ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050506 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸ਼ਨਿਚਰਵਾਰ ਵਾਲਾ ਦਿਲ ਵਾਲੀ ਗੱਲ 8:02 ਹੋ ਗਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੇ 2 July 2022 ਸਨ ਚੜ੍ਹ ਚੁੱਕਾ ਹੈ ਤਰੀਕ ਅੱਜ ਦੀ ਇਹ ਹੈ ਜੀ ਔਰ ਦੁਨੀਆ ਦੇ ਵੱਖ ਵੱਖ ਖਿੱਤਿਆਂ ਦੇ ਵਿੱਚ ਸਮਾਂ ਵੱਖਰਾ ਵੱਖਰਾ ਹੁੰਦਾ ਆ ਸੁਭਾਵਿਕ ਹੀ ਆ ਐਡਲੇਡ ਦੇ ਵਿੱਚ ਅਤੇ ਐਲਿਸ ਸਪ੍ਰਿੰਗ ਦੇ ਵਿੱਚ 7:32 ਹੋਏ ਨੇ ਪਰਥ ਦੇ ਵਿੱਚ 6:02 ਸੁਬਾਹ ਦੇ ਹੋਏ ਨੇ ਨਵੀਂ ਦਿੱਲੀ ਦੇ ਵਿੱਚ 3:32 ਤੜਕੇ ਦੇ ਨੇ ਔਰ ਅੱਧੀ ਰਾਤ ਹੋਣ ਵਾਲੀ ਹੈ ਸ਼ੁੱਕਰਵਾਰ ਦੀ 11:02 ਲੰਡਨ ਦੇ ਵਿੱਚ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 6:02 ਸ਼ਾਮ ਦੇ ਹੋਏ ਨੇ ਸ਼ੁੱਕਰਵਾਰ ਦੇ ਔਰ ਵੈਨਕੂਵਰ ਅਤੇ ਕੈਲੀਫੋਰਨੀਆ ਦੇ ਵਿੱਚ 3:02 ਦੁਪਹਿਰ ਦੇ ਅੱਜ ਤੋਂ ਪਿਛਲੀ ਤਰੀਕ ਦੇ ਆਸਟ੍ਰੇਲੀਆ ਦੇ ਮੁਤਾਬਿਕ ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਜੀ ਆਇਆਂ ਸਵਾਗਤ ਅਤੇ ਸਰਬੱਤ ਦਾ ਭਲਾ ਮੰਗੀਏ ਆਓ ਦਿਲ ਦੀਆਂ ਗਹਿਰਾਈਆਂ ਤੋਂ ਹਿਰਦੇ ਦੀਆਂ ਗਹਿਰਾਈਆਂ ਤੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਸਵੇਰ ਦੇ ਪ੍ਰੋਗਰਾਮ ਸਰਵਣ ਕਰ ਰਹੇ ਹੋ ਗੁਰਬਾਣੀ ਵਿਚਾਰ ਬਹੁਤ ਸੁੰਦਰ ਸ਼ਬਦ ਚੱਲ ਰਹੇ ਸੀ ਅਤੇ ਵਿਚਾਰਾਂ ਵੀ ਚੱਲ ਰਹੀਆਂ ਸੀ ਦਲਜੀਤ ਸਿੰਘ ਭਾਅ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਪ੍ਰੋਗਰਾਮ ਸੰਚਾਲਨ ਕਰਦੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇੰਪਰੂਵਮੈਂਟਸ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਲੱਗੇ ਹੋਏ ਨੇ ਤੈ ਦਿਲੋਂ ਧੰਨਵਾਦ ਅੱਜ ਕੌਫਸਾਰਵਰ ਦੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਜੇ ਮੈਂ ਠੀਕ ਹੋਵਾਂ ਤਾਂ ਸਾਰੇ ਹੀ ਮੇਰਾ ਖਿਆਲ ਈਸਟ ਕੋਸਟ ਦੇ ਉੱਤੇ ਹੀ ਇਹ ਵਰਤਾਰਾ ਦੇਖਣ ਨੂੰ ਮਿਲੇਗਾ ਕਿਉਂਕਿ ਕੱਲ੍ਹ ਦੁਪਹਿਰੇ ਫੋਨ ਆਇਆ ਅਤੇ ਗੋਲਡ ਕੋਸਟ ਤੋਂ ਬਾਸੀ ਸਾਹਿਬ ਦਾ ਕਹਿੰਦੇ ਮੀਂਹ ਲੱਗ ਪਿਆ ਜੀ ਮੈਂ ਕਿਹਾ ਅੱਛਾ ਮੈਂ ਕਿਹਾ ਹੁਣ ਸਾਡੇ ਵੱਲੋਂ ਵੀ ਆਊਗਾ ਕਹਿੰਦੇ ਅੱਛਾ ਮੈਂ ਸੋਚਿਆ ਤੁਹਾਡੇ ਵੱਲੋਂ ਆ ਰਿਹਾ ਕਿਉਂਕਿ ਅਕਸਰ ਸਾਊਥ ਤੋਂ ਜਾ ਰਿਹਾ ਮੀਂਹ ਜਾਂਦਾ ਆ ਪਰ ਜਿਹੜਾ ਮੈਂ ਰਡਾਰ ਦੇਖ ਰਿਹਾ ਲਾਈਵ ਮੀਂਹ ਪੈਂਦੇ ਦਾ ਉਹ ਟਾਊਨਜ਼ਵਿਲ ਤੋਂ ਲੈ ਕੇ ਬਸ ਕੋਸਟ ਦੇ ਐਨ ਹੇਠਾਂ ਤੱਕ ਮੀਂਹ ਦੀਆਂ ਸ਼ੈਵਰਾਂ ਲੱਗੀਆਂ ਹੋਈਆਂ ਨੇ ਇਸ ਦੇ ਬਾਰੇ ਆਪਾਂ ਮੌਸਮ ਦੇ ਵਿੱਚ ਗੱਲ ਕਰਾਂਗੇ ਪਰ ਹਵਾ ਦੇ ਵਿੱਚ ਠੰਡਕ ਹੈ ਤਕਰੀਬਨ 11 degrees ਇਸ ਵੇਲੇ ਸਾਡੇ ਇਲਾਕੇ ਦੇ ਵਿੱਚ ਝੜੀ ਲੱਗੀ ਹੋਈ ਹੈ ਸਿਆਲ ਵਾਲੀ ਕਰਦੇ ਹਾਂ ਇੱਥੇ ਵੀ ਗੱਲ ਪਰ ਵਿਚਾਰਾਂ ਵੀ ਕਰਨੀਆਂ ਨੇ ਸੋ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਟੈਲੀਗ੍ਰਾਮ ਦੇ ਰਾਹੀਂ ਮੈਸੇਜ ਭੇਜ ਸਕਦੇ ਹੋ ਜਾਂ ਈਮੇਲ ਤੁਸੀਂ ਕਰ ਸਕਦੇ ਹੋ ਜੀ ਸੁੱਖ ਸੁਨੇਹਾ ਦੇਣਾ ਹੈ ਕੋਈ ਦਿਲ ਵਾਲੀ ਗੱਲ ਸਾਂਝੀ ਕਰਨੀ ਹੈ ਕੋਈ ਚਿੰਤਾ ਵਿਅਕਤ ਕਰਨੀ ਹੈ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ ਅੱਜ ਪ੍ਰੋਗਰਾਮ ਦੇ ਵਿੱਚ ਮੈਂ ਕੋਸ਼ਿਸ਼ ਕਰ ਰਿਹਾ ਚਾਲ ਸਾਹਿਬ ਵੀ ਆਉਣਗੇ ਅਤੇ ਅਮਰੀਕ ਭਾਅ ਜੀ ਹੋਣੀ ਅੱਜ ਐਬਸੈਂਟ ਨੇ ਅਤੇ ਮੈਂ ਕੋਸ਼ਿਸ਼ ਕਰਦਾ ਗੁਰਪ੍ਰੀਤ ਗਿੱਲ ਹੋਣਾਂ ਨੂੰ ਲੈਣ ਦੀ ਨਹੀਂ ਤਾਂ ਫਿਰ ਆਪਾਂ ਆਪੇ ਹੀ ਗੱਲਾਂ ਕਰਾਂਗੇ ਅਤੇ ਹੋ ਸਕਦਾ ਕਿ ਤੁਹਾਨੂੰ ਵੀ ਫੋਨ ਕਰਨਾ ਪਵੇ ਮੈਨੂੰ ਮੇਰਾ ਸਾਥ ਦੇਣ ਦੇ ਲਈ ਲੇਟਰ ਔਨ ਇਨ ਦਾ ਪ੍ਰੋਗਰਾਮ ਸੋ ਵਿਚਾਰ ਅੱਜ ਜਿਹੜਾ ਕਰਨਾ ਆ ਗੱਲਾਂ ਬਾਤਾਂ ਆਪਾਂ ਕਰਨੀਆਂ ਨੇ ਉਹ ਹੈਗਾ ਤੁਰਦੇ ਜੋ ਕੰਡਿਆਂ ਅਤੇ ਫੁੱਲਾਂ ਦਾ ਖਾਬ ਲੈ ਕੇ ਤੁਰਦੇ ਜੋ ਕੰਡਿਆਂ ਅਤੇ ਫੁੱਲਾਂ ਦਾ ਖਾਬ ਲੈ ਕੇ ਮੁੜਦੇ ਨੇ ਦੋਸਤੋ ਉਹ ਸੂਹੇ ਗੁਲਾਬ ਲੈ ਕੇ ਇਹ ਇੱਕ ਸ਼ੇਅਰ ਹੈ। ਸ਼ੇਅਰ ਕਹਿਣ ਲਿਖਿਆ ਇਹ ਸ਼ੇਅਰ ਤੁਹਾਨੂੰ ਦੱਸਦੇ ਹਾਂ ਕਿਨ ਲਿਖਿਆ, ਪਰ ਕਿਉਂ ਲਿਖਿਆ ਇਹ ਸ਼ੌਕਤ ਡੰਡਿਆੜਵੀ ਡੰਡਿਆੜਵੀ ਨੇ ਲਿਖਿਆ ਜੀ, ਸ਼ੌਕਤ ਡੰਡਿਆੜਵੀ ਨੇ। ਪਿਛਲੇ 1.5 ਸਾਲ ਤੋਂ ਇੱਕ ਪ੍ਰੋਜੈਕਟ ਸਾਡਾ ਚੱਲ ਰਿਹਾ ਸਿੱਖ ਆਰਕਾਈਵਸ .org, ਉਸ ਦੇ ਉੱਤੇ ਤਕਰੀਬਨ 750 ਲੇਖ ਜਿਹੜਾ ਆ ਉਹ ਡਿਜੀਟਾਈਜ਼ ਕਰਕੇ ਚਾੜਿਆ ਜਾ ਚੁੱਕਾ ਹੈ। ਪੰਜਾਬੀ ਦੇ ਸਿਰਮੌਰ ਲਿਖਾਰੀ ਲੇਖਕ ਅਤੇ ਬਹੁਤ ਆਲਾ ਦਰਜੇ ਦੇ ਸਮਾਜਿਕ ਲੇਖ ਨੇ, ਧਾਰਮਿਕ ਲੇਖ ਨੇ, ਹਿਸਟੋਰੀਕਲ ਇਸ ਦੇ ਉੱਤੇ ਚਾੜੇ ਜਾ ਰਹੇ ਨੇ। ਅਤੇ ਮੇਰੀ ਵੀ ਡਿਊਟੀ ਲੱਗੀ ਹੋਈ ਆ ਅਤੇ ਲੇਖਾਂ ਨੂੰ ਤਰਤੀਬਵਾਰ ਕਰਦੇ ਹੋਏ ਤਕਰੀਬਨ ਸਾਰੇ ਲੇਖ ਵਧੀਆ, ਅਤੇ ਆਹ ਲੇਖ ਜੋ ਸੁਸ਼ੀਲ ਦਸਾਂਝ ਉਹਨਾਂ ਦਾ ਤੁਹਾਡੇ ਨਾਲ ਸ਼ੇਅਰ ਕਰਦਾ। ਅਤੇ ਲੇਖ ਸ਼ੁਰੂ ਇੱਥੋਂ ਹੁੰਦਾ ਕਿ ਤੁਰਦੇ ਜੋ ਕੰਡਿਆਂ 'ਤੇ ਫੁੱਲਾਂ ਦਾ ਖਾਬ ਲੈ ਕੇ ਮੁੜਦੇ ਨੇ ਦੋਸਤੋ ਸੂਹੇ ਗੁਲਾਬ ਲੈ ਕੇ। ਸਾਡੇ ਸਾਰਿਆਂ ਦਾ ਇਹ ਸੁਪਨਾ ਹੈ ਕਿ ਅਸੀਂ ਗੁਲਾਬ ਜਿਹੜਾ ਆ, ਫੁੱਲਾਂ ਦਾ ਕਿੰਗ ਕਿਹਾ ਜਾਂਦਾ ਆ, ਉਹ ਸਾਡੇ ਹੱਥ 'ਚ ਹੋਵੇ। ਪਰ ਉੱਥੇ ਤੱਕ ਪਹੁੰਚਣ ਲਈ ਕੰਡਿਆਂ 'ਤੇ ਤੁਰਨਾ ਪੈਂਦਾ ਹੈ, ਕੰਡੇ ਚਬੋਣੇ ਪੈਂਦੇ, ਪਹਿਲਾਂ ਆਪਣੇ ਬੀਜਣਾ ਪੈਂਦਾ ਗੁਲਾਬ, ਲਾਉਣਾ ਪੈਂਦਾ, ਪਾਣੀ ਦੇਣਾ ਪੈਂਦਾ, ਅਤੇ ਫਿਰ ਸਿਰੇ 'ਤੇ ਜਾ ਕੇ ਗੁਲਾਬ ਖਿੜਦਾ। ਇੱਦਾਂ ਮੰਨ ਲਓ ਕਿ ਹੇਠਾਂ ਤੋਂ ਅਗਰ ਕੀੜੀ ਨੇ ਗੁਲਾਬ ਦੇ ਫੁੱਲ ਤੱਕ ਪਹੁੰਚਣਾ ਹੈ ਤਾਂ ਉਸਨੂੰ ਕਿੰਨੇ ਡਾਹਣੀਆਂ ਅਤੇ ਕੰਡਿਆਂ ਦੇ ਲੂੰ ਦੇ ਉੱਤੋਂ ਦੀ ਜਾਣਾ ਪੈਣਾ ਹੈ। ਸ਼ਾਇਰੀ ਦੇ ਗਗਨ ਵਿੱਚ ਉੱਡਦਿਆਂ ਕਦੇ ਵੀ ਸ਼ੌਕਤ ਸਾਹਿਬ ਦੇ ਪੈਰ ਆਪਣੀ ਜ਼ਮੀਨ ਤੋਂ ਨਹੀਂ ਸਨ ਉਖੜੇ। ਇਸੇ ਲਈ ਉਹ ਲਤੀਫਿਆਂ ਵਿੱਚ ਵੀ ਤਿੱਖੇ ਵਿਅੰਗ ਦੇ ਨਾਲ ਨਾਲ ਕੋਈ ਨਾ ਕੋਈ ਸੁਨੇਹਾ ਦੇ ਦਿਆ ਕਰਦੇ ਸੀ। ਸ਼ੌਕਤ ਡੰਡਿਆੜਵੀ ਦੇ ਸਦਾ ਲਈ ਤੁਰ ਜਾਣ ਤੋਂ 2 ਕੁ ਮਹੀਨੇ ਪਹਿਲਾਂ ਦੂਰਦਰਸ਼ਨ ਜਲੰਧਰ ਤੋਂ ਕੁਲਵਿੰਦਰ ਬੁੱਟਰ ਦਾ ਕਵੀ ਦਰਬਾਰ ਲਈ ਸੱਦਿਆ ਅਤੇ ਸ਼ੌਕਤ ਵੀ ਸਾਡੇ ਨਾਲ ਸਨ। ਉਹ ਕਾਵਿ ਮਹਿਫਲ ਸ਼ੌਕਤ ਡੰਡਿਆੜਵੀ ਦੀ ਆਖਰੀ ਵਿਜੂਅਲ ਨਿਸ਼ਾਨੀ ਸੀ। ਉਸ ਦਿਨ ਸ਼ੌਕਤ ਸਾਹਿਬ ਨੇ ਲਤੀਫਾ ਇੱਕ ਸੁਣਾਇਆ, ਸੁਸ਼ੀਲ ਦਸਾਂਝ ਕਹਿ ਰਹੇ ਨੇ, ਕਹਿੰਦੇ ਵੀ ਸਿਗਰਟ ਪੀ ਰਹੇ ਬੰਦੇ ਨੂੰ ਦੇਖ ਕੇ ਤਲਬਗਾਰ ਹੋ ਦੂਸਰੇ ਬੰਦੇ ਨੇ ਬੜੇ ਅਦਬ ਨਾਲ ਉਸ ਨੂੰ ਕਿਹਾ, ਭਾਈ ਸਾਹਿਬ ਤੁਹਾਡੇ ਕੋਲ ਮਾਚਿਸ ਹੋਵੇਗੀ? ਹਾਂ ਹਾਂ ਕਿਉਂ ਨਹੀਂ। ਸਿਗਰਟ ਪੀ ਰਹੇ ਬੰਦੇ ਨੇ ਆਪਣੀ ਜੇਬ 'ਚੋਂ ਮਾਚਿਸ ਕੱਢ ਕੇ ਫੜਾ ਦਿੱਤੀ। ਦੂਸਰੇ ਬੰਦੇ ਨੇ ਮਾਚਿਸ ਫੜੀ ਅਤੇ ਹੋਰ ਵੀ ਜ਼ਿਆਦਾ ਅਦਬ ਨਾਲ ਕਹਿਣ ਲੱਗਾ, ਭਾਈ ਸਾਹਿਬ ਤੁਹਾਡੇ ਕੋਲ ਸਿਗਰਟ ਵੀ ਹੋਵੇਗੀ। ਹੁਣ ਇਸ ਲਤੀਫੇ ਵਿੱਚ ਬੇਹੱਦ ਮਹੀਨ ਤਰੀਕੇ ਨਾਲ ਮੰਗਣ ਦੀ ਸ਼ੈਲੀ ਪ੍ਰਸਤੁਤ ਕੀਤੀ ਗਈ ਹੈ। ਲਤੀਫੇ ਤੋਂ ਬਾਅਦ ਸ਼ੌਕਤ ਡੰਡਿਆੜਵੀ ਨੇ ਹੱਸਦਿਆਂ ਕਿਹਾ ਕਿ ਜੇ ਮੰਗਤਾ ਬਣਨਾ ਹੋਵੇ ਤਾਂ ਪਹਿਲਾਂ ਬੀੜੀ ਸਿਗਰਟ ਪੀਣੀ ਸ਼ੁਰੂ ਕਰ ਦਿਓ, ਮੰਗਣ ਦੀ ਜਾਚ ਆਪੇ ਆ ਜਾਂਦੀ ਹੈ। ਇਸ ਨਿੱਕੇ ਜਿਹੇ ਲਤੀਫੇ ਨੇ ਮੈਨੂੰ ਆਪਣੇ ਪਿੰਡ ਦੇ ਕੁਝ ਨੌਜਵਾਨਾਂ ਦੀ ਯਾਦ ਦਵਾ ਦਿੱਤੀ, ਜਿਹੜੇ ਸਾਡੇ ਨਾਲ ਹੀ ਪੜ੍ਹਦੇ ਖੇਡਦੇ ਰਹੇ ਅਤੇ ਫਿਰ ਨਸ਼ਿਆਂ ਦੇ ਸੰਸਾਰ ਵਿੱਚ ਅਜਿਹੇ ਡਿੱਗੇ ਕਿ ਅਖੀਰ ਨੂੰ ਭਿਖਾਰੀ ਹੋ ਗਏ। ਬਹੁਤ ਤਕਲੀਫ ਹੁੰਦੀ ਇਹ ਦੇਖ ਕੇ ਕਿ ਕਿਵੇਂ ਸਾਡੀ ਜਵਾਨੀ ਨੂੰ ਨਸ਼ਿਆਂ ਦੇ ਦੈਂਤ ਨੇ ਆਪਣੇ ਖੂਨੀ ਜਬਾੜਿਆਂ ਵਿੱਚ ਦਬੋਚ ਲਿਆ ਹੈ। ਮੈਨੂੰ ਯਾਦ ਆਉਂਦਾ ਹੈ ਕਿ ਮੇਰੇ ਪਿੰਡ ਦੁਸਾਂਝ ਕਲਾਂ ਦਾ ਬਲਜਿੰਦਰ ਸਿੰਘ ਬਿੱਲਾ, ਜਿਹਨੇ ਹਾਕੀ ਦੇ ਸੰਸਾਰ ਵਿੱਚ ਬੁਲੰਦੀਆਂ ਛੂਹਣੀਆਂ ਸਨ, ਅੱਜ ਉਹ ਸੰਸਾਰ ਦੇ ਵਿੱਚ ਨਹੀਂ ਹੈ। ਮੈਂ ਜਦ ਵੀ ਪਿੰਡ ਜਾਣਾ ਉਹਨੂੰ ਨਸ਼ੇ ਦੀ ਲੋਰ ਦੇ ਵਿੱਚ ਬੱਸ ਅੱਡੇ 'ਤੇ ਇੱਧਰ ਉੱਧਰ ਘੁੰਮਦਿਆਂ ਦੇਖਣਾ। ਜਦੋਂ ਕਹਿਣਾ ਉਹ ਤੈਨੂੰ ਕੀ ਹੋ ਗਿਆ ਬਿੱਲੇ, ਉਹਨੇ ਹੱਸ ਛੱਡਣਾ। ਨਸ਼ੇ ਦੀ ਲੱਤ ਨੇ ਉਸ ਨੂੰ ਇੱਕ ਸਟਾਰ ਖਿਡਾਰੀ ਤੋਂ ਚੋਰ ਤੱਕ ਬਣਾ ਧਰਿਆ। ਫਿਰ ਇੱਕ ਦਿਨ ਪਿੰਡੋਂ ਫੋਨ ਆਇਆ ਕਿ ਬਿੱਲਾ ਪੂਰਾ ਹੋ ਗਿਆ। ਸਾਡੇ ਪਿੰਡ ਦੇ ਕੁਝ ਹੋਰ ਨੌਜਵਾਨ ਹਨ ਜਿਨ੍ਹਾਂ ਨੂੰ ਕਦੋਂ ਨਸ਼ਿਆਂ ਦੇ ਦੈਂਤ ਪੂਰੀ ਤਰ੍ਹਾਂ ਨਿਗਲ ਜਾਵੇਗਾ ਕੁਛ ਪਤਾ ਨਹੀਂ। ਪਰ ਕੀ ਇਹ ਸਿਰਫ ਮੇਰੇ ਪਿੰਡ ਦੀ ਕਹਾਣੀ ਹੈ? ਰੋਜ਼ ਆਪਣੇ ਆਲੇ ਦੁਆਲੇ ਵਾਪਰਦੇ ਹਾਦਸਿਆਂ ਦੀ ਜੜ੍ਹ ਵਿੱਚ ਕਿਤੇ ਨਾ ਕਿਤੇ ਨਸ਼ੇ ਹੀ ਬੈਠੇ ਹੋਏ ਹਨ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਅਤੇ ਬਚਪਨ ਵੱਲੋਂ ਆਇਆ ਤਾਜ਼ਾ ਸਰਵੇਖਣ ਤਾਂ ਹੋਰ ਵੀ ਹਿਲਾ ਦੇਣ ਵਾਲਾ ਹੈ। ਇਹ 2007 ਦੀ ਗੱਲ ਹੈ ਜੀ। ਸਰਵੇਖਣ ਮੁਤਾਬਕ 3 ਤੋਂ 8 ਜਮਾਤ ਤੱਕ ਪੜ੍ਹਦੇ ਪੇਂਡੂ ਸਕੂਲਾਂ ਵਿੱਚ 44% ਬੱਚੇ ਬੀੜੀਆਂ ਸਿਗਰਟਾਂ ਅਤੇ ਜਰਦੇ ਦੇ ਆਦੀ ਹੋ ਚੁੱਕੇ ਹਨ। ਇਹ ਇੱਕ ਸਰਵੇਖਣ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹੀਆਂ ਰਿਪੋਰਟਾਂ ਆ ਚੁੱਕੀਆਂ ਹਨ ਕਿ ਪੰਜਾਬ ਦੀ ਜਵਾਨੀ ਕਿਵੇਂ ਨਸ਼ਿਆਂ ਦੇ ਵਿੱਚ ਹਨੇਰੀ ਦੀ ਗਲੀਆਂ ਦੇ ਵਿੱਚ ਹਨੇਰੀਆਂ ਗਲੀਆਂ ਦੇ ਵਿੱਚ ਗੁਆਚਦੀ ਜਾ ਰਹੀ ਹੈ। ਪੇਂਡੂ ਖੇਤਰਾਂ ਵਿੱਚ ਭਾਵੇਂ ਬਹੁਤ ਹੱਦ ਤੱਕ ਹਾਲੇ ਵੀ ਰਵਾਇਤੀ ਨਸ਼ੇ ਭੰਗ, ਭੁੱਕੀ, ਪੋਸਤ, ਅਫੀਮ, ਸ਼ਰਾਬ ਆਦਿ ਹੀ ਹਨ, ਪਰ ਸ਼ਹਿਰੀ ਖੇਤਰਾਂ ਅਤੇ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਨਸ਼ਿਆਂ ਦਾ ਬਿਲਕੁਲ ਆਧੁਨਿਕ ਨੈੱਟਵਰਕ ਪੂਰੀ ਤਰ੍ਹਾਂ ਫੈਲ ਚੁੱਕਾ ਹੈ। ਇਸ ਮੈਕ ਹੈਰੋਇਨ ਅਤੇ ਮੈਡੀਕਲ ਸਟੋਰਾਂ ਤੋਂ ਬਿਨਾਂ ਰੋਕ ਟੋਕ ਨਸ਼ੀਲੀਆਂ ਦਵਾਈਆਂ ਦਾ ਸੰਸਾਰ ਹੈ। ਰਵਾਇਤੀ ਨਸ਼ਿਆਂ ਤੋਂ ਆਦੀ ਤਾਂ ਭਾਵੇਂ ਕੁਝ ਸਾਲ ਕੱਢ ਹੀ ਜਾਂਦੇ ਹਨ, ਪਰ ਸਮੈਕ ਹੈਰੋਇਨ, ਨਸ਼ੀਲੀਆਂ ਦਵਾਈਆਂ ਅਤੇ ਟੀਕਿਆਂ ਵਾਲੇ ਆਧੁਨਿਕ ਅਮਲੀਆਂ ਦੇ ਸਾਹਾਂ ਦਾ ਪਤਾ ਨਹੀਂ ਕਿ ਕਦੋਂ ਟੁੱਟ ਜਾਣ। ਇਹ ਲੇਖ ਲਿਖਿਆ ਹੈ ਅਤੇ ਨਸ਼ਿਆਂ ਦੇ ਬਾਰੇ ਗੱਲ ਕੀਤੀ ਹੈ, ਸਿਗਰਟਾਂ ਦੇ ਬਾਰੇ ਗੱਲ ਕੀਤੀ ਹੈ, ਔਰ ਬੜਾ ਲੰਬਾ ਅਸੀਂ ਗੱਲ ਕਰ ਸਕਦੇ ਹਾਂ ਇਸ ਦੇ ਬਾਰੇ। ਅਤੇ ਇੱਕ ਚੁਟਕਲਾ ਇਸ ਦੇ ਐਂਡ ਦੇ ਵਿੱਚ ਵੀ ਲੇਖ ਦੇ ਵਿੱਚ ਸੁਣਾਇਆ ਉਹਨਾਂ ਨੇ, ਕਹਿੰਦੇ ਕਿ ਬੱਸ ਦੇ ਵਿੱਚ ਬੈਠੇ ਮੁਸਾਫਿਰ ਨੇ ਜੇਬ 'ਚੋਂ ਖੀਰਾ, ਚਾਕੂ ਅਤੇ ਨਮਕ ਕੱਢਿਆ। ਉਹਨੇ ਖੀਰੇ ਦੇ 4 ਪੀਸ ਕੀਤੇ, ਬੜੇ ਪਿਆਰ ਨਾਲ ਉਹਨਾਂ ਨੂੰ ਨਮਕ ਲਾਇਆ ਅਤੇ ਫਿਰ ਇੱਕ ਇੱਕ ਕਰਕੇ ਨਾਲ ਬੈਠੇ ਮੁਸਾਫਿਰ ਨੂੰ ਧੱਕੇ ਨਾਲ ਖਵਾ ਦਿੱਤੇ। ਖੀਰੇ ਦੇ 4 ਪੀਸ ਖਾਣ ਤੋਂ ਬਾਅਦ ਜਦੋਂ ਮੁਸਾਫਿਰ ਨੇ ਪੁੱਛਿਆ, ਤੁਸੀਂ ਖੀਰਾ ਕਿਉਂ ਨਹੀਂ ਖਾਧਾ, ਤਾਂ ਉਹਨੇ ਆਪ ਕਿਹਾ, ਛੱਡੋ ਜੀ, ਇਹ ਕੋਈ ਬੰਦਿਆਂ ਵਾਲੇ ਖਾਣ ਦੀ ਚੀਜ਼ ਹੈ, ਖੀਰੇ ਵਾਲੇ ਨੇ ਜਵਾਬ ਦਿੱਤਾ। ਸੋ ਸਾਡੇ ਨੌਜਵਾਨਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਵੇਂ ਕੁਝ ਲੋਕ ਧੱਕੇ ਨਾਲ ਹੀ ਉਹਨਾਂ ਨੂੰ ਨਸ਼ਿਆਂ ਦੇ ਆਦੀ ਬਣਾਉਣ ਦੇ ਵਿੱਚ ਜੁਟੇ ਹੋਏ ਹਨ ਅਤੇ ਕਿਵੇਂ ਨੌਜਵਾਨਾਂ ਨੇ ਇਹਨਾਂ ਤੋਂ ਬਚਣਾ ਹੈ। ਸੋ ਯਤਨ ਕਰੀਏ ਕਿ ਕੰਡਿਆਂ 'ਤੇ ਤੁਰਨ ਦਾ ਹੌਸਲਾ ਰੱਖੀਏ ਅਤੇ ਗੁਲਾਬ ਲੈਣ ਦੀ ਜਿਹੜੀ ਚੇਸ਼ਟਾ ਹੈ ਜਾਂ ਸਾਡੀ ਇੱਛਾ ਹੈ, ਉਸ ਦੇ ਵਿੱਚ ਆਪਾਂ ਸਫਲ ਹੋਈਏ। ਔਖਾ ਰਾਹ ਆ, ਪਰ ਚੱਲਣਾ ਹੀ ਪੈਣਾ। ਜ਼ਿੰਦਗੀ ਕੋਈ ਸੌਖੀ ਨਹੀਂ ਹੈਗੀ, ਇਹ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਜਦੋਂ ਆਪਾਂ ਜੂਨ ਦੇ ਵਿੱਚ ਆਏ ਹਾਂ, ਜੂਨੀ ਦੇ ਵਿੱਚ ਆਏ ਹਾਂ, ਤਾਂ ਇਹ ਜ਼ਿੰਦਗੀ ਦੇ ਵਿੱਚ ਸਰਵਾਈਵਲ ਜਿਹੜਾ ਆ, ਇਸ ਜੀਵ ਨੂੰ, ਇਸ ਸਰੀਰ ਨੂੰ ਜਿੰਦਾ ਰੱਖਣ ਵਾਸਤੇ ਬੜਾ ਜ਼ਰੂਰੀ ਹੈ। ਉਤਰਾਅ ਚੜ੍ਹਾਅ, ਦੁੱਖ ਬੜੇ ਆਉਂਦੇ ਨੇ। ਸੋ ਪਿਆਰਿਓ, ਇਹ ਸੀ ਅੱਜ ਦਾ ਵਿਚਾਰ ਅਤੇ ਗੀਤ ਵੀ ਸੁਣਦੇ ਹਾਂ। 4 ਦਿਨਾਂ ਦਾ ਮੇਲਾ, ਮਨਜੀਤ ਸਿੰਘ ਸੋਹੀ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਸਾਡੇ ਨਾਲ ਜੁੜਦੇ ਹੋ, ਸੁਨੇਹੇ ਜ਼ਰੂਰ ਭੇਜੋ ਅਤੇ ਆਪਾਂ ਗੱਲਾਂ ਬਾਤਾਂ ਜਾਰੀ ਰੱਖਾਂਗੇ। ਸੋ ਇਸ ਗੀਤ ਤੋਂ ਬਾਅਦ ਫਿਰ ਆਪਾਂ ਮੌਸਮ ਦੀ ਜਾਣਕਾਰੀ ਅਤੇ ਸੁਨੇਹੇ ਲਵਾਂਗੇ।
ਜੀ
ਬਹੁਤ ਸੋਹਣਾ, ਬਹੁਤ ਸੋਹਣਾ ਗੀਤ। ਅਤੇ ਚਾਰ ਦਿਨਾਂ ਦਾ ਮੇਲਾ, ਇਹ ਜ਼ਿੰਦਗੀ ਤੇਰੀ ਹੈ। ਸਾਡੇ ਨਾਲ ਸੱਜਣ ਮਿੱਤਰ ਸਵੇਰ ਦੇ ਜੁੜੇ ਹੋਏ ਨੇ, ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਿੰਦਰਜੀਤ ਸਿੰਘ ਸਿੱਧੂ ਟਾਰਨੈਟ ਤੋਂ ਸ਼ਾਮਿਲ ਹੋਏ ਨੇ, ਜਿੱਥੇ 15,000 ਪੰਜਾਬੀ ਰਹਿੰਦੇ ਨੇ ਸਰਵੇਖਣ ਦੇ ਮੁਤਾਬਕ। ਠੀਕ ਹੈ, ਗੜ ਬਣ ਚੁੱਕਾ ਹੈ ਟਾਰਨੈਟ, ਪੰਜਾਬੀਆਂ ਦਾ ਅੰਕੜੇ ਵੀ ਦੱਸ ਰਹੇ ਨੇ ਹੁਣ ਜੀ ਆਇਆਂ ਨੂੰ ਟਾਰਨੈਟ ਵਾਲਿਓ। ਵਿਜੇ ਵਰਦੀ ਜੀ ਵੀ ਹੁਣ ਮੈਨੂੰ ਲੱਗਦਾ ਮੈਲਬਨ ਮੂਵ ਹੋ ਗਏ ਨੇ। ਦੱਸਿਓ ਜੀ ਪਿਆਰਿਓ, ਕਿਉਂਕਿ ਤੁਸੀਂ ਇੱਕ ਤਸਵੀਰ ਪਾਈ ਹੈ ਧੁੰਦ ਵਾਲੀ, ਸਿਡਨੀ ਤੋਂ ਤੁਸੀਂ ਬਹੁਤ ਵਧੀਆ ਵਧੀਆ ਸਮੁੰਦਰ ਦੇ ਕੰਢੇ ਤੋਂ ਪਾਉਂਦੇ ਸੀ, ਅਤੇ ਸੂਰਜ ਨਿਕਲ ਰਿਹਾ ਆ, ਛੱਲਾਂ ਆ ਰਹੀਆਂ ਨੇ, ਅਤੇ ਹੁਣ ਮੈਲਬਨ ਪਹੁੰਚ ਕੇ ਲੱਗਦਾ ਮੈਨੂੰ ਪਿਛਲੇ ਹਫ਼ਤੇ ਵੀ ਉੱਥੋਂ ਹੀ ਪਾਈ ਸੀ। ਦੱਸਿਓ ਜਰਾ, ਘੁੰਮਣ ਗਏ ਹੋਏ ਆ ਜਾਂ ਪਰਮਾਨੈਂਟ ਮੂਵ ਹੋ ਗਏ? ਅਤੇ ਚਾਲ ਸਾਹਿਬ ਕੁਛ ਖਬਰਾਂ ਸਾਡੇ ਨਾਲ ਸ਼ੇਅਰ ਕਰ ਰਹੇ ਆ, ਅਤੇ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਅਤੇ ਜਿਹੜੇ ਫ੍ਰੀ ਫਲੂ ਵੈਕਸੀਨ ਲਗਵਾਉਣੇ ਆ ਜੀ, ਉਸ ਦੀ ਤਰੀਕ 17 ਵਧਾ ਦਿੱਤੀ ਗਈ ਹੈ ਨਿਊ ਸਾਊਥ ਵੇਲਜ਼ ਦੇ ਵਿੱਚ। ਸੋ 17 ਜੁਲਾਈ ਨੂੰ ਤੁਸੀਂ ਤੱਕ ਜਿਹੜੇ ਟੀਕੇ ਆ ਉਹ ਫ੍ਰੀ ਲਵਾ ਸਕਦੇ ਹੋ। ਔਰ ਸੋ ਫਾਰ ਹੁਣ ਤੱਕ ਤਕਰੀਬਨ 33.5% ਪਾਪੂਲੇਸ਼ਨ ਨੇ ਜਿਹੜੇ ਟੀਕੇ ਲਵਾਏ ਨੇ। ਅਤੇ ਗੱਲ ਕਰੀਏ ਸਰਕਾਰੀ ਨੇਂਦਿਆਂ ਦੀ, ਤਾਂ ਉਹ ਵੀ 30 ਜੂਨ ਨੂੰ ਖਤਮ ਹੋ ਗਏ ਆ, ਵਧਾਏ ਨਹੀਂ ਗਏ। ਪਰ ਰੈਸਟੋਰੈਂਟਾਂ ਦੇ ਵਿੱਚ ਭਾਰੀ ਰਸ਼ ਦੇਖਣ ਨੂੰ ਮਿਲਿਆ, ਕਿਉਂਕਿ ਫ੍ਰੀ ਨੇਂਦੇ ਸੀ, ਸਰਕਾਰੀ ਨੇਂਦੇ ਸੀ। ਔਰ ਲਾਸਟ ਹਫ਼ਤਾ ਤਾਂ ਰੈਸਟੋਰੈਂਟਾਂ ਵਾਲਿਆਂ ਨੇ ਕਮਾਲ ਕਰਤੀ, ਦੱਸਦੇ ਸੀ, ਅਸੀਂ ਵੀ ਗਏ ਸੀ ਵੈਸੇ, ਸਾਨੂੰ ਵੀ ਪਤਾ ਲੱਗਿਆ, ਅਤੇ ਅਸੀਂ ਵੀ, ਸਾਡੇ ਕੋਲ ਵੀ ਵਾਊਚਰ ਸੀਗੇ, ਅਤੇ ਅਸੀਂ ਵੀ ਛੱਕ ਕੇ ਆਏ ਹਾਂ। ਖੈਰ ਕੋਲੋਂ ਵੀ ਪੈਸੇ ਪਾਏ ਆ, ਕਿਉਂਕਿ ਅਸੀਂ ਥੋੜ੍ਹਾ ਜ਼ਿਆਦਾ ਖਾ ਲਿਆ ਸੀ। ਅਤੇ ਮੈਨੂੰ ਲੱਗਦਾ ਕਿ ਅਮਰੀਕ ਭਾਅ ਜੀ ਅੱਜ ਸ਼ਾਇਦ ਨਾ ਆਉਣ, ਕਿਉਂਕਿ ਉਹਨਾਂ ਨੇ ਮੈਨੂੰ ਲੱਗਦਾ ਸਰਕਾਰੀ ਨੇਂਦੇ ਜ਼ਿਆਦਾ ਖਾ ਲਏ ਨੇ। ਪੁੱਛਦੇ ਹਾਂ ਉਹਨਾਂ ਨੂੰ ਕਿ ਅੱਜ ਕੰਮ ਪੈ ਗਿਆ। ਅਤੇ ਅੰਮ੍ਰਿਤਪਾਲ ਸਿੰਘ ਮਨਿਹਾਸ ਵੀ ਸਾਡੇ ਨਾਲ ਜੁੜੇ ਨੇ, ਅਤੇ ਹਾਂਜੀ ਅੱਜ ਇਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਸ਼ਾਮਿਲ ਕਰਨਾ ਆ। ਕਰਦਾ ਜੀ ਕਾਲ ਤੁਹਾਨੂੰ, ਵੇਟ ਕਰੋ, ਨੰਬਰ ਤੁਹਾਡਾ ਮੇਰੇ ਕੋਲ ਹੈ। ਅਤੇ ਕਿਉਂਕਿ ਫਾਈਨੈਂਸ਼ੀਅਲ ਈਅਰ ਖਤਮ ਹੋ ਗਿਆ, ਸੱਚ ਤੁਹਾਨੂੰ ਨਵੇਂ ਸਾਲ ਦੀਆਂ ਵੀ ਵਧਾਈਆਂ ਬਈ, ਫਾਈਨੈਂਸ਼ੀਅਲ ਨਵੇਂ ਸਾਲ ਦੀਆਂ। ਅਤੇ ਆਪਾਂ ਆਪਣੇ ਅਕਾਊਂਟੈਂਟ ਬਾਈ ਨੂੰ ਨਾਲ ਪ੍ਰੋਗਰਾਮ 'ਚ ਲੈ ਕੇ ਆਵਾਂਗੇ। ਅਤੇ ਸਾਡੇ ਉੱਧਰ ਬ੍ਰਿਸਬਨ ਵਾਲੇ ਪੰਜਾਬੀ ਫਰਨੀਚਰ ਵਾਲੇ ਸ਼ਰਨ ਉੱਪਲ ਅਤੇ ਉਹਨਾਂ ਦਾ ਪਰਿਵਾਰ, ਉਹ ਵੀ ਪਤੇ ਬੁਲਾ ਰਿਹਾ ਸਾਰਿਆਂ ਨੂੰ। ਅਤੇ ਪਿਛਲੇ ਹਫ਼ਤੇ ਅਸਲ 'ਚ ਉੱਥੋਂ ਫੋਨ ਆਇਆ ਇੱਕ ਸਾਡੇ ਇੱਥੇ ਵਲਗੁਲਗੇ ਤੋਂ ਪਰਿਵਾਰ ਗਿਆ ਸੀ, ਸਾਡੇ ਬਹੁਤ ਨੋਨ, ਅਤੇ ਕਹਿੰਦੇ ਅਸੀਂ ਪੰਜਾਬੀ ਫਰਨੀਚਰ ਵਾਲਿਆਂ ਦੇ ਖੜ੍ਹੇ ਹਾਂ, ਅਤੇ ਤੁਹਾਡਾ ਇੱਕ ਸਮਾਨ ਪਿਆ ਇੱਥੇ, ਕਲੋਕ ਲੈ ਆਈਏ। ਮੈਂ ਕਿਹਾ ਦੱਸੋ ਪੁੱਛਣ ਵਾਲੀ ਕਿਹੜੀ ਗੱਲ ਹੈ? ਅਤੇ ਉਹ ਕਹਿੰਦੇ ਇਹਨਾਂ ਨੂੰ ਦੱਸ ਦਿਓ ਵੀ ਅਸੀਂ ਜਾਣਦੇ ਹਾਂ ਇੱਕ ਦੂਜੇ ਨੂੰ। ਅਤੇ ਮੈਂ ਚਲੋ ਕੀਤਾ, ਮੈਂ ਕਿਹਾ ਇਹ ਤਾਂ ਆਪਣੇ ਬੰਦੇ, ਇਹਨੂੰ ਭੇਜ ਦਿਓ। ਥੋੜ੍ਹੀਆਂ ਕਿਤਾਬਾਂ ਵੀ ਸੀਗੀਆਂ, ਇਹਨਾਂ ਨੇ ਸੇਵਾ ਕਰਾਈ ਸੀ ਗੁਰਦੁਆਰਾ ਸਾਹਿਬ ਵਾਸਤੇ, ਅਤੇ ਹੋਰ ਨਿਕਸ ਫੁਕ ਸੀਗੀ ਜਿਹੜੀ ਅਸੀਂ ਇਹਨਾਂ ਨੂੰ ਔਡਰ ਕੀਤੀ ਹੋਈ ਆ। ਪਰ ਮੈਂ ਕਿਹਾ ਤੁਸੀਂ ਇੱਥੇ ਕੀ ਕਰ ਰਹੇ ਹੋ? ਕਹਿੰਦੇ ਅਸੀਂ ਫਰਨੀਚਰ ਲੈਣਾ ਹੈ ਘਰ, ਅਸੀਂ ਨੈਕਸਟ ਮੰਥ ਉਹ 'ਚ ਪਾਉਣਾ ਆ, ਅਤੇ ਬੜਾ ਆਲਾ ਦਰਜੇ ਦਾ ਫਰਨੀਚਰ ਆ। ਉਹ ਤਾਂ ਮੈਂ ਤੁਹਾਨੂੰ ਵੈਸੇ ਵੀ ਦੱਸਤਾ ਕਿ ਅਗਰ ਤੁਸੀਂ ਲੋਗਨ ਏਰੀਏ 'ਚ ਰਹਿੰਦੇ ਹੋ ਜਾਂ ਬ੍ਰਿਸਬਨ ਰਹਿੰਦੇ ਹੋ ਤਾਂ ਸ਼ੋਰੂਮ 'ਚ ਜ਼ਰੂਰ ਜਾ ਕੇ ਆਇਓ, ਤੁਹਾਡਾ ਦਿਲ ਨਹੀਂ ਕਰਨਾ ਉੱਥੋਂ ਬਾਹਰ ਨਿਕਲਣ ਨੂੰ। ਇੰਨਾ ਵਧੀਆ ਫਰਨੀਚਰ ਆਸਟ੍ਰੇਲੀਆ ਦੇ ਕਿਸੇ ਵੀ, ਮੈਨੂੰ ਨਹੀਂ ਲੱਗਦਾ ਤੁਸੀਂ ਆ ਵੀ ਨਾ ਮੰਜਾ ਜਾਓਗੇ। ਉੱਥੇ ਤਾਂ ਗੋਰਾ ਸਟਾਈਲ ਹੈਗਾ ਆ, ਪਰ ਮੀਨਾਕਾਰੀਆਂ, ਹੋਰ ਸੋਲਿਡ ਟਿੰਬਰ, ਕਿਆ ਬਾਤ ਹੈ। ਸੋ ਸਾਰੇ ਸੱਜਣ ਮਿੱਤਰ ਜਿਹੜੇ ਸਪੋਰਟ ਕਰਦੇ ਨੇ ਹਰਮਨ ਰੇਡੀਓ ਨੂੰ, ਉਹਨਾਂ ਨੂੰ ਤਹਿ ਦਿਲੋਂ ਧੰਨਵਾਦ, ਅਤੇ ਜ਼ਰੂਰ ਸਪੋਰਟ ਇਹਨਾਂ ਦੀ ਵੀ ਕਰੋ। ਮੌਸਮ ਦੀ ਜਾਣਕਾਰੀ ਲਈਏ ਤਾਂ ਤੁਹਾਨੂੰ ਦੱਸਿਆ ਕਿ ਮੀਂਹ ਸ਼ੁਰੂ ਹੋ ਚੁੱਕਾ ਆ, ਈਸਟ ਕੋਸਟ ਦੇ ਉੱਤੇ ਕਾਫੀ ਮੀਂਹ ਦੱਸਿਆ ਗਿਆ। ਇਸ ਦੇ ਬਾਰੇ ਕਰਾਂਗੇ ਵੀ ਇਹ ਸਿਆਲਾਂ ਨੂੰ ਕਿਉਂ, ਕਿਸ ਤਰ੍ਹਾਂ ਇਹ ਸਿਆਲ ਦੀ ਝੜੀ ਜਿਹੜੀ ਹੈ ਨਾ, ਇਹ ਲੱਗਦੀ ਹੈ ਜਦੋਂ ਤਾਂ ਫਿਰ ਇਹ ਹਟਦੀ ਨਹੀਂ। ਹੁਣ ਇਹ ਮੈਨੂੰ ਲੱਗਦਾ ਕਿ ਹਫ਼ਤਾ ਦੱਸਿਆ ਆ ਮੀਂਹ। ਅਸਲ ਦੇ ਵਿੱਚ ਇਹ ਡਾਰਵਿਨ ਤੋਂ ਲੈ ਕੇ ਲੜੀ ਸ਼ੁਰੂ ਹੋਈ ਪਈ ਆ, ਅਤੇ ਉੱਪਰੋਂ ਕੇਨਸ ਤੋਂ ਲੈ ਕੇ ਹੇਠਾਂ ਨੀਚੇ ਵਿਕਟੋਰੀਆ ਦੇ ਈਸਟ ਕੋਸਟ ਤੱਕ ਮੀਂਹ ਪੈ ਰਿਹਾ ਹੈ। ਬੜੀ ਲੰਬੀ ਸਟ੍ਰਿਪ ਜਿਹੜੀ ਆ ਉਹ ਚੱਲ ਰਹੀ ਆ, ਅਤੇ ਸਿਆਲਾਂ ਦਾ ਮੀਂਹ 4-5 ਸਾਲ ਬਾਅਦ ਪੈਂਦਾ ਆ, ਅਤੇ ਮੈਨੂੰ ਲੱਗਦਾ ਕਿ ਐਲ ਨੀਨੀਆ ਜਿਹੜਾ ਆ ਉਸਦੀ ਇਹ ਅੰਤਮ ਇੱਛਾ ਪੂਰੀ ਕੀਤੀ ਜਾ ਰਹੀ ਹੈ। ਐਲ ਨੀਨੀਆ ਖਤਮ ਹੋ ਜਾਏਗਾ ਇਸ ਤੋਂ ਬਾਅਦ, ਅਤੇ ਫਿਰ ਨੋਰਮਲ ਵੈਦਰ ਆਏਗਾ। ਸਿਡਨੀ ਦੇ ਵਿੱਚ ਇਸ ਵੇਲੇ 11.6 ਡਿਗਰੀ ਤਾਪਮਾਨ ਔਰ ਮੀਂਹ ਪੈ ਰਿਹਾ, ਦਿਨਾਂ ਨੂੰ 17 ਪਹੁੰਚੇਗਾ। ਮੈਲਬਨ ਦੇ ਵਿੱਚ 7.7 ਸੰਘਣੇ ਬੱਦਲ ਛਾਏ ਹੋਏ ਨੇ, 13 ਜਾਏਗਾ। ਅਤੇ ਬ੍ਰਿਸਬਨ ਦੇ ਵਿੱਚ ਇਸ ਵੇਲੇ 15.3 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ 16 ਹੀ ਜਾਏਗਾ, ਇੰਨਾ ਹੀ ਰਹੇਗਾ। ਅਤੇ ਦੇਖੋ ਉੱਧਰ ਕੈਨਬਰਾ 'ਚ ਵੀ ਮੀਂਹ ਪੈ ਰਿਹਾ, ਉੱਥੇ 12 ਡਿਗਰੀ ਦੱਸਿਆ ਜਾ ਰਿਹਾ ਪਰ ਉੱਥੇ 6.8 ਹੈ। ਅਤੇ ਐਡਲੇਡ ਦੇ ਵਿੱਚ ਸੰਘਣੇ ਬੱਦਲ 14 ਡਿਗਰੀ, ਅਤੇ ਡਾਰਵਿਨ ਦੇ ਵਿੱਚ 29 ਡਿਗਰੀ ਮੌਸਮ ਅੱਜ, ਹਲਕੇ ਬੱਦਲ ਰਹਿਣਗੇ ਉੱਥੇ। ਔਰ ਪਰਥ ਦੇ ਵਿੱਚ ਧੁੱਪ ਖਿੜੀ ਰਹੇਗੀ, 19 ਡਿਗਰੀ ਤਾਪਮਾਨ ਅੱਜ ਵੱਧ ਤੋਂ ਵੱਧ ਜਾਏਗਾ, ਪਰ ਠੰਡਾ ਆ ਇਸ ਵੇਲੇ 5.4 ਡਿਗਰੀ ਤਾਪਮਾਨ ਦੱਸਿਆ ਜਾ ਰਿਹਾ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 28 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਔਰ ਕੁਛ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਗੀਤ ਸੰਗੀਤ ਵੀ ਚੱਲਦਾ ਰਹਿਣਾ ਅਤੇ ਮੈਂ ਕੋਸ਼ਿਸ਼ ਕਰਦਾ ਕਿ ਇਸ ਤੋਂ ਬਾਅਦ ਥੋੜ੍ਹੀਆਂ ਫਾਈਨੈਂਸ ਦੀਆਂ ਗੱਲਾਂ ਕੀਤੀਆਂ ਜਾਣ, ਪੈਸੇ ਧੇਲੇ ਦੀਆਂ, ਕਿਉਂਕਿ ਅਸੀਂ ਇੱਥੇ ਜੌਬਾਂ ਕਰਦੇ ਹਾਂ, ਕੰਮ ਕਰਦੇ ਹਾਂ, ਬਿਜ਼ਨਸ ਵੀ ਕਰਦੇ ਹਾਂ, ਅਤੇ ਜੋ ਸਾਡੀ ਟੈਕਸ ਓਬਲੀਗੇਸ਼ਨਸ ਹੈ ਸਰਕਾਰ ਦੇ ਪ੍ਰਤੀ, ਅਸੀਂ ਟੈਕਸ ਦੇਣੇ ਹੈ ਜਾਂ ਮੜਵਾਉਣੇ ਹੈ ਜਾਂ ਕੀ ਕਰਨਾ ਹੈ, ਉਸ ਦੀਆਂ ਇੰਪੋਰਟੈਂਟ ਡੇਟਸ ਕੀ ਨੁਕਤੇ ਹੋ ਸਕਦੇ ਨੇ, ਉਸ ਦੇ ਸੰਬੰਧ ਦੇ ਵਿੱਚ ਗੱਲ ਕਰਨੀ ਬਹੁਤ ਜ਼ਰੂਰੀ ਆ ਪਿਆਰਿਓ। ਕਿਤੇ ਇੱਦਾਂ ਨਾ ਹੋਵੇ ਵੀ ਜਿਹੜੇ ਟੈਕਸ ਦੇ ਆਡਿਟ ਹੈ ਨਾ ਬਹੁਤ ਖੱਜਲ ਕਰਦੇ ਨੇ, ਫਿਰ ਜਦੋਂ ਕਿਤੇ ਅੜਿੱਕੇ ਚੜ੍ਹ ਜਾਣਾ ਟੈਕਸ ਆਫਿਸ ਦੇ, ਬਹੁਤ ਖਰਾਬਾ ਹੁੰਦਾ ਫਿਰ। ਇਸ ਕਰਕੇ ਆਪਣੇ ਆਪ ਨੂੰ ਸਹੀ ਪਾਸੇ ਲਾਅ ਦੇ ਰੱਖਣਾ ਬਹੁਤ ਜ਼ਰੂਰੀ ਆ। ਅਗਰ ਅਸੀਂ ਘਰ ਲੈਣੇ ਆ, ਗਾਂ ਬਿਜ਼ਨਸ ਚਲਾਉਣੇ ਆ, ਨੌਕਰੀਆਂ ਲੈਣੀਆਂ ਆ, ਨੌਕਰੀਆਂ ਕਰਨੀਆਂ ਆ, ਜਾਂ ਕੁਛ ਵੀ ਇੰਡੀਆ ਤੋਂ ਆਪਣੇ ਭਾਈਵੰਦ ਮੰਗਾਉਣੇ ਆ, ਰਿਸ਼ਤੇਦਾਰ ਮਿੱਤਰ ਸੱਜਣ ਮਾਂ ਬਾਪ, ਤਾਂ ਕਾਨੂੰਨ ਦੇ ਸਹੀ ਪਾਸੇ ਹੋਣਾ ਬਹੁਤ ਜ਼ਰੂਰੀ ਆ। ਅਤੇ ਗੀਤ ਤੁਹਾਨੂੰ ਸੁਣਾਉਂਦੇ ਹਾਂ, ਗੀਤ ਜਿਹੜਾ ਗੁਰਸਿੱਧੂ ਦਾ ਆ, ਅਤੇ ਮੈਂ ਥੋੜ੍ਹਾ ਜਿਹਾ ਸੁਣਿਆ ਸੀ, ਕਹਿੰਦੇ ਯਾਰ ਚੱਲੇ ਬਾਹਰ, ਅਤੇ ਬਾਹਰ ਕਿਉਂ ਜਾਂਦੇ ਆ? ਬਾਹਰ ਜਾਂਦੇ ਆ ਪੈਸੇ ਕਮਾਉਣ ਵਾਸਤੇ, ਬਾਹਰ ਜਾਂਦੇ ਆ ਵਧੀਆ ਲਾਈਫ ਸਟਾਈਲ ਬਣਾਉਣ ਵਾਸਤੇ। ਕਈਆਂ ਦੇ ਸੁਪਨੇ ਹੁੰਦੇ ਆ, ਕੋਈ ਸੁਪਨਾ ਹੁੰਦਾ ਹੈ ਕਿ ਚੱਲ ਮੈਂ ਵਧੀਆ ਕੱਪੜੇ ਪਾਉਣੇ ਆ, ਮੈਂ ਗੀਤ ਵੀ ਕਢਾਉਣਾ ਆ, ਮੈਂ ਸੈਲਫੀਆਂ ਵੀ ਖਿਚਾਉਣੀਆਂ ਆ, ਅਤੇ ਆਂਢ ਗੁਆਂਢ ਵੀ ਪਤਾ ਲੱਗੇ ਮੁੰਡਾ ਬਾਹਰ ਗਿਆ ਹੋਇਆ। ਸੋ ਮੈਨੂੰ ਲੱਗਦਾ ਇਹ ਗੀਤ ਦੇ ਵਿੱਚ ਇਹ ਸਾਰਾ ਕੁਛ ਹੈ, ਅਤੇ ਪਰ ਇੰਨਾ ਖਿਆਲ ਰੱਖਿਓ ਇਹ ਗੀਤ ਦੇ ਵਿੱਚ ਟੈਕਸ ਦੇਣ ਦੀ ਗੱਲ ਨਹੀਂ ਕੀਤੀ ਗਈ, ਸੋ ਉਹ ਆਪਾਂ ਅੰਮ੍ਰਿਤਪਾਲ ਉਹਨਾਂ ਤੋਂ ਕਰਾਵਾਂਗੇ। ਸੋ ਸੁਣਦੇ ਹਾਂ ਗੀਤ, ਉਸ 'ਤੇ ਪਾਰ ਫਿਰ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਜੁੜੇ ਰਹੋ ਹਰਮਨ ਰੇਡੀਓ ਨਾਲ।
ਹੁਣ ਨੀਂਦ ਮੈਨੂੰ ਨਾ ਆਵੇ, ਇੱਕ ਗੱਲ ਜੋ ਰੋਜ਼ ਸਤਾਵੇ, ਬੇਬੇ ਬਾਪੂ ਨੇ ਚਾਹੁੰਦੇ ਮੁੰਡਾ ਸੈੱਟ ਸਾਡਾ ਹੋ ਜਾਵੇ, ਵੇਲਣ ਦਾ ਲਾਉਣਾ ਟੈਗ ਕਰੂ ਹੈਲਪ ਮੈਪ ਫਲੈਗ, ਚੱਕਵੀਂ ਜੀ ਸੈਲਫੀ ਪਾਉਣੀ ਫੜ ਟੈਰਾਂ ਵਾਲਾ ਬੈਗ, ਇੱਕੋ ਥਾਂ ਅੜੀ ਗਰਾਰੀ ਝੜਕੇ ਜਹਾਜ ਦੀ ਬਾਰੀ ਲੈਣੀ ਛੇਤੀ ਪੀ ਯਾਰ, ਸਾਨੂੰ ਨਾਲ ਨਾਲ ਪਿਆਰ ਯਾਰ ਚੱਲੇ ਬਾਹਰ, ਕੱਢ ਗਾਣਾ ਬੰਨ ਸਟਾਰ ਯਾਰ ਚੱਲੇ ਬਾਹਰ, ਹੁੰਦੀ ਲੈਣੀ ਮਸਟੈਂ ਕਾਰ ਵੀਕਐਂਡ ਤੇ ਜਾਣਾ ਬਾਹਰ, ਤਾਈਓ ਯਾਰ ਚੱਲੇ ਬਾਹਰ, ਅਸੀਂ ਦੇਸੀ ਪਿੰਡਾਂ ਵਾਲੇ ਡਰਦੇ ਇੰਗਲਿਸ਼ ਤੋਂ ਬਾਲੇ, ਆਈਲੈਟਸ ਨੇ ਪੰਗੇ ਪਾਤੇ ਇਹਨੇ ਸਭ ਦੇ ਡੈਲ ਘੁਮਾਤੇ, ਰਾਈਟਿੰਗ ਰੀਡਿੰਗ ਨੇ ਯਾਰੋ ਸਾਨੂੰ ਚੱਕਰ ਆਉਣ ਜਲਾਤੇ, ਕਦੇ ਸੁਣੀ ਸਪੀਕਿੰਗ ਆ ਕੇ ਚੱਟ ਬੋਲਣ ਭੋਰਾ ਖਾ ਕੇ, ਲਿਸਨਿੰਗ ਦੇ ਚੱਕਦੇ ਫੱਟੇ ਕਿਉਂ ਕਾਰ ਦੇ ਲਾਉਂਦੇ ਰੱਟੇ, ਇੱਕ ਦਿਨ ਵਿੱਚ ਚਾਰ ਇੱਥੇ ਕੋਈ ਨੀ ਲੈਂਦਾ ਸਾਰ ਯਾਰ ਚੱਲੇ ਬਾਹਰ, ਨਾਲੇ ਮਿਲਿਆ ਨੀ ਰੁਜ਼ਗਾਰ ਯਾਰ ਚੱਲੇ ਬਾਹਰ, ਰਿਸ਼ਤੇਦਾਰ ਖਾਂਦੇ ਖਾਰ ਸੁਣਨਾ ਨੀ ਬਾਰ ਬਾਰ, ਉਹ ਤਾਈਓ ਯਾਰ ਚੱਲੇ ਬਾਹਰ, ਆਈ ਡੋਂਟ ਲਾਈਕ ਜੋ ਕਹਿੰਦੀ ਵੇਖੀ ਨੇੜੇ ਹੋ ਬਹਿੰਦੀ, ਮਿੱਤਰਾਂ ਦਾ ਟਾਈਮ ਵੀ ਆਉਣਾ ਫਿਰ ਉਸੇ ਨੂੰ ਤਰਸਾਉਣਾ, ਜਦੋਂ ਹੋਈ ਪੌੜੀ ਥੱਲੇ ਉਹਨੇ ਦੇਖ ਦੇਖ ਪਛਤਾਉਣਾ, ਪਾਕਟ ਦੇ ਵਿੱਚ ਡਾਲਰ ਜੱਟ ਸੈੱਟ ਕਰੂਗਾ ਕਲਰ, ਕੋਈ ਲੱਭ ਕੇ ਪੀ ਆਰ ਗੋਰੀ ਜਦੋਂ ਗੱਲ ਵਿਆਹ ਦੀ ਤੋਰੀ ਉਹ ਵੀ ਹੋ ਜੂਗੀ ਤਿਆਰ, ਮੇਕਅਪ ਕਰ ਗਈ ਨਾਰ ਯਾਰ ਚੱਲੇ ਬਾਹਰ, ਉਹ ਜਾਂਦੀ ਜ਼ਿੰਦਗੀ ਗਈ ਖਲਾਰ ਯਾਰ ਚੱਲੇ ਬਾਹਰ, ਪਰ ਮਨ ਦਾ ਨੀ ਜੱਟ ਹਾਰ ਜਾ ਕੇ ਕੇ ਲੱਭਣਾ ਸੱਚਾ ਪਿਆਰ ਤਾਈਓ ਯਾਰ ਚੱਲੇ ਬਾਹਰ ਰਿਸ਼ਤੇਦਾਰ ਸੰਬੰਧੀ ਕਰਦੇ ਜੋ ਮੇਰੀ ਪੰਡੀ ਬੇਬੇ ਦੇ ਹੱਥ ਜੇ ਅੱਡੇ ਬਾਪੂ ਦੇ ਸੁਪਨੇ ਵੱਡੇ ਮੇਰੇ ਦਿਲ ਨੂੰ ਮਿਲੂ ਤਸੱਲੀ ਜਦ ਪੂਰੇ ਕਰ ਕਰ ਛੱਡੇ ਵੇਖੂਗਾ ਜਦੋਂ ਸਲੀਕਾ ਮੱਛੂਗਾ ਹੋਰ ਸ਼ਰੀਕਾ ਹਾਲੇ ਤਾਂ ਕਰਜ਼ਾ ਲਾਉਣਾ ਇੱਕ ਤਗੜਾ ਮਹਿਲ ਬਣਾਉਣਾ ਇੱਧਰ ਆਉਂਦੇ ਸਾਰ ਫਸਲਾਂ ਨੂੰ ਪੈ ਗਈ ਮਾਰ ਯਾਰ ਚੱਲੇ ਬਾਹਰ ਸਾਰੇ ਵਪਾਰ ਯਾਰ ਚੱਲੇ ਬਾਹਰ ਬਾਪੂ ਦੇ ਸਿਰ ਤੇ ਭਾਰ ਸਾਰੀ ਟੈਨਸ਼ਨ ਦੇਣ ਤਾਰ ਉਤਾਈਓ ਯਾਰ ਚੱਲੇ ਬਾਹਰ
ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਘੜੀ ਦੇ ਉੱਤੇ 8:30 ਹੋ ਗਏ ਨੇ ਸਵੇਰ ਦੇ ਸ਼ਨਿਚਰਵਾਰ ਦੇ ਤੇ ਉਮੀਦ ਰੱਖਦੇ ਹਾਂ ਕਿ ਰਜਾਈਆਂ ਤੁਹਾਨੂੰ ਛੱਡ ਰਹੀਆਂ ਹੋਣਗੀਆਂ ਹੌਲੀ ਹੌਲੀ ਤੇ ਚਾਹ ਦੇ ਕੱਪ ਤਿਆਰ ਹੋ ਰਹੇ ਹੋਣਗੇ ਤੇ ਉੱਠੋ ਪਿਆਰਿਓ ਵੈਸੇ ਤਾਂ ਝੜੀ ਲੱਗੀ ਹੋਈ ਆ ਕੋਈ ਗੱਲ ਨਹੀਂ ਤੇ ਅਗਰ ਆਰਾਮ ਕਰ ਰਹੇ ਹੋ ਤਾਂ ਆਨੰਦ ਲਓ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਕੰਮ 'ਤੇ ਹੋਣਗੇ ਡਰਾਈਵਿੰਗ ਕਰਦੇ ਹੋਣਗੇ ਜਾਂ ਖੇਤਾਂ 'ਚ ਹੋਣਗੇ ਅਤੇ ਉਹਨਾਂ ਦਾ ਵੀ ਸਵਾਗਤ ਹੈ ਪੋਡਕਾਸਟ ਵਾਲਿਆਂ ਦਾ ਵੀ ਅਤੇ ਨਰਿੰਦਰ ਚੌਲ ਭਾਅ ਜੀ ਸਾਡੇ ਜੁੜ ਗਏ ਨੇ ਰਿਵਰਲੈਂਡ ਤੋਂ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਅ ਜੀ ਰਿਵਰਲੈਂਡ 'ਚ ਸੋਹਣਾ ਦਿਨ ਲੱਗਾ ਜੀ ਅੱਜ ਮੀਂਹ ਇੱਥੇ ਭੇਜ ਦਿਓ ਜਿੰਨਾ ਮਰਜ਼ੀ ਇਹੀ ਤਾਂ ਤਰਾਸਦੀ ਆ ਜੀ ਆਪਣੇ ਹੱਥ ਵਾਸ ਹੁੰਦਾ ਤਾਂ ਮੈਂ ਤਾਂ ਕਿਤੇ ਕੁਛ ਹੋਣ ਹੀ ਨਾ ਦਿੰਦਾ ਆਪਣੇ ਆਲੇ ਦੁਆਲੇ ਤੋਂ ਇਲਾਵਾ ਖੈਰ ਇਹ ਸਭ ਪਰਮਾਤਮਾ ਦੇ ਹੱਥ ਵਾਸ 'ਚ ਆ ਅਤੇ ਤੁਸੀਂ ਵੀ ਵਧੀਆ ਦੇਸ਼ 'ਚ ਰਹਿ ਰਹੇ ਹੋ ਚੰਗੀ ਗੱਲ ਹੈ ਅਤੇ ਬਾਕੀ ਉਮੀਦ ਰੱਖਦੇ ਹਾਂ ਕਿ ਰਿਵਰਲੈਂਡ ਵਾਲੇ ਸਾਰੇ ਘੁੱਗ ਵੱਸ ਰਹੇ ਹੋਣਗੇ ਰਾਜੀ ਖੁਸ਼ੀ ਹੋਣਗੇ ਸੋ ਆਪਾਂ ਗੱਲਾਂ ਬਾਤਾਂ ਜਾਰੀ ਰੱਖਣੀਆਂ ਕੁਛ ਖਬਰਾਂ ਸਾਂਝੀਆਂ ਕੀਤੀਆਂ ਸੀ ਚਾਹਲ ਸਾਹਿਬ ਨੇ ਉਹਨਾਂ ਦਾ ਸੁਨੇਹਾ ਆ ਗਿਆ ਕਿ ਉਹ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋ ਸਕਦੇ ਕਿਉਂਕਿ ਇੱਕ ਬਹੁਤ ਜ਼ਰੂਰੀ ਜੌਬ 'ਤੇ ਨੇ ਉਹ ਅਤੇ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਕਿ ਕੈਰੀ ਔਨ ਜੱਟਾ ਕੀਪ ਔਨ ਡੂਇੰਗ ਦ ਜੌਬ ਅਤੇ ਮੇਰੇ ਨਾਲ ਅੰਮ੍ਰਿਤਪਾਲ ਮਨਹਾਸ ਸਿਡਨੀ ਤੋਂ ਜੁੜ ਚੁੱਕੇ ਨੇ ਸਾਡੇ ਅਕਾਊਂਟੈਂਟ ਵੀਰ ਸਤਿ ਸ਼੍ਰੀ ਅਕਾਲ ਅੰਮ੍ਰਿਤਪਾਲ ਜੀ ਕੀ ਹਾਲ ਚਾਲ ਹੈ ਪਿਆਰੇ ਹੋ ਠੀਕ ਠਾਕ ਹੋ
ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ
ਜੀ
ਠੀਕ ਠਾਕ
ਹਾਂਜੀ ਠੀਕ ਠਾਕ ਝੜੀ ਲੱਗੀ ਹੋ ਤੁਹਾਡੇ ਫਿਰ ਹਾਂਜੀ
ਕੱਲ ਕਾਫੀ ਮੀਂਹ ਪਿਆ ਅੱਜ ਤਾਂ
ਅੱਛਾ
ਪਰਦੇ ਬੰਦ ਆ ਤੇ
ਸਵੇਰੇ
ਮਨਾ ਰਹੇ
ਠੀਕ ਹੈ ਮਲਪੂੜੇ ਜਾਂ ਗੋਗਲੇ ਜਾਂ ਪਕੌੜੇ ਸਾਡੇ ਤਾਂ ਪਕੌੜੇ ਮਸ਼ਹੂਰ ਹੈ ਇੱਦਾਂ ਦੇ ਮਾਹੌਲ 'ਚ ਚਲੋ ਕੋਈ ਗੱਲ ਨਹੀਂ ਇਹ ਜਿਹੜੀਆਂ ਕੁਦਰਤੀ ਚੀਜ਼ਾਂ ਚੱਲੀਆਂ ਵੈਸੇ ਮੀਂਹ ਕਾਫੀ ਪਏ ਆ ਐਤਕੀ ਅਤੇ ਹੁਣ ਜਦੋਂ ਮੀਂਹ ਦੀ ਕਿਣੀ ਵੀ ਪੈਂਦੀ ਹੈ ਨਾ ਥੋੜ੍ਹਾ ਡਰ ਜਿਹਾ ਲੱਗਦਾ ਵੀ ਕਿਤੇ ਉਹੀ ਗੱਲ ਨਾ ਹੋਵੇ ਹੈ ਨਾ ਤਾਂ ਮੁੜ ਕੇ ਵੈਸੇ ਹੜ੍ਹ ਦੱਸੇ ਗਏ ਆ ਪਰਮਾਤਮਾ ਖੈਰ ਕਰੇ ਸੋ ਅੰਮ੍ਰਿਤਪਾਲ ਜੀ ਤੁਹਾਡੇ ਕਹਿੰਦੇ ਲਾਗੇ ਕੋਈ ਫੰਕਸ਼ਨ ਹੋ ਰਿਹਾ ਆ ਮੇਲਾ ਲੱਗ ਰਿਹਾ ਅਤੇ ਉਹਦੀ ਜਾਣਕਾਰੀ ਦਿਓ ਫਿਰ ਸਾਨੂੰ
ਹਾਂਜੀ ਭਾਜੀ ਇੱਧਰ ਡੂਨ ਸਾਈਡ ਫੈਸਟੀਵਲ ਹੈ 23 July ਨੂੰ
ਅੱਛਾ
ਦਿਨ ਸ਼ਨੀਵਾਰ ਹਾਂਜੀ ਇਹ ਤਕਰੀਬਨ ਦਿਨ ਦਾ ਫੰਕਸ਼ਨ ਆ ਮੋਸਟਲੀ 11 ਤੋਂ ਲੈ ਕੇ 3 ਵਜੇ ਤੱਕ ਲੰਚ ਟਾਈਮ ਕਹਿ ਲਓ ਤੇ ਕਵਰ ਕਰਨਾ
ਓਕੇ
ਹਾਂਜੀ ਤੇ ਮੇਨ ਸਟ੍ਰੀਮ ਫੰਕਸ਼ਨ ਆ ਕਿ ਜ਼ਿਆਦਾਤਰ ਜਿਹੜੇ ਪਿਛਲੀ ਵਾਰ ਤਾਂ ਹਮੇਸ਼ਾ ਬਈ ਕਹਿ ਲੋ ਕਿ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਆ ਉਹੀ ਆਉਂਦੀ ਆ ਫੂਡ ਟਰੱਕਸ ਹੁੰਦੇ ਆ ਤੇ ਇਸ ਵਾਰੀ ਸਟੇਜ ਪ੍ਰੈਜੈਂਟੇਸ਼ਨਸ ਵੀ ਆ,
ਠੀਕ ਹੈ।
ਤੇ ਮੈਂ ਚਾਹੁੰਦਾ ਸੀ ਕਿ ਜੇ ਕੋਈ ਪੰਜਾਬੀ ਪ੍ਰੈਜੈਂਟਰ ਆਪਣੀ ਕਮਿਊਨਿਟੀ ਚੋਂ ਹੋਵੇ
ਅੱਛਾ
ਤਾਂ ਜ਼ਰੂਰ ਕੰਟੈਕਟ ਕਰੇ, ਆਪਾਂ ਅਰੇਂਜ ਕਰੀਏ ਉਹਨਾਂ ਨੂੰ ਸਟੇਜ ਤੋਂ ਪ੍ਰੈਜੈਂਟ ਕਰਾਉਣ ਦਾ, ਤਾਂ ਕਿ ਆਪਣੀ ਕਮਿਊਨਿਟੀ ਦੀ ਵੀ ਕੁਛ ਪ੍ਰੈਜੈਂਟੇਸ਼ਨ ਹੋਵੇ ਉਹਦੇ ਵਿੱਚ।
ਨਹੀਂ ਹੁਣ ਦੇਖੋ ਜਦੋਂ ਅੰਕੜਿਆਂ ਦੇ ਵਿੱਚ ਅਸੀਂ ਮਤਲਬ ਪੰਜਵੀਂ ਭਾਸ਼ਾ ਆ ਗਏ ਹਾਂ ਆਸਟ੍ਰੇਲੀਆ ਦੀ ਪੰਜਾਬੀ ਤਾਂ ਬਣਦਾ ਹੈ, ਹੁਣ ਤਾਂ ਬਣਦਾ ਬਾਈ, ਹੁਣ ਤਾਂ ਇਹ ਜਿਹੜੇ ਫੇਸਬੁੱਕ ਤੇ ਸਿਡਨੀ ਦੇ ਬੱਬਰ ਸ਼ੇਰ ਪਾਉਂਦੇ ਆ ਜੀ, ਆ ਪੰਜਾਬੀ ਨੂੰ ਵਧਾਈਆਂ ਜੀ ਵਧਾਈਆਂ, ਹੁਣ ਪੰਜਾਬੀ ਆਵਾਜ਼ਾਂ ਮਾਰ ਰਹੀ ਆ, ਆਓ ਹੁਣ ਪਿਆਰਿਓ, ਇਕੱਲੇ ਫੇਸਬੁੱਕ ਤੇ ਨਹੀਂ, ਹੁਣ ਰੀਅਲ ਟਾਈਮ ਸਟੇਜਾਂ ਤੇ ਆ ਕੇ ਹੁਣ ਦਿਖਾ ਲਓ ਰੰਗ ਫਿਰ। ਸਹੀ ਗੱਲ ਹੈ ਨਾ,
ਹਾਂਜੀ
ਆਉਣਾ ਚਾਹੀਦਾ।
ਜੇ ਕੋਈ ਬੱਚਿਆਂ ਦਾ ਗਰੁੱਪ ਹੋਵੇ ਭੰਗੜੇ ਦਾ ਜਾਂ
ਅੱਛਾ
ਅਡਲਟਸ ਦਾ ਹੋਵੇ ਜਾਂ ਕੋਈ ਸਿੰਗਲ ਸੋਲੋ ਪਰਫਾਰਮਰ ਵੀ ਹੋਵੇ ਚਾਹੇ ਗਾਉਣ ਦੇ ਲਈ ਜਾਂ
ਅੱਛਾ
ਵੈਲਕਮ। ਹਾਂਜੀ
ਚਲੋ ਠੀਕ ਹੈ, ਫਿਰ ਆਪਾਂ ਬੇਨਤੀ ਕਰ ਦਿੰਦੇ ਹਾਂ ਕਿ ਭਾਈ ਸਿਡਨੀ ਤੋਂ ਜਿਹੜੇ ਸੁਣਦੇ ਆ ਤਾਂ ਜ਼ਰੂਰ ਟੂਨ ਸਾਈਡ ਮੇਲੇ 'ਤੇ ਆਪਣਾ ਨਾਮ ਦਰਜ ਕਰਾ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਬੋਲੀ ਦੀ। ਅਤੇ ਵੈਸੇ ਨਾ ਮੈਂ ਸੁਣਿਆ ਸੀਗਾ ਇਹ ਡੂਨ ਸਾਈਡ ਵਾਲਾ ਜਿਹੜਾ ਫੰਕਸ਼ਨ ਹੈ ਬੜਾ ਵਧੀਆ ਹੁੰਦਾ, ਇੱਥੇ ਮਤਲਬ ਬਹੁਤ ਲੋਕ ਆਉਂਦੇ ਨੇ ਇਹਨੂੰ ਦੇਖਣ, ਤਾਂ ਵਧੀਆ ਗੱਲ ਹੈ। ਸੋ ਹੁਣ ਤੁਸੀਂ ਆ ਹੀ ਗਏ ਹੋ ਅਤੇ ਮੈਂ ਕਿਹਾ ਹੁਣ ਤੁਹਾਤੋਂ ਲਾਹਾ ਲੈ ਲਈਏ, ਟੈਕਸ ਵਾਲਾ ਵੀ ਪੁੱਛ ਲਈਏ, ਕਿਉਂਕਿ ਪਹਿਲਾਂ ਤਾਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਤੁਹਾਡੇ ਲਈ ਤਾਂ ਬੜਾ ਵਧੀਆ ਸਾਲ ਚੜਿਆ ਮਤਲਬ ਫਾਈਨੈਂਸ਼ੀਅਲ ਈਅਰ। ਅਤੇ ਸੋ
ਯੂਜਲੀ ਸਾਰਾ ਸਾਲ ਹੀ ਬਿਜ਼ੀ ਹੁੰਦਾ ਪਰ ਇਹ ਸਮਾਂ ਕੁਛ ਜ਼ਿਆਦਾ ਹੁੰਦਾ ਅਗਲੇ 3 ਕੁ ਮਹੀਨੇ।
ਤੇ ਇਹ ਹੁਣ ਜਿੱਦਾਂ ਹੁਣ ਐਂਡ ਆਫ ਫਾਈਨੈਂਸ਼ੀਅਲ ਈਅਰ ਮੁੱਕ ਗਿਆ ਤੇ ਜਿੱਦਾਂ ਜਿਹੜੇ ਜੋਬਸ ਕਰਦੇ ਨੇ ਆਪਣਾ ਬਿਜ਼ਨਸ ਕਰਦੇ ਨੇ ਕੀ ਕਰਨਾ ਚਾਹੀਦਾ ਹੁਣ, ਮਤਲਬ ਆਉਣ ਵਾਲੇ ਜਿਹੜੇ 2-4 ਹਫ਼ਤੇ ਬੜੇ ਕ੍ਰਿਟੀਕਲ ਹੁੰਦੇ ਆ ਬਿਜ਼ਨਸ ਦੇ ਵਿੱਚ, ਤੁਸੀਂ ਮਾੜਾ ਜਿਹਾ ਦੱਸੋ ਵੀ ਮਤਲਬ ਸਹੀ ਸਾਈਡ 'ਤੇ ਰਹਿਣ ਦੇ ਲਈ ਕਿਹੜੇ ਕਿਹੜੇ ਬਿਜ਼ਨਸ ਬੰਦਿਆਂ ਨੂੰ ਕੀ ਕੰਮ ਕਰਨੇ ਚਾਹੀਦੇ ਨੇ।
ਹਾਂਜੀ ਸਾਰਿਆਂ ਨਾਲੋਂ ਪਹਿਲਾਂ ਤਾਂ ਕ੍ਰਿਟੀਕਲ ਹੈਗਾ ਕਿ 14 ਜੁਲਾਈ ਆ ਪੇਰੋਲ ਫਾਈਨਲਾਈਜ਼ ਕਰਨ ਦੇ ਲਈ।
ਅੱਛਾ
ਜਿਹੜੇ ਸੱਜਣ ਦੇ ਲਈ ਇੰਪਲੋਈ ਕੰਮ ਕਰਦੇ ਉਹਨਾਂ ਦੀ ਪੇਰੋਲ ਫਾਈਨਲਾਈਜ਼ 14 ਜੁਲਾਈ ਤੋਂ ਪਹਿਲਾਂ ਪਹਿਲਾਂ
ਅੱਛਾ
ਕਰਨੀ ਚਾਹੀਦੀ ਸਾਰਿਆਂ ਦੀ, ਤੇ ਉਹ ਸਾਰਿਆਂ ਨਾਲੋਂ ਜਲਦੀ ਹੈ ਜਿਹੜਾ ਕੰਮ ਕਰਨ ਵਾਲਾ।
ਅੱਛਾ
ਤੇ ਉਸ ਤੋਂ ਬਾਅਦ ਚ 25 ਅਗਸਤ ਹੈਗੀ ਆ ਕਿ ਕੁਛ ਸੱਜਣਾਂ ਉਹਨਾਂ ਨੂੰ ਕੰਟਰੈਕਟਰ ਰਿਪੋਰਟਿੰਗ ਦੇ ਵਿੱਚ ਹੁੰਦੇ ਕਲੀਨਿੰਗ ਸਿਕਿਉਰਿਟੀ ਬਿਲਡਿੰਗ ਇੰਡਸਟਰੀ ਵਾਲੇ ਉਹਨਾਂ ਨੂੰ ਜਿਹੜੇ ਕੰਟਰੈਕਟਰ ਜਿਹਨਾਂ ਨੂੰ ਉਹਨੇ ਪੇ ਕੀਤਾ ਉਹਨਾਂ ਨੂੰ ਉਹਨਾਂ ਦਾ ਰਿਪੋਰਟ ਕਰਨਾ ਹੁੰਦਾ ਏਟੀਐਮ ਨੂੰ।
ਜੀ
ਹਾਂਜੀ ਤੇ ਇਹ ਤਾਂ ਕੁਛ ਡੈਡਲਾਈਨ ਸੀਗੀਆਂ, ਬਾਕੀ ਜਿਹੜੇ ਸੱਜਣ ਫੰਡ ਵੇਟ ਕਰ ਰਹੇ ਆ
ਉਹਨਾਂ ਦਾ ਜ਼ਿਆਦਾ ਖਿਆਲ ਆਪਾਂ ਨੂੰ ਰੱਖਣਾ ਪੈਣਾ ਆ, ਤੇ ਉਹ ਤਾਂ ਫਿਰ ਬਾਅਦ ਚੋਂ ਹੀ ਕਰ ਸਕਦੇ ਨੇ ਜਦੋਂ ਤੁਹਾਡਾ ਇੰਪਲੋਇਰ ਦੱਸੇਗਾ ਹਨਾ, ਤੇ ਉਹ ਕਦੋਂ ਭਰ ਸਕਦੇ ਆ ਤੁਸੀਂ ਟੈਕਸ?
ਹਾਂਜੀ ਉਹ ਵੈਸੇ ਤਾਂ 1 ਜੁਲਾਈ ਤੋਂ ਲੈ ਕੇ 31 ਅਕਤੂਬਰ ਤੱਕ ਦਾ ਟਾਈਮ ਹੁੰਦਾ ਜੇ ਕਿਸੇ ਨੇ ਆਪ ਕਰਨੀ ਹੋਵੇ।
ਅੱਛਾ
ਤੇ ਜੇ ਕਿਸੇ ਟੈਕਸ ਏਜੰਟ ਨਾਲ ਰਜਿਸਟਰਡ ਆ ਤਾਂ ਫਿਰ ਤੁਹਾਡੇ ਕੋਲ ਕਾਫੀ ਜ਼ਿਆਦਾ ਟਾਈਮ ਹੁੰਦਾ, ਤਕਰੀਬਨ ਅਗਲੇ ਸਾਲ 15 ਮਈ
ਅੱਛਾ
ਤੱਕ
ਤੁਸੀਂ ਕਰ ਸਕਦੇ
ਪਹਿਲਾਂ ਤੁਸੀਂ ਕਰਵਾ ਸਕਦੇ ਹੋ।
ਵੈਸੇ ਤਾਂ ਅੰਮ੍ਰਿਤਪਾਲ ਜੀ ਇਹ ਤਾਂ ਟੈਕਸ ਆਫਿਸ ਨੂੰ ਤਾਂ ਇਹਦਾ ਫਾਇਦਾ ਹੀ ਹੋਣਾ ਕਿਉਂਕਿ ਪੈਸੇ ਤਾਂ ਤੁਹਾਡੇ ਉਹਨਾਂ ਕੋਲ ਪਏ ਹੀ ਹੋਣੇ ਆ ਹਨਾ, ਤੇ ਉਹ ਤਾਂ ਇੱਦਾਂ ਚਾਹੂਗੇ ਵੀ ਤੁਸੀਂ ਥੋੜਾ ਲੇਟ ਕਰਾਓ ਹਨਾ। ਤਾਂ
ਹਾਂਜੀ ਉਹਨਾਂ ਨੂੰ ਜਿੱਦਾਂ ਇਹ ਹੁੰਦਾ ਕਿ ਜਿੰਨੀ ਰਿਫੰਡ ਲੈਣਾ ਹੁੰਦਾ ਉਹ ਤਾਂ ਜਲਦੀ ਤੋਂ ਜਲਦੀ ਲੌਜ ਕਰਦੇ ਆ।
ਅੱਛਾ ਜਿਹਨੇ ਦੇਣੇ ਹੁੰਦੇ ਆ ਉਹ ਲੇਟ ਤੋਂ
ਪੇ ਕਰਨਾ ਹੁੰਦਾ ਫਿਰ ਉਹ ਹਾਂਜੀ ਜਿਹਨੇ ਪੇ ਕਰਨਾ ਹੁੰਦਾ ਤੇ ਉਹ ਆਖਰੀ ਡੇਟ ਤੇ ਕਰਦੇ।
ਠੀਕ ਅੱਛਾ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਸੀਗੀ, ਪਿਛਲੇ ਹਫ਼ਤੇ ਆਇਆ ਸੀ ਕਹਿੰਦੇ ਵੀ ਆਸਟ੍ਰੇਲੀਆ ਦੇ ਵਿੱਚ ਬੰਦੇ ਫੜੇ ਆ ਸ਼ਾਇਦ 30 ਤੋਂ ਉੱਤੇ ਜਿਨ੍ਹਾਂ ਨੇ ਤਕਰੀਬਨ $2 ਬਿਲੀਅਨ ਦਾ GST ਦੇ ਵਿੱਚ ਘਟਾਲਾ ਕੀਤਾ ਹੈ, ਇਹ ਤੁਸੀਂ ਦੱਸ ਸਕਦੇ ਹੋ ਸਾਨੂੰ ਵੀ ਕਿੱਦਾਂ ਹੋਇਆ ਇਹ? ਸਾਨੂੰ ਤਾਂ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ।
ਨਹੀਂ ਘਟਾਲੇ ਦਾ ਨਹੀਂ ਪਤਾ ਮੈਨੂੰ, ਐਵੇਂ ਕਹਾਂ ਕਿੱਦਾਂ ਕਰਦੇ ਆ, ਪਰ ਇਹਦੇ ਵਿੱਚ ਥੋੜਾ ਜਿਹਾ ਇੱਕ ਸਿੰਪਲ ਜੀ ਚੀਜ਼ ਇਹ ਆ
ਅੱਛਾ
ਕਿ ਜਿਹੜੀ GST ਆ ਉਹ ਫਰੋਮ ਡੇ 1 ਉਹ ਗਵਰਨਮੈਂਟ ਦੇ ਪੈਸੇ ਆ
ਅੱਛਾ
ਵੀ ਜਦੋਂ ਤੁਸੀਂ ਸੇਲ ਕਰਦੇ ਆ ਜਿਹੜੀ ਉਹਦੇ ਤੇ GST ਬਣਦੀ ਆ ਉਹ ਗਵਰਨਮੈਂਟ ਦੇ ਪੈਸੇ ਆ ਤੇ ਵਨ ਸ਼ੁਡ ਰਿਪੋਰਟ ਲਾਈਕ GST ਅਕਾਊਂਟ ਟੂ ਦਾ ਗਵਰਨਮੈਂਟ ਵੀ ਤੁਹਾਡੀ ਜਿੰਨੀ ਸੇਲ ਤੇ ਬਣਦੀ ਆ ਤੁਸੀਂ ਦਿੰਦੇ ਆ ਜਿੰਨੀ ਪਰਚੇਜ਼ਸ ਤੇ ਲੈਣੀ ਹੁੰਦੀ ਆ ਉਹ ਐਡਜਸਟ ਕਰ ਦਿੰਦੇ ਉਹਦੇ ਵਿੱਚ ਨਾ
ਠੀਕ
ਤੇ ਫਰੋਮ ਡੇ ਵਨ ਦੈਟਸ ਦਾ ਗਵਰਨਮੈਂਟ ਮਨੀ ਤੇ ਉਹਦੇ ਵਿੱਚ ਜੇ ਕੋਈ ਫਰੋਡ ਕਰਦਾ ਤੇ ਉਹਦੇ ਲਈ ਕਾਫੀ ਸੀਰੀਅਸ ਕੰਸੀਕੁਐਂਸਿਸ ਆ
ਠੀਕ ਇੱਥੇ ਤਾਂ ਹੁਣ ਦੇਖੋ ਰਸੀਦਾਂ ਚੜ੍ਹਾਉਣੀਆਂ ਨਹੀਂ ਪੈਂਦੀਆਂ ਕਲੇਮ ਕਰ ਸਕਦੇ ਹਾਂ ਵੈਸੇ ਉਹ ਵੇਲਾ ਵੇਲਾ ਆਡਿਟ ਕਰਦੇ ਨੇ 5 ਜਾਂ 7% ਫਿਰ ਰਸੀਦਾਂ ਮੰਗ ਲੈਂਦੇ ਨੇ ਕਈ ਵਾਰੀ ਅਤੇ ਹੁਣ ਆਪਾਂ ਇੰਡੀਆ ਵੀ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਬਿਜ਼ਨਸ ਕਰਦੇ ਹੋਣਗੇ ਅਤੇ ਉੱਥੇ ਵੀ ਮੈਂ ਸੁਣਿਆ ਆ ਜਿੰਨੇ ਵੀ ਆਪਣੇ ਮਿੱਤਰ ਨੇ ਬਿਜ਼ਨਸ ਕਰਦੇ ਨੇ ਕਿ ਉੱਥੇ ਜ਼ਿਆਦਾ ਸਟ੍ਰਿਕਟ ਹੈ ਉੱਥੇ ਤਾਂ ਰਸੀਦਾਂ ਵੀ ਚੜ੍ਹਾਉਣੀਆਂ ਪੈਂਦੀਆਂ ਨਾਲ ਸਾਨੂੰ ਇੱਥੇ ਤਾਂ ਨਹੀਂ ਇਹ ਕੰਮ ਕਰਨਾ ਪੈਂਦਾ
ਇੱਥੇ ਵੈਸੇ ਲਿਮਿਟ ਆ $80 ਤੋਂ ਉੱਪਰ ਕਹਿ ਲਓ ਕਿ ਜੇ ਤੁਸੀਂ GST ਕਲੇਮ ਕਰਦੇ ਹੋ ਤਾਂ ਵਨ ਸ਼ੁਡ ਮਸਟ ਹੈਵ ਟੈਕਸ ਇਨਵੋਇਸ ਟੂ ਕਲੇਮ ਦ GST ਔਨ ਪਰਚੇਜ਼
ਹਾਂਜੀ ਉਹ ਉਸੇ ਉਸੇ ਗੱਲ 'ਤੇ ਆ ਰਿਹਾ ਮੈਂ ਕਿ ਇੱਥੇ ਜਿਹੜੇ ਉਹ 2 ਬਿਲੀਅਨ ਦਾ ਘਟਾਲਾ ਹੋਇਆ ਜਿਹੜੇ ਫੜੇ ਨੇ ਬੰਦੇ ਇਹ ਇੱਕ ਬੰਦੇ ਨੇ ਨਹੀਂ ਕੀਤਾ ਜਾਣੀ ਕਿ ਓਵਰਆਲ ਇੰਨਾ ਉਹਨਾਂ ਨੇ ਇੱਦਾਂ ਸੀਗਾ ਵੀ ਕਲੇਮ ਕਰੀ ਗਿਆ ਅਤੇ ਰਸੀਦਾਂ ਉਹਨਾਂ ਕੋਲ ਹੈ ਨਹੀਂ ਸੀ ਅਤੇ ਜਦੋਂ ਆਡਿਟ ਹੋਇਆ ਤਾਂ ਇੰਨੇ ਕੁ ਤਾਂ ਉਹਨਾਂ ਨੇ ਫੜ ਲਏ ਹਜੇ ਹੋਰ ਪਤਾ ਨਹੀਂ ਕਿੰਨੇ ਕੁ ਫੜੇ ਮੈਂ ਮਤਲਬ ਬੇਲੋੜੀ ਜਿਹੜੀ GST ਨਾ ਦਿੱਤੀ ਉਹ ਕਲੇਮ ਕਰ ਰਹੇ ਸੀਗੇ ਲੋਕ ਅਤੇ ਪਰ ਕੰਪੈਰੇਟਿਵਲੀ ਮੈਂ ਇੰਡੀਆ ਦੀ ਗੱਲ ਕਰ ਦੇਖਦਾ ਵੀ ਉੱਥੇ ਇਕੱਲੀ ਇਕੱਲੀ ਰਸੀਦ ਜਿਹੜੀ ਆ ਉਹ ਚੜ੍ਹਾਉਣੀ ਪੈਂਦੀ ਆ ਪੋਰਟਲ 'ਤੇ ਅਤੇ ਉਹ ਮੈਚ ਹੋ ਕੇ ਅਤੇ ਫਿਰ ਤੁਹਾਡੇ ਅਕਾਊਂਟ 'ਚ ਜਿਹੜੇ ਉਹ ਵੀ ਅੰਮ੍ਰਿਤਪਾਲ ਜੀ ਟੈਕਸ ਕ੍ਰੈਡਿਟ ਮਿਲਦਾ ਤੁਹਾਨੂੰ ਪੈਸੇ ਨਹੀਂ ਸ਼ਾਇਦ ਵਾਪਸ ਮਿਲਦੇ ਇੰਡੀਆ ਦੇ ਵਿੱਚ ਕੁਛ ਹੈ ਇਹਦੇ ਬਾਰੇ ਜਾਣਕਾਰੀ
ਇੰਡੀਆ ਦਾ ਬਹੁਤਾ ਨਹੀਂ ਭਾਅ ਜੀ ਮੈਨੂੰ ਤਕਰੀਬਨ 15 ਸਾਲ ਤਾਂ ਛੱਡਿਆ ਨਹੀਂ ਹੋ ਗਿਆ ਪਰ ਇੰਡੀਆ ਦਾ ਤਾਂ ਆਸਟ੍ਰੇਲੀਆ ਦਾ ਥੋੜਾ ਜਿਹਾ ਮੋਟਾ ਜਿਹਾ ਤੁਸੀਂ ਦੇਖਿਆ ਹੋਣਾ ਵੀ ਇੱਥੇ ਕਾਫੀ ਚੀਜ਼ਾਂ ਵਿਸ਼ਵਾਸ ਦੇ ਉੱਤੇ ਹੀ ਚੱਲਦੀਆਂ ਨਾ ਕਿ ਜਦੋਂ ਤੁਸੀਂ ਟੈਕਸ ਟਰਨ ਲੌਜ ਕਰਦੇ ਆ ਜਾਂ GST ਦੀ ਬੈਸ ਲੌਜ ਕਰਦੇ ਆ ਤੇ ਗਵਰਨਮੈਂਟ ਕਾਫੀ ਹੱਦ ਤੱਕ ਤੁਹਾਡੇ ਤੇ ਵਿਸ਼ਵਾਸ ਕਰਦੀ ਕਿ ਤੁਸੀਂ ਜੋ ਕਰ ਰਹੇ ਹੋ ਠੀਕ ਹੀ ਕਰ ਰਹੇ ਹੋ
ਹਾਂਜੀ ਚੰਗੀ ਖਬਰ ਦੇ ਦੇਣੀ ਹੈ ਕਿ ਹੁਣ ਜਦ ਅਸੀਂ ਪੰਜਾਬ ਚ ਜਾਇਆ ਕਰਨਾ ਆਪਾਂ 300 ਤੋਂ ਵੱਧ ਯੂਨਿਟ ਫੂਕਿਆ ਨਹੀਂ ਕਰਨਾ ਕਿਉਂਕਿ ਪਹਿਲਾ ਜਿਹੜਾ ਯੂਨਿਟ ਫ੍ਰੀ ਹੋਣੇ ਆ 300 ਦੇ ਸੋ ਬਿਜਲੀ ਮਾਫ਼ ਕਰਤੀ ਆ ਤੇ ਹਾਂ ਇੱਧਰ ਆਸਟ੍ਰੇਲੀਆ ਦੇ
ਜਿਹੜੇ ਖੜੇ ਮੀਟਰਾਂ ਦੇ ਬਿੱਲ ਆਉਂਦੇ ਸੀ ਉਹ ਬੰਦ ਹੋ ਜਾਣਗੇ
ਆਹੋ ਖੜੇ ਆਹੋ ਇੰਨੇ ਕੁ ਨਹੀਂ ਉਹ ਪਤਾ ਨਹੀਂ ਹੁਣ ਮੈਂ ਜਾ ਕੇ ਦੇਖੂੰਗਾ ਇਹਦਾ ਹਿਸਾਬ ਕਿਤਾਬ ਮੈਨੂੰ ਜਾਣਾ ਪੈਣਾ ਹੁਣ ਮੈਂ$3,000-4,000 $5,000 ਸਪੈਂਡ ਕਰਕੇ ਦੇਖ ਕੇ ਆਉਣਾ ਵੀ ਪੈਸੇ ਬਚਦੇ ਆ ਜਾਂ ਨਹੀਂ ਬਚਦੇ ਆਹੋ ਵਧੀਆ ਸੌਦਾ ਆ ਇੱਕ ਇੱਕ ਨੂੰ ਤਾਂ ਫਿਰ ਕੌੜਾ ਘੁੱਟ ਭਰਨਾ ਹੀ ਪੈਣਾ ਉਹ ਮੈਂ ਹੀ ਭਰ ਲੈਂਦਾ ਫਿਰ ਜਾਂਦਾ ਇੰਡੀਆ ਫਿਰ ਮੈਂ ਦੇਖ ਕੇ ਆਉਂਦਾ ਠੀਕ ਹੈ ਜੀ ਠੀਕ ਹੈ ਅੰਮ੍ਰਿਤਪਾਲ ਜੀ ਅਤੇ ਤੁਸੀਂ ਚਾਹ ਪਾਣੀ ਪੀਓ ਅਤੇ ਗੂਗਲੇ ਗੂਗਲੇ ਔਡਰ ਕਰੋ ਘਰ ਅਤੇ ਨਜ਼ਾਰੇ ਲਓ ਵੈਦਰ ਦੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਧੰਨਵਾਦ ਤੁਹਾਡਾ ਵੀ ਅਤੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਦਾ ਵੀ ਧੰਨਵਾਦ
ਸ਼ੁਕਰ ਜੀ ਥੈਂਕ ਯੂ ਜੀ ਸੋ ਅੰਮ੍ਰਿਤਪਾਲ ਜੀ ਸਾਡੇ ਨਾਲ ਜੁੜਦੇ ਨੇ ਅਤੇ ਚੰਗਾ ਲੱਗਦਾ ਗੱਲਾਂ ਕਰਦੇ ਨੇ ਅਤੇ ਸ਼ਰਨ ਉੱਪਲ ਵੀ ਸਾਡੇ ਨਾਲ ਜੁੜ ਚੁੱਕੇ ਨੇ ਬ੍ਰਿਜਨ ਫਰਨੀਚਰ ਦੇ ਉਹ ਵੀ ਧੰਨਵਾਦ ਕਰ ਰਹੇ ਨੇ ਗੱਲਾਂ ਬਾਤਾਂ ਲਈ ਹਾਂਜੀ ਬਿਲਕੁਲ ਬਹੁਤ ਵਧੀਆ ਜੀ ਅਤੇ ਰਾਜਨਦੀਪ ਕੈਨਬਰਾ ਵਾਲੇ ਫਤਿਹ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜਸਵੰਤ ਰਾਏ ਮੈਲਬਨ ਤੋਂ ਜੁੜ ਚੁੱਕੇ ਨੇ ਅਤੇ ਪਾਲਾ ਜੀ ਕੀ ਹਾਲ ਚਾਲ ਹੈ ਪਿਆਰਿਓ ਕਹਿੰਦੇ ਕੀ ਹਾਲ ਨੇ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਜੀ ਬਿਲਕੁਲ ਜੀ ਨਜ਼ਾਰੇ ਲਓ ਅਤੇ ਸੁੱਖ ਰਿਹਾੜ ਆਏ ਸੀ ਜੀ ਸਾਡੇ ਕੋਲ ਪਰਿਵਾਰ ਸਮੇਤ ਅਤੇ ਬੜਾ ਚੰਗਾ ਲੱਗਾ ਗੱਲਾਂ ਬਾਤਾਂ ਕੀਤੀਆਂ ਅਤੇ ਵਧੀਆ ਸਮਾਂ ਬਤੀਤ ਹੋਇਆ ਕੋਈ ਗੱਲ ਨਹੀਂ ਤੁਹਾਨੂੰ ਵੀ ਬੜੇ ਚੇਤੇ ਕੀਤਾ ਸੀ ਅਤੇ ਕੋਬਰਮ ਵਾਲੇ ਬੜੇ ਮਸ਼ਹੂਰ ਨੇ ਜੀ ਰੋਮੈਂਟਿਕ ਗੀਤਾਂ ਵਾਸਤੇ ਅਤੇ ਆਪਾਂ ਰੋਮੈਂਟਿਕ ਗੀਤ ਜਿਹੜੇ ਨੇ ਹੋਰ ਲਾਉਂਦੇ ਰਵਾਂਗੇ ਅਤੇ ਵੈਸੇ ਵਧੀਆ ਗੱਲ ਹੈ ਜ਼ਿੰਦਗੀ ਦੇ ਵਿੱਚ ਰੋਮਾਂਸ ਹੋਣਾ ਚਾਹੀਦਾ ਆ ਜ਼ਿੰਦਗੀ ਮਲਾਈਦਾਰ ਹੋਣੀ ਚਾਹੀਦੀ ਆ ਅਤੇ ਨਹੀਂ ਤਾਂ ਰੁੱਖਾ ਜੀਵਨ ਜਿਹੜਾ ਆ ਉਹ ਬਹੁਤ ਖਰਾਬ ਕਰਦਾ ਆ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਖਬਰਾਂ ਦੇ ਵਿੱਚ ਜਿਹੜੀ ਇੱਕ ਖਬਰ ਆ ਰਹੀ, ਚਲੋ ਪਾਲਾ ਬੈਂਸ ਨੇ ਹੁਣ ਸਾਨੂੰ ਮੈਸੇਜ ਭੇਜ ਕੇ ਦੁੱਖ ਦੀ ਰਗ 'ਤੇ ਹੱਥ ਰੱਖੇ ਦਿੱਤਾ ਕਿਸਾਨਾਂ ਵਾਲੀ 'ਤੇ, ਨਾਲ ਦੀ ਨਾਲ ਖਬਰ ਇਹ ਹੈ ਕਿ ਟ੍ਰੈਜਡੀ, ਆਸਟ੍ਰੇਲੀਆ ਦੇ ਐਮ ਪੀ ਜਿਹੜੇ, ਉਹਨਾਂ ਦਾ ਦਿਲ ਟੁੱਟ ਗਿਆ ਆ। ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀਆਂ ਜੌਬਾਂ ਨੇ ਜਿੱਥੇ ਤੁਸੀਂ ਮਹੀਨੇ ਦਾ ਨਹੀਂ ਹਫ਼ਤੇ ਦਾ $2,000 ਬਣਾ ਸਕਦੇ ਹੋ, ਜਾਣੀ ਕਿ $400 ਛੇਆਂ ਘੰਟਿਆਂ ਦਾ ਬਣਾ ਸਕਦੇ ਹਾਂ। ਪਰ ਆਸਟ੍ਰੇਲੀਆ ਦੇ ਲੋਕ ਇਸ ਜੌਬ ਨੂੰ, ਜਿਹੜੀ ਕਿ ਬਹੁਤ ਕ੍ਰਿਟੀਕਲ ਹੈ, ਪਿੱਠ ਦਿਖਾ ਰਹੇ ਨੇ, ਜਾਣੀ ਕਿ ਨਹੀਂ ਕਰ ਰਹੇ। ਕਿਹੜੀ ਜੌਬ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਕਿ ਇਹ ਜੌਬ ਜਿਹੜੀ ਆ ਹੋਰਟੀਕਲਚਰ ਖੇਤਰ ਦੇ ਵਿੱਚ ਫਰੂਟ ਪਿਕਿੰਗ ਦੀ ਆ, ਜਿੱਥੇ $400 ਦਿਹਾੜੀ ਦਾ ਲੋਕ ਬਣਾਉਂਦੇ ਨੇ, ਅਗਰ ਉਹਨਾਂ ਨੇ ਬਣਾਉਣਾ ਹੋਵੇ। ਔਰ ਇਸ ਗੱਲ ਦੀ ਮੈਂ ਪੂਰੀ ਹਾਮੀ ਭਰਦਾ ਕਿ ਸਾਡੇ ਫਾਰਮ 'ਤੇ ਖੁਦ ਸਾਡੇ ਕੋਲ ਸਾਰਾ ਪੇਰੋਲ ਹੈ, ਡਾਟਾ ਹੈ, ਬਣਾਉਂਦੇ ਨੇ ਇੰਨਾ। ਔਰ ਹੋਰ ਵੀ ਜਿਸ ਤਰ੍ਹਾਂ ਹੁਣ ਚੈਰੀ ਪਿਕਿੰਗ ਹੈ ਅਤੇ ਸਿਟਰਸ, ਜਾਣੀ ਕਿ ਅੰਗੂਰ, ਨਿੰਬੂ, ਸੋਰੀ ਨੋਟ ਅੰਗੂਰ, ਸੰਗਤਰੇ, ਨਿੰਬੂ, ਇਹ ਜਿਹੜੀਆਂ ਫਸਲਾਂ ਨੇ, ਇਹ ਇੱਥੇ ਤਕਰੀਬਨ ਦੁਪਹਿਰੇ, ਜਾਣੀ ਕਿ ਦਿਨੇ 10:30 ਤੋਂ 4:30 ਤੱਕ $2,000 ਵੀਕ ਦਾ ਬਣਦਾ ਆ, $400 ਦਿਹਾੜੀ। ਪਰ ਲੋਕ ਨਹੀਂ ਲੈ ਰਹੇ ਇਹ ਜੌਬਾਂ, ਖਾਸ ਕਰਕੇ ਆਸਟ੍ਰੇਲੀਅਨ। ਉਸ ਦੇ ਕਈ ਕਾਰਨ ਨੇ, ਕੀ ਕਾਰਨ ਨੇ ਇਹ ਆਪਾਂ ਗੱਲ ਕਰਾਂਗੇ। ਪਰ ਇਹ ਜੌਬਾਂ ਨਾ ਕਰਨ ਦੇ ਨਾਲ ਲੋਕ ਵਿਹਲੇ ਤਾਂ ਬੈਠੇ ਰਹਿਣਗੇ ਪਰ ਕੰਮ ਨਹੀਂ ਕਰਨਗੇ ਆਸਟ੍ਰੇਲੀਆ ਦੇ, ਕਿਉਂਕਿ ਪੈਸਾ ਮਿਲਦਾ ਸਰਕਾਰ ਵੱਲੋਂ, ਫਰੀ ਦਾ ਪੈਸਾ। ਅਤੇ $520 million ਦੀ ਸਿਰਫ ਸੰਗਤਰਿਆਂ ਅਤੇ ਨਿੰਬੂਆਂ ਦੀ ਇੰਡਸਟਰੀ ਹੈ, ਜਿਹੜੀ ਕਿ ਅਗਰ ਉਹ ਡਿੱਗ ਜਾਵੇ ਤਾਂ ਜ਼ੀਰੋ ਇਨਕਮ, ਕੋਲੋਂ ਪੈਸੇ ਪੈਣਗੇ ਕਿਸਾਨ ਦੇ, ਸਰਕਾਰ ਨੂੰ ਬੜਾ ਘਾਟਾ ਪਏਗਾ ਟੈਕਸ ਦੇ ਵੱਲ ਜੋ, ਲੋਕਾਂ ਨੂੰ ਬੜਾ ਘਾਟਾ ਪਏਗਾ, ਹੋਰ ਜਿੰਨੀਆਂ ਕੰਪਨੀਆਂ ਨੇ ਉਹ ਬੜਾ ਘਾਟਾ ਪਵੇਗਾ। ਤਾਂ ਹੁਣ ਇਸ ਦੇ ਸੰਬੰਧ ਦੇ ਵਿੱਚ ਇੰਨਾ ਜਿਹੜਾ ਨੁਕਸਾਨ ਹੁੰਦਾ ਆ, ਲੇਬਰ ਗਵਰਨਮੈਂਟ ਜਿਹੜੀ ਨਵੀਂ ਆਈ ਆ, ਉਹ ਜਿਹੜਾ ਐਗ ਵੀਜ਼ਾ ਆ ਉਸ ਨੂੰ ਪਿੱਛੇ ਕਰਨ ਦਾ ਇਲਜ਼ਾਮ ਲੱਗਾ ਕਿ ਇਹ ਜਿਹੜੀ ਫਸਲ ਨਹੀਂ ਟੁੱਟੀ ਅਤੇ ਇਹ ਕਿੱਦਾਂ ਤੁੜਾਈ। 21,000 ਵਰਕਰ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ ਸਕੀਮ ਦੇ, ਜਾਣੀ ਕਿ ਪਾਮ ਜਿਹੜੀ ਪੈਸੀਫਿਕ ਆਈਲੈਂਡ ਸਕੀਮ ਆ, ਉਸ ਦੇ ਅੰਡਰ ਕੰਮ ਕਰ ਰਹੇ ਨੇ। ਪਰ ਫਿਰ ਵੀ ਬਹੁਤ ਜ਼ਿਆਦਾ ਲੋੜ ਕਾਮਿਆਂ ਦੀ ਹੈ। ਐਗ ਵੀਜ਼ਾ ਜਿਹੜਾ ਤੁਹਾਨੂੰ ਹੁਣੇ ਦੱਸਿਆ ਹੈ ਕਿ ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਹੈ, ਅਤੇ ਜਿਹੜੇ ਕਈ ਕੰਟਰੀ ਸੀ, 10-15 ਕੰਟਰੀ ਉੱਥੋਂ ਆਉਣੇ ਸੀ ਲੋਕ ਫਸਲ ਤੋੜਨ ਵਾਸਤੇ, ਉਹ ਨਹੀਂ। ਇਸੇ ਕਰਕੇ ਜਦੋਂ ਤੁਸੀਂ ਸੁਪਰ ਮਾਰਕੀਟਸ ਦੇ ਵਿੱਚ ਜਾਓ ਤਾਂ ਉੱਥੇ $7 ਨੂੰ, $8 ਨੂੰ ਗੋਭੀ ਦਾ ਫੁੱਲ ਮਿਲੇਗਾ, $11 ਨੂੰ ਲੈਟਸ ਮਿਲੇਗੀ, $9 ਨੂੰ ਬੇਰੀਆਂ ਦਾ 150 ਗ੍ਰਾਮ ਦਾ ਪਨਟ ਮਿਲੇਗਾ, ਅਤੇ ਕਿਲੋ ਟਮਾਟਰ ਮਿਲਣਗੇ ਤੁਹਾਨੂੰ $7-8 ਦੇ। ਸਬਜ਼ੀ ਜਿਹੜੀ ਹੈ ਉਹ ਬਹੁਤ ਮਹਿੰਗੀ ਮਿਲੇਗੀ, ਸ਼ੈਲਫਾਂ ਖਾਲੀ ਪਈਆਂ ਨੇ। ਕਿਉਂ ਪਈਆਂ ਨੇ? ਕਿ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਘੱਟ ਗਈ ਹੈ, ਪਾਣੀ ਘੱਟ ਗਿਆ, ਪਾਣੀ ਤਾਂ ਆਵਾਗੋਣ, ਜਲ ਥਲ ਮਈਲ ਇੱਕ ਹੋਇਆ ਪਿਆ ਆ। ਕੀ ਘਟਿਆ ਆ? ਘਟਿਆ ਇਹ ਆ ਕਿ ਟਰਾਂਸਪੋਰਟ ਵਰਕਰ ਜਿਹੜੇ ਆ ਉਹ ਘੱਟ ਗਏ ਨੇ, ਜਿਹੜਾ ਸਮਾਨ ਇੱਧਰ ਉੱਧਰ ਨਹੀਂ ਜਾ ਰਿਹਾ, ਖਾਦਾਂ ਨਹੀਂ ਜਾ ਰਹੀਆਂ, ਜਿਹੜਾ ਪ੍ਰੋਡਿਊਸ ਆ ਉਹ ਨਹੀਂ ਜਾ ਰਿਹਾ, ਲੋਕ ਕੰਮ ਕਰਨ ਨੂੰ ਜਿਹੜੇ ਹਟ ਗਏ ਨੇ, ਘੱਟ ਗਏ ਨੇ। ਅਤੇ ਮੇਨ ਸਟ੍ਰੀਮ, ਸਾਰੇ ਨਹੀਂ, ਮੇਨ ਸਟ੍ਰੀਮ ਜਿਹੜੇ ਕੰਮ ਕਰਦੇ ਸੀ ਕਿਉਂਕਿ ਪੈਸੇ ਮਿਲ ਰਹੇ ਨੇ। ਫਿਰ ਖੇਤਾਂ ਦੇ ਵਿੱਚ ਜਿਹੜੀ ਹੈ ਉਹ ਲੇਬਰ ਸ਼ੋਰਟੇਜ ਹੈ, ਇਸ ਕਰਕੇ ਜਿਹੜਾ ਕਿਸਾਨ ਹੈ ਉਸਦੀ ਫਸਲ ਖੜ੍ਹੀ ਡਿੱਗ ਪੈਂਦੀ ਹੈ। $520 million ਖੜ੍ਹਾ ਹੀ ਡਿੱਗ ਪਵੇਗਾ ਅਗਰ ਇਹ ਸੰਗਤਰੇ ਨਾ ਤੋੜੇਗਾ। ਫਿਰ ਕਿੱਥੋਂ ਸੰਗਤਰੇ ਖਾਵਾਂਗੇ? ਸਿਟਰਸ ਕਿੱਥੋਂ ਆਏਗਾ? ਇਹ ਜਿਹੜੀਆਂ ਬਰੀਕ ਗੱਲਾਂ ਨੇ। ਹੁਣ ਇਹਦੇ ਲਈ ਜਿਹੜੀ ਵੀਜ਼ੇ ਨਹੀਂ ਖੁੱਲ੍ਹੇ, ਲੇਬਰ ਸਪਲਾਈ ਨਹੀਂ ਆ ਰਹੀ, ਲੋਕਲ ਕੰਮ ਕਰਕੇ ਰਾਜੀ ਨਹੀਂ, ਬਾਹਰੋਂ ਅਸੀਂ ਆਉਣ ਨਹੀਂ ਦੇਣਾ। ਜੇ ਆਉਣ ਦੇਣੇ ਆ ਤਾਂ ਉਹਨਾਂ ਦੇ ਰੇਟ ਹੀ ਇੰਨੇ ਕਰ ਦੇਣੇ ਆ, $35-35 ਘੰਟੇ ਦੇ ਉਹਨਾਂ ਨੂੰ ਦੇਣੇ ਪੈਣੇ ਆ। ਫਿਰ ਜਦੋਂ $35 ਦੇ ਕੇ ਗੋਭੀ ਦਾ ਫੁੱਲ $7 ਨੂੰ ਹੋਣਾ ਹੀ ਹੋਣਾ ਹੈ, ਫਿਰ ਪੇ ਕੌਣ ਕਰ ਰਿਹਾ? ਨੁਕਸਾਨ ਕਿਹਨੂੰ ਹੋ ਰਿਹਾ? ਭਰਪਾਈ ਕੌਣ ਕਰ ਰਿਹਾ? ਅਸੀਂ, ਤੁਸੀਂ, ਜਦੋਂ ਅਸੀਂ ਜਿਹੜੇ ਖਾਣ ਵਾਲੇ ਹਾਂ। ਸੋ ਇਹ ਵਰਤਾਰਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਵਾਪਰ ਰਿਹਾ ਅਤੇ ਇੱਕ ਚਾਹਲ ਸਾਹਿਬ ਨੇ ਰਿਪੋਰਟ ਭੇਜੀ ਸੀ, ਖਬਰ ਭੇਜੀ ਸੀ, ਤਾਂ ਮੈਂ ਕਿਹਾ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਵਾਂ। ਪਰ ਜਿਹੜੇ ਪਿੱਕਰ ਵੀ ਆ, ਜਿਹੜੇ ਵੀ ਜਿੰਨੇ ਵੀ ਹੈਗੇ ਆ, ਉਹ ਵੀ ਫਾਰਮ ਜੰਪਿੰਗ ਕਰ ਰਹੇ ਨੇ। ਇਹ ਵੀ ਇੱਕ ਰਿਪੋਰਟ ਮਿਲੀ ਆ ਕਿ ਆਉਂਦੇ ਨੇ, ਨਹੀਂ ਜੀ ਉਹ ਦੂਜੇ ਫਾਰਮ 'ਤੇ ਜ਼ਿਆਦਾ ਪੈਸੇ ਬਣ ਰਹੇ ਨੇ, ਉਹ 2 ਦਿਨ ਇੱਧਰ ਚਲ ਜਾਂਦੇ, ਉਹ ਨਹੀਂ ਜੀ ਗਾਹਾਂ ਉੱਧਰ ਬਹੁਤ ਜ਼ਿਆਦਾ ਪੈਸੇ ਦੇ, ਉਹ ਵੀ ਭਾਅ ਜਿਹੜੇ ਨੇ ਬਹੁਤ ਜ਼ਿਆਦਾ ਲਿਫਟ ਹੋ ਰਹੇ ਨੇ ਉਹਦੇ ਨਾਲ। ਖੈਰ ਇਹ ਸੀ ਇੱਕ ਖਬਰ ਆਸਟ੍ਰੇਲੀਆ ਦੀ ਖੇਤੀਬਾੜੀ ਦੇ ਸੰਬੰਧ ਦੇ ਵਿੱਚ। ਜਸਪਾਲ ਸਿੰਘ ਸਿੰਨੀ ਵਾਲੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਡਰਾਈਵਿੰਗ ਕਰ ਰਹੇ ਨੇ ਅਤੇ ਕਹਿੰਦੇ ਕਿ ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ, ਮੈਸੇਜ ਕਾਪੀ ਪੇਸਟ ਹੀ ਕਰਨਾ ਪੈਂਦਾ ਜੀ, ਕੋਈ ਚੱਕਰ ਨਹੀਂ, ਤੁਸੀਂ ਸਾਡੇ ਨਾਲ ਹੋ, ਬੜਾ ਚੰਗਾ ਲੱਗਦਾ। ਅਤੇ ਪਰਮਜੀਤ ਧਾਲੀਵਾਲ ਬ੍ਰਿਸਬੇਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਕਹਿੰਦੇ ਵੀ ਸਾਡੇ ਤਾਂ ਕੱਲ੍ਹ ਦਾ ਹੀ ਮੀਂਹ ਪੈ ਰਿਹਾ ਜੀ, 2-3 ਦਿਨ ਹੋਰ ਇੱਦਾਂ ਹੀ ਮੀਂਹ ਰਹੇਗਾ। ਹਾਂਜੀ ਤੁਹਾਡਾ ਹੈਗਾ ਜੀ ਰੰਗਾਂ ਵਾਲਾ ਕੰਮ, ਅਤੇ ਤੁਸੀਂ ਦੁਨੀਆ ਦੇ ਵਿੱਚ ਰੰਗ ਭਰਦੇ ਹੋ, ਪੇਂਟ ਜੋਬ ਹੈ ਤੁਹਾਡੀ, ਅਤੇ ਅੰਦਰ ਤਾਂ ਠੀਕ ਹੈ, ਅੰਦਰ ਵੀ ਮੇਰਾ ਖਿਆਲ ਮੋਇਸਚਰ ਹੁੰਦਾ ਹੋਵੇਗਾ। ਅਤੇ ਕੱਲ੍ਹ ਮੈਨੂੰ ਤੁਹਾਨੂੰ ਦੱਸਿਆ ਸੀ ਵੀ ਗੋਲਡ ਕੋਸਟ ਤੋਂ ਆਇਆ ਸੀ ਨਰਵਿੰਦਰ ਬਾਸੀ ਉਹਨਾਂ ਦਾ ਫੋਨ, ਅਤੇ ਉਹ ਵੀ ਕਹਿ ਰਹੇ ਸੀ ਵੀ ਮੀਂਹ ਸਾਡੇ ਸ਼ੁਰੂ ਹੋ ਗਿਆ, ਪਰ ਸਾਡੇ ਸ਼ਾਮ ਨੂੰ ਰਾਤੀਂ ਸ਼ੁਰੂ ਹੋ ਗਿਆ ਸੀਗਾ, ਥੋੜ੍ਹਾ ਲੇਟ, ਗੋਲਡ ਕੋਸਟ ਤੋਂ ਟਾਈਮ ਲੱਗਦਾ ਨਾ 4-5 ਘੰਟੇ। ਅਤੇ ਉਹਨਾਂ ਦੀ ਗੱਲ ਆਪਾਂ ਕਰਦੇ ਹਾਂ ਗੋਲਡ ਕੋਸਟ 'ਤੇ, ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਗੋਲਡ ਕੋਸਟ ਦੇ ਵਿੱਚ ਇੱਕ ਗੁਰੂ ਘਰ ਹੁੰਦਾ ਸੀ ਜਿਸ ਨੂੰ ਕੁਛ ਲਾਲਚੀ ਇਨਸਾਨਾਂ ਨੇ ਵੇਚ ਦਿੱਤਾ ਸੀ, ਬੜਾ ਰੌਲਾ ਪਿਆ ਸੀ। ਸਾਨੂੰ ਰੇਡੀਓ 'ਤੇ ਵੀ, ਅਸੀਂ ਵੀ ਇੱਥੇ ਖੁਲਾਸੇ ਕੀਤੇ, ਸਾਨੂੰ ਧਮਕੀਆਂ ਵੀ ਆਈਆਂ, ਸਾਨੂੰ ਵਕੀਲਾਂ ਦੀਆਂ ਚਿੱਠੀਆਂ ਵੀ ਆਈਆਂ, ਅਤੇ ਪਰ ਚਲੋ ਮਹਾਰਾਜ ਅੰਗ ਸੰਗ ਨੇ ਔਰ ਸੰਗਤ ਨੂੰ ਬੜਾ ਨੁਕਸਾਨ ਕੀਤਾ ਉਹਨਾਂ ਬੰਦਿਆਂ ਨੇ, ਬਿਜ਼ਨਸਮੈਨਾਂ ਨੇ, ਅਤੇ $1 million ਤੋਂ ਉੱਤੇ ਸੰਗਤ ਦਾ ਜਿਹੜਾ ਉਹ ਖਰਾਬ ਹੋਇਆ, ਅਤੇ ਗੁਰੂ ਘਰ ਜਿਹੜਾ ਹੈ ਉਹ ਰਾਤ ਵਿਚਾਲੇ ਬੰਦ ਕਰ ਦਿੱਤਾ ਗਿਆ। ਸੋ ਸੰਗਤ ਨੌਜਵਾਨ ਨੇ ਆ ਉੱਥੇ, ਸਾਰੇ ਪੁਰਾਣੇ ਬੰਦੇ ਵੀ ਹੈਗੇ ਆ, ਅਤੇ ਉਹਨਾਂ ਨੇ ਉਦੋਂ ਦੇ ਹੀ ਉਹ ਤੱਤ ਭਰਨੇ ਵੀ ਅਸੀਂ ਇੱਕ ਸੰਗਤੀ ਗੁਰਦੁਆਰਾ ਬਣਾਉਣਾ ਹੈ, ਸੰਗਤ ਦਾ ਹੋਵੇ, ਪ੍ਰਾਈਵੇਟ ਨਹੀਂ ਸੰਗਤ ਦਾ ਹੋਵੇ। ਅਤੇ ਯਤਨਸ਼ੀਲ ਨੇ ਕਾਫੀ ਸਮੇਂ ਤੋਂ, ਥਾਂ ਵਗੈਰਾ ਦੇਖ ਰਹੇ ਸੀ, 2-3 ਥਾਂ ਦੇਖੇ ਉਹਨਾਂ ਨੇ, ਅਤੇ ਉਹ ਨਾਲ ਦੀ ਨਾਲ ਹੁਣ ਸਲਾਹ ਵੀ ਲੈ ਰਹੇ ਨੇ ਆਪਣੇ ਸਾਰੇ ਬ੍ਰਿਸਬੇਨ ਤੋਂ, ਸਾਤ ਤੋਂ ਵੀ। ਤਾਂ ਉਸ ਤੋਂ ਉਪਰੰਤ ਉਹਨਾਂ ਨੇ ਇੱਕ ਸੰਸਥਾ ਬਣਾਈ ਆ, ਅਤੇ ਸੰਸਥਾ ਦੇ ਵਿੱਚ ਇੱਕ ਕੰਪਨੀ ਵੀ ਬਣਾਉਣੀ ਪਈ ਕਿਉਂਕਿ ਕੁਛ ਸੱਜਣ ਆਪਣੀਆਂ ਗਰੰਟੀਆਂ ਦੇਣਗੇ ਲੋਨ ਲੈਣ ਵਾਸਤੇ। ਅਤੇ ਇਤਫਾਕ ਦੇਖੋ ਕਿ ਉਹ ਜਿਹੜਾ ਥਾਂ ਉਹ ਲੈ ਰਹੇ ਨੇ ਉਹ ਬਿਲਕੁਲ ਉਸੇ ਗੁਰਦੁਆਰੇ ਦੇ ਓਪੋਜ਼ਿਟ ਮਿਲ ਰਿਹਾ ਹੈ। ਅਤੇ ਮੈਂ ਤਾਂ ਇਹਨਾਂ ਨੂੰ ਹੱਸਦਾ ਸੀ, ਮੈਂ ਕਿਹਾ ਪਿਆਰੇ ਹੋਏ ਤਾਂ ਉਹ ਗੱਲ ਹੋ ਗਈ, ਗਾਣਾ ਤੁਸੀਂ ਸੁਣਿਆ ਹੋਣਾ, ਇੱਕ ਘਰ ਬਣਾਊਂਗਾ ਤੇਰੇ ਘਰ ਕੇ ਸਾਹਮਣੇ, ਅਤੇ ਇੱਥੇ ਤਾਂ ਮੈਂ ਕਿਹਾ ਸੰਗਤ ਉਹ ਗੱਲ ਹੋ ਗਈ ਵੀ ਇੱਕ ਗੁਰੂ ਘਰ ਬਣਾਊਂਗੇ ਤੇਰੇ ਗੁਰੂ ਘਰ ਕੇ ਸਾਹਮਣੇ ਜਿਹੜਾ ਵੇਚ ਦਿੱਤਾ ਸੀ। ਸੋ ਪਰਮਾਤਮਾ ਨੇ ਕਿੱਧਰ ਨੂੰ ਕੀ ਲੈ ਕੇ ਜਾਣਾ ਇਹ ਕੋਈ ਪਤਾ ਨਹੀਂ ਹੈਗਾ, ਪਰ ਉਹਨਾਂ ਦੀ ਗੱਲਬਾਤ ਕੱਲ੍ਹ ਚੰਗੀ ਚੱਲੀ ਸਾਡੇ ਨਾਲ, ਅਤੇ ਮੈਂ ਤਾਂ ਉਹਨਾਂ ਨੂੰ ਇਹੀ ਕਹਾਂਗਾ ਬਹੁਤ ਵਧੀਆ ਉਪਰਾਲਾ ਆ ਕਿ ਜਿਹੜੇ ਗੋਲਡ ਕੋਸਟ ਦੀ ਸੰਗਤ ਇਕੱਠੀ ਹੋ ਕੇ ਇਹ ਗੁਰੂ ਘਰ ਵਾਸਤੇ ਥਾਂ ਲੈ ਰਹੀ ਹੈ, ਅਤੇ ਇੱਥੇ ਗੁਰੂ ਘਰ ਚਲਾਉਣਗੇ, ਇਕੱਠੇ ਹੋਣਗੇ, ਗੁਰੂ ਦੀਆਂ ਗੱਲਾਂ ਹੋਣਗੀਆਂ, ਆਪਸ 'ਚ ਗੱਲਬਾਤ ਕਰਨਗੇ, ਰਲ ਮਿਲ ਕੇ ਬੈਠਣ ਦੇ ਸਾਧਨ ਹੋ ਜਾਏਗਾ। ਅਤੇ ਜੋ ਜਦੋਂ ਆਪਾਂ ਰਲ ਮਿਲ ਕੇ ਬਹਿੰਦੇ ਹਾਂ ਨਾ, ਤਾਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਆ ਉਹਦੇ ਹੱਲ ਹੋ ਜਾਂਦੇ ਨੇ। ਹੁਣ ਆਪਾਂ ਵੀ ਤਾਂ ਬੈਠੇ ਹੀ ਹਾਂ, ਮੈਂ ਅਤੇ ਤੁਸੀਂ ਬੈਠੇ ਹੋ, ਠੀਕ ਹੈ, ਕੋਈ ਸਾਨੂੰ ਸਮੱਸਿਆ ਆ, ਦਿਲ ਵਾਲੀ ਗੱਲ ਹੈ, ਸਾਂਝੀ ਕਰ ਲਈ ਦੀ ਹੈ ਵੀਕਐਂਡ 'ਤੇ, ਅਤੇ ਇਹਦੇ ਨਾਲ ਬੜਾ ਲਾਹਾ ਮਿਲਦਾ, ਕਈਆਂ ਨੂੰ ਚੰਗਾ ਲੱਗਦਾ। ਅਤੇ ਕੋਈ ਨਾ ਕੋਈ ਇੱਦਾਂ ਪ੍ਰੋਬਲਮ ਇੱਕ ਦੂਜੇ ਦੀ ਸੁਣ ਕੇ ਹੁੰਦਾ, ਯਾਰ ਆਹ ਤਾਂ ਮੈਨੂੰ ਵੀ ਇਹੀ ਸਮੱਸਿਆ ਸੀ, ਜਦੋਂ ਵਧੀਆ ਹੋ ਗਿਆ ਇਹਦਾ ਹੱਲ ਲੱਭਿਆ ਆ। ਸੋ ਜਦੋਂ ਆਪਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ, ਗੱਲਾਂ ਕਰਦੇ ਹਾਂ, ਤਾਂ ਵਧੀਆ ਲੱਗਦਾ। ਸੋ ਸਾਡੇ ਜਿਹੜੇ ਗੁਰੂ ਘਰ ਨੇ ਨਾ ਆਸਟ੍ਰੇਲੀਆ ਦੇ ਵਿੱਚ, ਸਾਡੇ ਭਾਈਚਾਰੇ ਦਾ ਜਿਹੜਾ ਸਕਸੈਸ ਦਾ ਕਾਰਨ ਹੈ ਉਹ ਹੈਗੇ ਸਾਡੇ ਗੁਰੂ ਘਰ, ਮੰਨੋ ਜਾਂ ਨਾ ਮੰਨੋ। ਜਿਨ੍ਹਾਂ ਨੇ ਰੱਬ ਨੂੰ ਨਹੀਂ ਮੰਨਣਾ ਉਹ ਵੱਖਰੀ ਗੱਲ ਹੈ, ਪਰ ਜਿਹੜੇ ਰੱਬ ਨੂੰ ਨਹੀਂ ਵੀ ਮੰਨਦੇ ਉਹ ਵੀ ਗੁਰੂ ਘਰ ਜਾਂਦੇ ਨੇ, ਅਤੇ ਗੁਰੂ ਘਰ ਖੜ ਕੇ ਕਹਿੰਦੇ ਨੇ ਵੀ ਅਸੀਂ ਰੱਬ ਨੂੰ ਨਹੀਂ ਮੰਨਦੇ, ਕੋਈ ਗੱਲ ਨਹੀਂ, ਦੈਟਸ ਡਿਫਰੈਂਟ ਸਟੋਰੀ। ਪਰ ਜਿਸ ਵੀ ਮਕਸਦ ਲਈ ਜਾਂਦੇ ਨੇ ਉਹ ਉਹਨਾਂ ਦਾ ਪੂਰਾ ਹੁੰਦਾ ਕਾਰਜ। ਅਸੀਂ ਇਕੱਠੇ ਬਹਿੰਦੇ ਹਾਂ, ਇੱਕ ਥਾਂ ਆ ਸਾਡਾ, ਸਾਂਝਾ ਥਾਂ ਆ ਉਹ, ਨਾ ਮੇਰਾ ਘਰ ਹੈ ਨਾ ਤੁਹਾਡਾ ਘਰ ਹੈ, ਉਹ ਸਾਡੇ ਗੁਰੂ ਦਾ ਘਰ ਹੈ। ਸੋ ਜਿਹੜੇ ਅੰਕੜੇ ਵੀ ਆਏ ਨੇ ਪੰਜਾਬੀ ਦੇ ਸਿੱਖੀ ਦੇ, ਉਹ ਸਾਡੀ ਜਿਹੜੀ ਸਾਡਾ ਇਕੱਠ ਹੈ ਉਹਦੇ ਕਰਕੇ ਆਏ ਆ। ਸਾਨੂੰ ਲੱਗਦਾ ਕਿ ਅਸੀਂ ਫਟੇ ਹੋਏ ਹਾਂ, ਪਾਟੇ ਹੋਏ ਹਾਂ, ਠੀਕ ਹੈ, ਸਾਨੂੰ ਹੋਕਾ ਦੇਣਾ ਵੀ ਚਾਹੀਦਾ, ਪਰ ਇੰਨੇ ਵੀ ਨਹੀਂ ਹੈਗੇ, ਇੰਨੇ ਨੈਗੇਟਿਵ ਵੀ ਨਹੀਂ ਹੋਣਾ ਚਾਹੀਦਾ। ਸੋ ਗੱਲਾਂ ਕਰਾਂਗੇ ਆਪਾਂ ਅੰਕੜਿਆਂ ਦੀ ਵੀ ਥੋੜ੍ਹੀ ਦੇਰ ਬਾਅਦ, ਅਤੇ ਗੀਤ ਵੀ ਸੁਣਨੇ ਆ ਨਾਲ ਦੀ ਨਾਲ। ਅਤੇ ਅਗਰ ਤੁਸੀਂ ਗੱਲਬਾਤ ਕਰਨਾ ਚਾਹੋ ਤਾਂ ਕਰ ਸਕਦੇ ਹੋ ਸਾਡੇ ਨਾਲ, ਅਤੇ ਮੈਸੇਜ ਲਿਖ ਦਿਓ ਆਪਣਾ ਨੰਬਰ ਅਤੇ ਮੈਂ ਤੁਹਾਨੂੰ ਕਾਲ ਕਰ ਲਵਾਂਗਾ, ਜਾਂ ਫਿਰ ਆਪਾਂ ਹੌਲੀ ਹੌਲੀ ਮੈਸੇਜ ਸ਼ੁਰੂ ਕਰ ਦਾਂਗੇ। ਅਤੇ ਪਰਮਜੀਤ ਧਾਲੀਵਾਲ ਕਹਿੰਦੇ ਨੇ ਕਿ ਸਾਡੇ ਬ੍ਰਿਸਬਨ ਨੌਰਥ ਵਿੱਚ ਵੀ ਇੱਦਾਂ ਹੀ ਹੋਇਆ ਹੈ ਕਿ ਇੱਕ ਗਰੁੱਪ ਨੇ ਮਿਲ ਕੇ 2 ਏਕੜ ਬਲੋਕ ਖਰੀਦਿਆ ਹੈ ਇੱਕ ਹੋਰ ਗੁਰੂ ਘਰ ਬਣਾਉਣ ਦੇ ਲਈ। ਕੋਈ ਗੱਲ ਨਹੀਂ ਪਿਆਰਿਓ, ਗੁਰੂ ਘਰ ਜਿੰਨੇ ਮਰਜ਼ੀ ਹੋਣ ਕੋਈ ਮਾੜੀ ਗੱਲ ਨਹੀਂ, ਪਰ ਲਾਗੇ ਲਾਗੇ ਨਾ ਹੋਣ, ਅਗਰ 20-25 ਕਿਲੋਮੀਟਰ 20 ਕਿਲੋਮੀਟਰ ਦੂਰ ਹੈ ਤਾਂ ਕੋਈ ਗੱਲ ਨਹੀਂ ਹੈਗੀ, ਬੇਸ਼ਰਤੇ ਕਿ ਉਹ ਜਿਹੜਾ ਆ ਸਟਰਕਚਰ ਉਹ ਸੰਗਤੀ ਹੋਵੇ, ਨਾ ਕਿ ਪ੍ਰਾਈਵੇਟ ਹੋਵੇ। ਔਰ ਪ੍ਰਾਈਵੇਟ ਗੁਰਦੁਆਰਿਆਂ ਨੂੰ ਕੋਈ ਵੀ ਸਪੋਰਟ ਨਹੀਂ ਕਰੇਗਾ, ਨਾ ਅਸੀਂ ਤਾਂ ਸਮਾਂ ਕਹਾਂਗੇ ਵੀ ਨਾ ਕਰੋ ਸਪੋਰਟ ਅਗਰ ਪ੍ਰਾਈਵੇਟ ਹੈ, ਕਿਉਂਕਿ ਪ੍ਰਾਈਵੇਟ ਦੇ ਹੱਥ ਜਲ ਚੁੱਕੇ ਨੇ, 2-3 ਇੱਦਾਂ ਦੇ ਕੇਸ ਹੋ ਚੁੱਕੇ ਨੇ। ਗੋਲਡ ਕੋਸਟ ਦੇ ਵਿੱਚ ਜਿਹੜਾ ਹੋਇਆ ਉਹ ਵੀ ਪ੍ਰਾਈਵੇਟ ਕਰਕੇ ਹੀ, ਇੱਕ ਬੰਦਾ ਹੀ ਰਾਤ ਵਿਚਾਲੇ ਗੁਰਦੁਆਰਾ ਵੇਚ ਗਿਆ ਔਰ ਸਾਰੀ ਸੰਗਤ ਜਿਹੜੀ ਹੈ ਬਾਹਰ ਖੜੀ ਰਹਿ ਗਈ। ਸੋ ਇਹ ਫਾਰਮੂਲਾ ਫੇਲ ਹੈ ਅਤੇ ਇਹਦੀ ਕੋਈ ਸਪੋਰਟ ਨਹੀਂ, ਪਰ ਅਗਰ ਸੰਗਤੀ ਗੁਰਦੁਆਰੇ ਨੇ ਤਾਂ ਅਸੀਂ ਵੱਧ ਚੜ੍ਹ ਕੇ ਸਾਰੇ ਹੀ ਹੋਕਾ ਦੇਵਾਂਗੇ, ਹਿੱਸਾ ਪਾਵਾਂਗੇ ਔਰ ਮਦਦ ਵੀ ਕਰਾਂਗੇ। ਬੌਬੀ ਸਿੱਧੂ ਜੀ ਵੀ ਬ੍ਰਿਸਬਨ ਆ ਗਏ ਨੇ ਅਤੇ ਝੜੀ ਲੱਗੀ ਹੋਈ ਆ, ਕਹਿੰਦੇ ਸਾਡੇ ਸ਼ਹਿਰ ਦੇ ਵਿੱਚ ਸੋਹਣੀ ਗੱਲਬਾਤ ਚੱਲ ਰਹੀ ਹੈ ਜੀ। ਠੀਕ ਹੈ ਬੌਬੀ ਜੀ, ਤੁਸੀਂ ਬੜੀ ਦੇਰ ਬਾਅਦ ਆਏ ਹੋ ਇੰਡੀਆ ਤੋਂ, ਗੇੜਾ ਲਾਏ ਹੋ ਅਤੇ ਹੁਣ ਸ਼ੁੱਕਰਵਾਰ ਨੂੰ ਤੁਹਾਡਾ ਜਿਹੜਾ ਪ੍ਰੋਗਰਾਮ ਉਹ ਸੁਣਿਆ ਕਰਾਂਗੇ। ਅਤੇ ਵਾਪਸ ਆਪਣਾ ਸੰਭਾਲੋ ਟਾਈਮ ਸਲੋਟ ਅਤੇ ਮੁੜ ਕੇ ਲੀਹ 'ਤੇ ਪਾਈਏ ਲਹਿਰਾਂ। ਅਤੇ ਲਹਿਰਾਂ ਦੇ ਵਿੱਚ ਸਾਡੇ ਬਲ ਪੁਰੇਵਾਲ ਸੋਮਵਾਰ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣੇ ਸ਼ੁਰੂ ਹੋਏ ਨੇ, ਉਹਨਾਂ ਨੇ ਸ਼ੁਰੂ ਕੀਤਾ ਹੈ ਅਤੇ ਕਾਫੀ ਭਰਮਾ ਹੰਗਾਰਾ ਸੋਮਵਾਰ ਨੂੰ ਮਿਲਦਾ ਹੈ। ਲਓ ਫਿਰ ਤੁਹਾਨੂੰ ਇੱਕ ਸੋਹਣਾ ਜਿਹਾ ਗੀਤ ਸੁਣਾਈਏ ਫਿਰ, ਸੋਹਣਾ ਕੀ, ਬਹੁਤ ਹਿੱਟ ਗੀਤ ਜਿਸ ਨੇ ਤਖਤੇ ਪਲਟ ਦਿੱਤੇ ਆ, ਅਤੇ SYL ਹੈ ਇਹ, ਸਿੱਧੂ ਮੂਸੇਵਾਲੇ ਦਾ ਗੀਤ ਹੈ ਅਤੇ ਉਹ ਗੀਤ ਸੁਣਦੇ ਹਾਂ।
ਪੰਜਾਬ ਕੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2024 ਮੇ ਹਰਿਆਣਾ ਕੇ ਅੰਦਰ ਹਮਾਰੀ ਸਰਕਾਰ ਆ ਗਈ ਹੈ, 2025 ਮੇ ਹਰਿਆਣਾ ਕੇ ਹਰ ਖੇਤ ਕੇ ਡੋਲੇ ਪੇ ਪਾਣੀ ਪਹੁੰਚੇਗੇ, ਯੇ ਹਮਾਰਾ ਵਾਇਦਾ ਹੈ ਗਾਰੰਟੀ।
ਸਿੱਧੂ ਮੂਸੇਵਾਲਾ ਬੇਬੀ ਡਰਿਆ ਯਾ ਆ
ਮਰਸੀ,
ਬਸ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ,
शर्मा जी की गल अजकल नजर नहीं आते तुसी।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गई ने ते मेनू निकलन दा टाइम ही नहीं मिल रहा।
लै बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावे तुसी करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताऊ दे लई अज ही कांटेक्ट करो अमृतपाल सिंह मिनास जी नू। अपॉइंटमेंट लई हुणे कॉल करो 1300-9411-80 1300-9411-80।
दलजीत थिंड एंड एमी विल प्रेजेंट अ रोमांटिक कॉमेडी मूवी शेर बग्गा।
बेबे हक किदा हुंदा अंडे ते?
हक ते पुत्त कुकड़ी दा हुंदा।
कुकड़ दा कुछ नहीं हुंदा,
कुकड़ छाला लगदा।
स्टारिंग एमी विर्क एंड सोनम बाजवा।
कोई ना कोई टूना टप्पा तो तू लाजमी कीता है, नहीं एड्डा भी कोई एमी विर्क नहीं है तू।
24 जून तो तुहाडे नजदीकी सिनेमा घरां विच। फॉर मोर इन्फो विजिट whitehillstudios.com।
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल। लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक, माइग्रेशन नाल जुड़े हर सवाल दा जवाब लैके।
सो दोस्तो सुनना ना भुल्यो द माइग्रेशन शो विथ रोहित मोहन एंड रणबीर सिंह ओनली ऑन हरमन रेडियो।
ब्रिस्बेन तो जसपाल संधु हरमन रेडियो की दिलों सपोर्ट करते हैं, जिन्हों के कोल माइग्रेशन ला की मास्टर डिग्री के नाल नाल इस खेत्र में लम्मा चौड़ा तजर्बा भी है। हर प्रकार की वीजा प्रॉब्लम, स्टूडेंट वीजा, टी आर पी आर, एम आर टी, अंपलायर वीजा, इंडिया तो स्पाउस वीजा, स्टूडेंट वीजा से वख-वख कॉलेजों में दाखिले लिए संपर्क करो जसपाल संधु नूं। फोन नंबर 0411-726348। वधेरे जानकारी लई लॉग इन करो www.jaspalsandhu.com। माइग्रेशन एजेंट रजिस्ट्रेशन नंबर 0851410।
रोटी हजम नहीं हुंदी, वरतो गोल्डन ग्रेन फ्लोर मिल्स दा गरेवाल चक्की आटा, ताजा घट कैमिकल दी वरतों वाली कणक जिहड़ी कि सीधी खेतां चों मिल च लई जांदी, आस्ट्रेलिया दा बणिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पैशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428-895-564।
दिल नाल दिल मिले ताइयों गल बनदी आ, यार बल यार दा ध्यान होना चाहीदा। गल हुई हुंदी जिहदे विच कोई गल होवे, गल्लां विचों गल दा ज्ञान होना चाहीदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किहदी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
दिल वाली गल चल रही है और साडा तुहाडा साथ बनया होया हरमन रेडियो दे राही, और उम्मीद रखते हैं, अरदास करते हैं कि तुसी चढ़दी कला दे विच होवोंगे। झड़ी लगी हुई है ते झड़ी दा माहौल सारे ईस्ट कोस्ट दे उत्ते देखण नूं मिल रहा। मैसेज भी आ रहे ने, बॉबी दा भी मैसेज आ गया, सिडनी तो भी मैसेज आ गया, ब्रिस्बेन तो आ रहे ने कि पकौड़िया वाला माहौल बन रहा है। खैर प्यारो गल्लां बातां जारी रहणगियां ते साडी लाइन जिहड़ी है ਉਹ ਖੁੱਲ੍ਹੀ ਆ, ਅਗਰ ਤੁਸੀਂ ਕਾਲ ਕਰ ਸਕਦੇ ਹੋ ਤਾਂ ਜ਼ਰੂਰ ਸਾਡੇ ਨਾਲ ਦਿਲ ਵਾਲੀ ਗੱਲ ਕਰੋ, ਨਹੀਂ ਤਾਂ ਫਿਰ ਅਸੀਂ ਤਾਂ ਕਰੀ ਜਾਣੀਆਂ ਨੇ ਅਤੇ ਮੇਰੀਆਂ ਤੁਹਾਨੂੰ ਸੁਣਨੀਆਂ ਪੈਣੀਆਂ ਦਿਲ ਵਾਲੀਆਂ ਗੱਲਾਂ ਇਕੱਲੇ ਦੀਆਂ, ਕਿਉਂਕਿ ਮੇਰੇ ਕੋਲ ਵੈਸੇ ਬਹੁਤ ਗੱਲਾਂ ਨੇ। ਸਾਰਾ ਜਿਹੜਾ ਹਫ਼ਤਾ ਆ ਉਹ ਸਾਡਾ ਗੱਲਾਂ ਦਾ ਜਿਹੜਾ ਭਰਿਆ ਹੁੰਦਾ, ਕਿਉਂਕਿ ਚਲੋ ਗੱਲਾਂ ਬਾਤਾਂ ਕਰਦੇ ਹਾਂ, ਫੋਨ ਕਰਦੇ ਹਾਂ, ਨਿਊਜ਼ ਦੇਖਦੇ ਹਾਂ ਅਤੇ ਕਾਫੀ ਕੁਛ ਜਿਹੜਾ ਅਸੀਂ ਨੋਟ ਕਰਦੇ ਹਾਂ, ਕਿਉਂਕਿ ਪ੍ਰੋਗਰਾਮ ਕਰਨਾ ਹੁੰਦਾ 4 ਘੰਟੇ ਹਫ਼ਤੇ ਦੇ ਵਿੱਚ ਤਾਂ ਕਰਨਾ ਤਾਂ ਪੈਣਾ ਹੀ ਹੈ। ਸੋ ਸਾਡਾ ਨੰਬਰ ਹੈਗਾ ਜੀ 02-8599-2811, ਜਾਣੀ ਕਿ 02-8599-2811। ਅਗਰ ਆਸਟ੍ਰੇਲੀਆ ਤੋਂ ਬਾਹਰੋਂ ਕਰਨਾ ਹੈ ਤਾਂ +61 ਲਾ ਸਕਦੇ ਹੋ। ਸੋ ਮੈਸੇਜ ਕਾਲ ਕਰਕੇ ਗੱਲਬਾਤ ਤੁਸੀਂ ਸਾਡੇ ਨਾਲ ਕੋਈ ਵੀ ਕਰ ਸਕਦੇ ਹੋ। ਇੱਕ ਜਿਹੜੀ ਮੇਨ ਗੱਲਬਾਤ ਅੱਜ ਆਪਾਂ ਕਰਨ ਜਾ ਰਹੇ ਹਾਂ, ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਦੇ ਵਿੱਚ ਦਿੱਲੀ ਦੀ ਤਰਜ਼ ਦੇ ਉੱਤੇ 300 ਯੂਨਿਟ ਫ੍ਰੀ ਕਰ ਦਿੱਤੇ ਗਏ ਨੇ 1 ਜੁਲਾਈ ਤੋਂ ਬਿਜਲੀ ਦੇ। ਅਤੇ ਪਹਿਲੇ ਬਿੱਲਾਂ ਦਾ ਕੀ ਹੋਏਗਾ, ਜਿਹੜੇ ਮੀਟਰ ਖੜ੍ਹੇ ਹੀ ਚੱਲ ਰਹੇ ਨੇ ਉਹਨਾਂ ਦਾ ਕੀ ਹੋਏਗਾ, ਅਤੇ ਇਹ ਸਾਰੀ ਜਿਹੜੀ ਜਾਣਕਾਰੀ ਹੈ ਇਹ ਕਿਸ ਤਰ੍ਹਾਂ ਇਸ ਨੂੰ ਤੁਹਾਨੂੰ ਕੀ ਲੱਗਦਾ ਹੈ, ਤੁਸੀਂ ਇਸ 'ਤੇ ਵੀ ਗੱਲ ਕਰ ਸਕਦੇ ਹੋ। ਪਰ ਜਿਹੜੀ ਸਬਸਿਡੀਜ਼ ਹੈ, ਪਹਿਲਾਂ ਹੀ ਦੁਨੀਆ ਦੇ ਵਿੱਚ ਐਨਰਜੀ ਦੀ ਸ਼ੋਰਟੇਜ ਹੈ, ਆਸਟ੍ਰੇਲੀਆ ਦਾ ਬੁਰਾ ਹਾਲ ਹੈ, ਯੂਰਪ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਆਸਟ੍ਰੇਲੀਆ ਦੇ ਵਿੱਚ ਇੰਨਾ ਕੋਇਲਾ, ਇੰਨੇ ਪਾਵਰ ਪਲਾਂਟ ਹੋਣ ਦੇ ਬਾਵਜੂਦ ਕਿਉਂ ਸ਼ੋਰਟੇਜ ਆਈ ਹੈ? ਕਿਉਂਕਿ ਪਿਛਲੇ 10 ਸਾਲ ਤੋਂ ਸਰਕਾਰਾਂ ਨੇ, ਵਿਰੋਧੀਆਂ ਨੇ, ਓਪੋਜੀਸ਼ਨ ਨੇ, ਇਨਵਾਇਰਮੈਂਟਲ ਗਰੁੱਪਸ ਨੇ, ਜਿਹੜੇ ਇਹ ਐਨਰਜੀ ਹੈ, ਪਾਵਰ ਜਨਰੇਟ ਹੁੰਦੀ ਹੈ ਕੋਲੇ ਤੋਂ ਹੁੰਦੀ ਹੈ ਜਾਂ ਹੋਰ ਪਦਾਰਥਾਂ ਤੋਂ ਹੁੰਦੀ ਹੈ, ਫੋਸਿਲ ਫਿਊਲ ਤੋਂ ਹੁੰਦੀ ਹੈ, ਉਸ ਦੇ ਐਂਟੀ ਜਿਹੜੀ ਮੁਹਿੰਮ ਵੱਡੀ ਹੋਈ ਹੈ, ਉਸ ਦੇ ਕਾਰਨ ਜਿਹੜਾ ਕੌਨਫੀਡੈਂਸ ਹੈ ਬੜਾ ਘੱਟ ਹੈ। ਅਤੇ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਖੇਤਰਾਂ ਵਿੱਚ ਥਰਮਲ ਪਲਾਂਟ ਲਾਉਣ ਦੇ ਵਿੱਚ, ਕੋਲੇ ਦੀਆਂ ਖਾਨਾਂ ਨੂੰ ਬਣਾਉਣ ਦੇ ਵਿੱਚ ਉਹ ਝਿਜਕ ਦਿਖਾਉਂਦੀਆਂ ਨੇ, ਕਿਉਂਕਿ ਅਗਰ ਉਹ ਪੈਸੇ ਲਾਉਂਦੀਆਂ ਨੇ ਥਰਮਲ ਪਲਾਂਟ ਦੇ ਵਿੱਚ ਜਾਂ ਕੋਲੇ ਦੀਆਂ ਮਾਈਨਾਂ, ਅਦਾਨੀ ਦੀਆਂ ਜਿਹੜੀਆਂ ਮਾਈਨਾਂ ਸੀਗੀਆਂ ਉਹ ਦੇਖ ਲਓ ਕੀ ਹਾਲ ਹੈ, ਅਗਰ ਉਹ ਚੱਲਦੀ ਟਾਈਮ ਸਿਰ ਤਾਂ ਇੰਡੀਆ ਦੇ ਵਿੱਚ ਜਿਹੜਾ ਕੋਲਾ ਇੱਥੋਂ ਜਾਣਾ ਸੀ, ਅਤੇ ਹੁਣ ਸ਼ੋਰਟੇਜ ਆਈ ਪਈ ਆ ਇੰਡੀਆ ਦੇ ਵਿੱਚ ਵੀ, ਚਾਈਨਾ ਦੇ ਵਿੱਚ ਪਹਿਲਾਂ ਆ ਚੁੱਕੀ ਆ, ਹੁਣ ਯੂਰਪ ਜਿਹੜਾ ਆ ਉਹ ਸਾਰਾ ਮੁੜ ਕੇ ਕੋਲੇ 'ਤੇ ਆ ਗਿਆ। ਆਸਟ੍ਰੇਲੀਆ ਦੇ ਵਿੱਚ ਸ਼ਾਇਦ ਇੱਕੋ ਹੀ ਨਿਊਕਲੀਅਰ ਪਲਾਂਟ ਹੈ ਜਿਹੜਾ ਲੂਕਸ ਹਾਈਟ ਦੇ ਵਿੱਚ, ਉਸ ਤੋਂ ਬਾਅਦ ਜੌਨ ਹਾਵਰਡ ਨੇ ਗੱਲ ਕੀਤੀ ਨਿਊਕਲੀਅਰ ਪਲਾਂਟ ਬੁਲਾਉਣ ਦੀ, ਅਤੇ ਜਦੋਂ ਇਹਦੇ ਫਿਰ ਸਕੇਅਰ ਕੈਂਪੇਨਿੰਗ ਸ਼ੁਰੂ ਹੋ ਗਈ ਕਿ ਨਹੀਂ ਜੀ ਨਹੀਂ ਨਹੀਂ ਜੀ ਨਹੀਂ, ਪੰਜਾਬ ਦੇ ਵਿੱਚ ਬਿਜਲੀ ਦੀ ਘਾਟ ਹੈ, ਕੋਲਾ ਅਸੀਂ ਫੂਕੀ ਜਾਂਦੇ ਹਾਂ, ਬੜਾ ਕੁਛ ਗੰਧਲਾ ਕਰੀ ਜਾਂਦੇ ਹਾਂ ਅਸੀਂ ਆਪਣਾ ਮਾਹੌਲ, ਪਰ ਜਦੋਂ ਪੰਜਾਬ ਦੇ ਵਿੱਚ ਨਿਊਕਲੀਅਰ ਪਲਾਂਟ ਲਾਉਣ ਦੀ ਗੱਲ ਆਉਂਦੀ, ਨਹੀਂ ਨਹੀਂ ਇਹ ਰਾਜਸਥਾਨ ਲਾ ਦਿਓ, ਇਹ ਉੱਧਰ ਲਾ ਦਿਓ, ਅਤੇ ਕਿਉਂ? ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜਾ ਨਿਊਕਲੀਅਰ ਪਲਾਂਟਸ ਨੇ, ਅੱਜ ਕੱਲ੍ਹ ਬੜੀ ਟੈਕਨੋਲੋਜੀ ਹੋ ਗਈ ਹੈ, ਛੋਟੇ ਮੋਡਲਰ ਜਿਹੜੇ ਨੇ ਪਲਾਂਟ ਉਹ ਵੀ ਲੱਗ ਰਹੇ ਨੇ, ਤਾਂ ਨੀਟ ਐਂਡ ਕਲੀਨ ਐਨਰਜੀ ਹੈ, ਪੋਲਿਊਸ਼ਨ ਨਹੀਂ ਹੁੰਦੀ ਇਹਦੇ ਨਾਲ, ਇਹਦੀ ਅਗਰ ਸਿਕਿਉਰਿਟੀ ਪ੍ਰੋਪਰ ਕੀਤੀ ਜਾਵੇ ਸਾਰਾ ਕੁਛ, ਤਾਂ ਇਹ ਵਧੀਆ ਐਨਰਜੀ ਸੋਰਸ ਹੋ ਸਕਦੇ ਨੇ। ਮੁਕਾਬਲਾਤਨ ਅਗਰ ਅਸੀਂ ਸੋਲਰ 'ਤੇ ਜਾਣਾ ਆ, ਇਹ ਜੀ ਬੜੀ ਗ੍ਰੀਨ ਐਨਰਜੀ ਹੈ, ਵਿੰਡ ਜੀ ਬੜੀ ਗ੍ਰੀਨ ਐਨਰਜੀ ਹੈ, ਇਹਦੇ ਵੀ ਤੁਹਾਨੂੰ ਡਰੋਬੈਕ ਦੱਸਦੇ ਹਾਂ। ਅਸੀਂ ਸੋਲਰ ਪੈਨਲ ਲਵਾਏ ਹੋਏ ਨੇ ਪਿਛਲੇ 10 ਸਾਲ ਪਹਿਲਾਂ ਤੋਂ, ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪਿਆ, ਕਿਉਂਕਿ ਹੁਣ ਮੰਨ ਲਓ ਕਿ ਅਗਰ ਅਸੀਂ ਸੋਲਰ ਪੈਨਲਾਂ 'ਤੇ ਹੀ ਜਾਣਾ ਆ, ਤਾਂ ਵਟ ਅਬਾਊਟ ਨਾਈਟ, ਰਾਤ ਦੇ ਕੀ ਹੈ? ਅਗਰ ਚਲੋ ਵਿੰਡ ਦੇ ਵੀ ਲਾ ਲਏ ਇੱਕ ਵਿੰਡ ਮਿਲ, ਅਗਰ ਹਵਾ ਹੀ ਨਾ ਚੱਲੀ 3-4 ਦਿਨ, ਫਿਰ ਅਗਰ ਜ਼ਿਆਦਾ ਚੱਲਦੀ ਹੈ ਤਾਂ ਉਹ ਸੜ ਜਾਂਦੀਆਂ ਨੇ, ਰਾਤ ਨੂੰ ਬਿਜਲੀ ਕਿੱਥੋਂ ਆਉਣੀ ਹੈ? ਬੈਟਰੀ ਰੱਖ ਲਓ ਜੀ, ਬੈਟਰੀ ਕਿੰਨੀ ਕੁ ਪਾਵਰ ਦੇ ਸਕਦੀ ਹੈ? ਘਰ ਦੀ 1-2 ਲਾਈਟਾਂ ਜਗਾ ਸਕਦੀ ਹੈ, ਫਰਿੱਜ, ਫਰੀਜ਼ਰ, ਹੋਰ ਜਿਹੜੇ ਕੂਲ ਰੂਮ ਇੰਡਸਟਰੀਅਲ, ਉਹ ਕਿੱਦਾਂ ਚਲਾਉਣੇ ਨੇ, ਉਹ ਕਾਹਦੇ ਨਾਲ ਚਲਾਉਣੇ ਨੇ ਰਾਤ ਨੂੰ? ਜਿਹੜੀਆਂ ਬੈਟਰੀਆਂ ਵੀ ਹੈ, ਤੁਸੀਂ ਦੇਖਿਓ ਆਉਣ ਵਾਲੇ 10 ਸਾਲਾਂ 'ਚ 5 ਸਾਲਾਂ 'ਚ ਬੈਟਰੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪੋਲਿਊਸ਼ਨ ਬਣੇਗੀ। ਜਿੰਨੀਆਂ ਬੈਟਰੀਆਂ ਸੈੱਲ ਨੇ ਇਹ ਡਿਸਪੋਜ਼ ਕਰਨ, ਇਹ ਸਾਰੇ ਕੈਮੀਕਲ ਨੇ ਖਤਰਨਾਕ ਜਿਹੜੇ ਇਹਨਾਂ ਦੇ ਵਿੱਚ ਨੇ, ਜਿਹੜੇ ਸਟੋਰ ਕਰਦੇ ਨੇ ਐਨਰਜੀ। ਜਿਹੜੀ ਲੀਥੀਅਮ ਹੈ ਉਹ ਬਹੁਤ ਜ਼ਿਆਦਾ ਖਤਰਨਾਕ, ਜਿਹੜੇ ਲੈੱਡ ਹੈ ਬਹੁਤ ਜ਼ਿਆਦਾ ਖਤਰਨਾਕ ਕੈਮੀਕਲ ਨੇ, ਇਹ ਕੱਢ ਕੱਢ ਕੇ ਬੈਟਰੀਆਂ 'ਚ ਭਰੀ ਜਾਂਦੇ, ਤਾਂ ਇਹ ਕਿੱਥੇ ਡਿਸਪੋਜ਼ ਕਰਨੇ ਨੇ? ਜਿਹੜੇ ਸੋਲਰ ਪੈਨਲ ਹੈ ਉਹਨਾਂ ਦੀ ਜਿਹੜੀ ਲਾਈਫ ਹੈ ਉਹ 20-25 ਸਾਲ ਮੰਨੀ ਜਾਂਦੀ ਹੈ। ਜਿੰਨਾ ਸੋਲਰ ਪੈਨਲ ਦੁਨੀਆ 'ਤੇ ਲੱਗਾ ਹੋਇਆ, ਪਹਿਲੀ ਗੱਲ ਤਾਂ ਉਹਨੂੰ ਬਣਾਉਣ ਦੇ ਲਈ ਕਿੰਨੀਆਂ ਫੈਕਟਰੀਆਂ ਲਾਉਣੀਆਂ ਪੈਂਦੀਆਂ ਨੇ, ਕਿੰਨੀ ਬਿਜਲੀ ਲਾਉਣੀ ਪੈਂਦੀ ਹੈ, ਕਿੰਨੀ ਐਨਰਜੀ ਲਾਉਣੀ ਪੈਂਦੀ ਹੈ, ਫਿਰ ਜਦੋਂ ਇਹ ਡਿਸਪੋਜ਼ ਕਰਨੇ ਨੇ ਉਹ ਕਿੱਥੇ ਕਰਨੇ ਨੇ? ਇਹ ਵੀ ਇੱਕ ਚੈਲੰਜ ਹੈ। ਸੋ ਇਹਨਾਂ ਬਾਰੇ ਨਹੀਂ ਸੋਚਦੇ। ਮੈਂ ਇੱਕ ਕਾਰਟੂਨ ਦੇਖ ਰਿਹਾ ਸੀ, ਇੱਕ ਬੰਦਾ ਕਾਰ 'ਚ ਜਾ ਰਿਹਾ ਆ, ਤੇ ਬੈਕਗਰਾਊਂਡ ਦੇ ਵਿੱਚ ਹਰੇ ਹਰੇ ਖੇਤ ਨੇ ਤੇ ਕਾਰ ਧੂੰਆਂ ਮਾਰ ਰਹੀ ਹੈ ਪੈਟਰੋਲ 'ਤੇ ਆ ਜਾਂ ਡੀਜ਼ਲ 'ਤੇ ਆ ਅਤੇ ਉਹ ਬੈਠਾ ਗਿਲਟ ਫੀਲ ਕਰ ਰਿਹਾ ਵੀ ਮੈਂ ਜੀ ਪੋਲਿਊਸ਼ਨ ਕਰ ਰਿਹਾ ਬੜਾ ਸੈਡ ਹੈ ਅਤੇ ਦੂਜੀ ਹੀ ਤਸਵੀਰ ਦੇ ਵਿੱਚ ਉਹੀ ਕਾਰ 'ਚ ਜਾ ਰਿਹਾ ਅਤੇ ਉਹ ਬੈਟਰੀ ਵਾਲੀ ਕਾਰ ਹੈ ਉਹ ਲਿਖਿਆ ਹੋਇਆ ਅਤੇ ਉਹ ਬੜਾ ਖੁਸ਼ ਬੈਠਾ ਆ ਪਰ ਬੈਕਗਰਾਊਂਡ ਦੇ ਵਿੱਚ ਥਰਮਲ ਪਲਾਂਟ ਲੱਗਾ ਹੋਇਆ ਪਿੱਛੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਬੈਟਰੀਆਂ ਵਾਲੀਆਂ ਕਾਰਾਂ ਲੈ ਕੇ ਗ੍ਰੀਨ ਬਣਨ ਦੀ ਕੋਸ਼ਿਸ਼ ਕਰ ਰਹੇ ਕਿ ਅਸੀਂ ਨਹੀਂ ਜੀ ਧੂੰਆਂ ਛੱਡ ਰਹੇ ਅਸੀਂ ਤਾਂ ਬਿਜਲੀ 'ਤੇ ਚਲਾ ਰਹੇ ਹਾਂ ਸਾਰਾ ਕੁਛ ਮਤਲਬ ਬੈਟਰੀ ਪਾਵਰ ਪਰ ਉਹ ਜਿਹੜੀ ਬੈਟਰੀ ਆ ਉਹ ਚਾਰਜ ਹੋਣ ਦੇ ਲਈ ਜਿਹੜਾ ਅਸੀਂ ਪਲੱਗ ਲਾਉਂਦੇ ਹਾਂ ਬਿਜਲੀ ਜਿਹੜੀ ਆ ਉਹ ਕਿਤੇ ਨਾ ਕਿਤੇ ਤਾਂ ਕੋਲਾ ਬਾਲ ਰਿਹਾ ਕਿਤੇ ਨਾ ਕਿਤੇ ਤਾਂ ਐਨਰਜੀ ਜਿਹੜੀ ਆ ਉਹ ਬਲ ਰਹੀ ਹੈ ਨਾ ਕੋਈ ਨਾ ਬਾਲਣ ਤਾਂ ਬਾਲ ਹੀ ਰਹੇ ਨੇ ਨਾ ਲੱਕੜ ਬਾਲ ਰਹੇ ਨੇ ਜਾਂ ਕੁਛ ਵੀ ਹੈ ਸੋ ਇਹ ਜਿਹੜੀ ਵਰਚੂ ਸਿਗਨਲਿੰਗ ਜਾਣੀ ਕਿ ਬਸ ਥਾਪੀ ਮਾਰ ਕੇ ਜੀ ਮੈਂ ਗ੍ਰੀਨ ਹਾਂ ਜੀ ਬਸ ਮੈਂ ਗ੍ਰੀਨ ਇਹ ਇਹ ਲੌਂਗ ਟਰਮ ਜਿਹੜੀਆਂ ਪੋਲਿਸੀਜ਼ ਆ ਉਹ ਦੇਖਣੀਆਂ ਪੈਣੀਆਂ ਕਿ ਸਾਡੀਆਂ ਜਿਹੜੀਆਂ ਅਸੀਂ ਲੋੜਾਂ ਵਧਾਈਆਂ ਹੋਈਆਂ ਨੇ ਆਪਣੀਆਂ ਪਦਾਰਥਕ ਇਹਨੂੰ ਇੱਕ ਜੁਆਇੰਟ ਕੰਸੋਲੀਡੇਟਡ ਅਪਰੋਚ ਦੀ ਲੋੜ ਹੈ ਕਿ ਇੱਕ ਕੰਜ਼ਿਊਮਰਿਜ਼ਮ ਜਿਹੜਾ ਸਾਡਾ ਆ ਮਾਰਕੀਟ ਦੇ ਵਿੱਚ ਆਹ ਚੀਜ਼ ਲੈ ਲਓ ਜੀ ਉਹ ਚੀਜ਼ ਲੈ ਲਓ ਜੀ ਇਹਦੀ ਵੀ ਮੈਨੂੰ ਲੋੜ ਹੈ ਜੀ ਉਹਦੀ ਵੀ ਲੋੜ ਹੈ ਜਮ੍ਹਾਂ ਕਰੀ ਜਾਂਦੇ ਹਾਂ ਅਸੀਂ ਚੀਜ਼ਾਂ ਇੱਕ ਤਾਂ ਇਹ ਘਟਾਉਣ ਦੀ ਲੋੜ ਹੈ ਹੁਣ ਇਹਦੀ ਇੱਕ ਐਗਜ਼ਾਮਪਲ ਹੈ ਕਿ ਜਿਸ ਤਰ੍ਹਾਂ ਲਿਫਾਫੇ ਹੀ ਸੀਗੇ ਸ਼ੋਪਿੰਗ ਬੈਗ ਹੁਣ ਇਹਨਾਂ ਸ਼ੋਪਿੰਗ ਬੈਗਸ ਦੇ ਵਿੱਚ ਅਸੀਂ ਸਿੰਗਲ ਯੂਜ਼ ਜਿਹੜੇ ਆ ਲਿਆਉਂਦੇ ਹਾਂ ਲਿਆ ਕੇ ਚੱਲ ਮੇਰੇ ਭਾਈ ਬਿਨ 'ਚ ਪਾ ਦਿੰਦੇ ਹਾਂ ਤਾਂ ਚੱਲੀ ਜਾਂਦਾ ਕੰਮ ਇਹ ਕਿੰਨੀ ਕੁ ਦੇਰ ਚੱਲੂਗਾ ਕੰਮ ਕਿੰਨੀ ਕੁ ਦੇਰ ਚੱਲਿਆ ਕੰਮ ਭਰ ਗਏ ਸਾਰੇ ਫਿਰ ਸੋ ਉਹ ਬੰਦ ਕੀਤੇ ਸ਼ੋਪਿੰਗ ਸੈਂਟਰਾਂ ਨੇ ਕਿਹਾ ਵੀ 50 ਸੈਂਟ ਲੱਗੂਗੇ ਜਾਂ ਡਾਲਰ ਲੱਗੂਗਾ ਜੀ ਹੈ ਨਾ ਅਤੇ ਤੁਸੀਂ ਬੈਗ ਲਓ ਆਪਣੇ ਝੋਲੇ ਆਪ ਲੈ ਕੇ ਆਓ ਜਿੱਦਾਂ ਅੱਗੇ ਇੰਡੀਆ ਦੇ ਵਿੱਚ ਲੈ ਕੇ ਆਉਂਦੇ ਹੁੰਦੇ ਸੀਗੇ ਹੈ ਨਾ ਵੀ ਆਪਣਾ ਝੋਲਾ ਲੈ ਕੇ ਜਾਣਾ ਫੁੱਲਾਂ ਵਾਲਾ ਕੱਢਣਾ ਝੋਲਾ ਕੱਢਣਾ ਉਹਦੇ 'ਤੇ ਮੀਨਾਕਾਰੀਆਂ ਕਰਨੀਆਂ ਹੈ ਨਾ ਸੋ ਉਹ ਕੰਮ ਹੁਣ ਇੱਥੇ ਚੱਲ ਗਿਆ ਆ ਚਲਾਉਣਾ ਪੈਣਾ ਹੀ ਆ ਮੁੜ ਕੇ ਝੋਲਿਆਂ 'ਤੇ ਆਉਣਾ ਪੈ ਗਿਆ ਫਿਰ ਇਹ ਜਿਹੜਾ ਸਾਰਾ ਵਰਤਾਰਾ ਹੈ ਇੱਦਾਂ ਦੀਆਂ ਹੌਲੀ ਹੌਲੀ ਚੀਜ਼ਾਂ ਚੇਂਜ ਸਾਨੂੰ ਕਰਨੀਆਂ ਪੈਣੀਆਂ ਆ ਐਨਰਜੀ ਜਿਹੜੀ ਆ ਉਹ ਸੇਵ ਕਰਨੀ ਪੈਣੀ ਆ ਹੁਣ ਜਿਹੜੇ 300 ਯੂਨਿਟ ਦੀ ਆਪਾਂ ਗੱਲ ਉੱਥੇ ਮੁੜ ਕੇ ਆਈਏ ਕਿ 300 ਯੂਨਿਟ ਫਰੀ ਦੇਣੇ ਆ ਦਿੱਲੀ ਦੀ ਤਰਜ਼ ਦੇ ਉੱਤੇ ਉਹਦਾ 300 ਯੂਨਿਟ ਦਾ ਪੈਸੇ ਕਿੰਨੇ ਦੇਣੇ ਆ ਉਹ ਇੱਦਾਂ ਆ ਵੀ ਕੰਨ ਫੜਨਾ ਟੇਢਾ ਫੜਨਾ ਉਹ ਉਹ ਲੋਕਾਂ ਨੂੰ ਵੀ ਦੇਣੇ ਪੈਣੇ ਆ ਉਹ ਕਿਤੇ ਨਾ ਕਿਤੇ ਟੈਕਸ ਲੱਗਣਾ ਹੀ ਆ ਟੈਕਸ ਨਹੀਂ ਤਾਂ ਕਰਜ਼ਾ ਚੱਕਣਾ ਆ ਕਰਜ਼ਾ ਜਾਂ ਚੱਕਣਾ ਕਿਸ਼ਤਾਂ ਕਿੰਨੇ ਲਾਉਣੀਆਂ ਉਹ ਵੀ ਟੈਕਸ 'ਚੋਂ ਹੀ ਲਾਉਣੀ ਆ ਸਬਸਿਡੀਆਂ ਬੰਦ ਹੋਣੀਆਂ ਚਾਹੀਦੀਆਂ ਅਤੇ ਪਹਿਲਾਂ ਹੀ ਇੰਨੀਆਂ ਰਹਿਤਾਂ ਹੋਈਆਂ ਨੇ ਰਹਿਤਾਂ ਦੇਣ ਦੀ ਬਜਾਏ ਜਿਹੜੀ ਇਕੋਨਮੀ ਦੇ ਵਿੱਚ ਜੋਬਸ ਕ੍ਰੀਏਟ ਕਰਨੀਆਂ ਚਾਹੀਦੀਆਂ ਓਨੈਸਟੀ ਲਿਆਉਣੀ ਚਾਹੀਦੀ ਹੈ ਲੀਕੇਜ ਬੰਦ ਕਰਨੀ ਚਾਹੀਦੀ ਹੈ ਖੈਰ ਨਾ ਤਾਂ ਅਸੀਂ ਪਹਿਲੇ 300 ਯੂਨਿਟ ਦੇ ਫਰੀ ਦੇ ਹੱਕ 'ਚ ਸੀ ਅਤੇ ਨਾ ਹੀ ਹੋਣਾ ਅਤੇ ਨਾ ਗਾਂਹ ਵਾਸਤੇ ਰਹਾਂਗੇ ਦਿੱਲੀ ਦੇ ਵੀ ਇੱਦਾਂ ਹੀ ਆ ਦਿੱਲੀ ਜਾ ਕੇ ਦੇਖੋ ਉੱਥੇ ਮਿਲੇ ਆ ਬੰਦਿਆਂ ਨੂੰ ਬਿਜ਼ਨਸ ਕਰਦੇ ਨੇ ਉਹ ਕਹਿੰਦੇ ਸਾਨੂੰ ਹੀ ਟੈਕਸ ਲੱਗਾ ਹੋਇਆ ਟੈਕਸ ਲੈ ਕੇ ਲੋਕਾਂ ਨੂੰ ਵੰਡੇ ਜਾ ਰਹੇ ਹਾਂ ਅਤੇ ਉਹ ਘਰ ਆਰਾਮ ਨਾਲ ਬੈਠੇ ਅੰਦਰ ਉਹ ਬਾਹਰ ਕੱਲ੍ਹ ਹੀ ਨਿਕਲਣਾ ਉਹਨੀ ਨਾ ਬਿੱਲ ਦੇਣਾ ਨਾ ਕੁਛ ਦੇਣਾ ਦੇ ਡੋਂਟ ਹੈਵ ਟੂ ਗੋ ਆਊਟ ਐਂਡ ਡੂ ਵਰਕ ਕੰਮ ਕਰਨ ਦੀ ਲੋੜ ਹੀ ਨਹੀਂ ਹੈਗੀ ਸਬਸਿਡੀਆਂ ਤਾਂ ਇੱਕ ਵਿਹਲਾ ਕਲਚਰ ਨੂੰ ਕ੍ਰੀਏਟ ਕਰਦੀਆਂ ਸਰਕਾਰੀ ਪੈਸਾ ਆਈ ਜਾਂਦਾ ਲੋਕ ਫੰਡਿੰਗ ਕਰੀ ਜਾਂਦੇ ਆ ਇੱਦਾਂ ਹੀ ਜਿਹੜੇ ਆ ਸਮਾਜ ਦੇ ਵਿੱਚ ਬਾਬਿਆਂ ਨੂੰ ਵੀ ਵਿਹਲਾ ਪੈਸਾ ਹੀ ਖਰਾਬ ਕਰਦਾ ਆ ਜਿਹੜੇ ਗ੍ਰਾਂਟ ਪੀਪਲ ਹੈ ਗ੍ਰਾਂਟ ਲੈਂਦੇ ਨੇ ਫੰਡਿੰਗ ਲੈਂਦੇ ਨੇ ਉਹ ਵੀ ਉਹਨਾਂ ਨੂੰ ਵੀ ਵਿਹਲਾ ਹੀ ਪੈਸਾ ਕਰਦਾ ਗ੍ਰਾਂਟਾਂ ਖਾਣੀਆਂ ਜਿਹੜੇ ਗਿੱਝ ਜਾਂਦੇ ਨੇ ਏਡ ਖਾਣੀ ਗਿੱਝ ਜਾਂਦੇ ਨੇ ਨਾ ਉਹ ਨਿਕੰਮੇ ਹੋ ਜਾਂਦੇ ਨੇ ਉਹ ਕੰਮੇ ਹੀ ਨਹੀਂ ਕਰਦੇ ਫਿਰ ਮੰਗਤੇ ਬਣੇ ਹੁੰਦੇ ਆ ਜਦ ਸਵੇਰੇ ਦੱਸਿਆ ਨਾ ਵੀ ਜੇ ਤੁਸੀਂ ਮੰਗਤੇ ਬਣਨਾ ਨਾ ਸਿਗਟਾਂ ਤੋਂ ਕੰਮ ਸ਼ੁਰੂ ਕਰੋ ਸਿਗਟਾਂ ਪੀਣੀਆਂ ਤੋਂ ਫਿਰ ਤੁਸੀਂ ਵਧੀਆ ਅਸੀਂ ਸਾਰੇ ਜਿਨ ਵੀ ਬਣਨਾ ਆ ਮੰਗਤਾ ਅਤੇ ਸਿਗਟਾਂ ਪੀਣੀਆਂ ਚਾਹੀਦੀਆਂ ਉਹ ਤੋਂ ਫਿਰ ਵਧੀਆ ਟ੍ਰੇਨਿੰਗ ਹੁੰਦੀ ਆ ਖੈਰ ਇਹ ਸਾਡੇ ਵਿਚਾਰ ਚੱਲ ਰਹੇ ਨੇ ਅਤੇ ਗੁਰਿੰਦਰ ਸਿੰਘ ਸਾਡੇ ਨਾਲ ਜੁੜ ਗਏ ਨੇ ਵਰਜੀਨੀਆ ਤੋਂ ਗੁਰਿੰਦਰ ਜੀ ਸਤਿ ਸ਼੍ਰੀ ਅਕਾਲ ਯੋਗੇਸ਼ ਠਾਕੁਰ ਜਪਾਨ ਵਾਲੇ ਜੀ ਉਹਨਾਂ ਨੇ ਵੀ ਸੁਨੇਹਾ ਭੇਜਤਾ ਹੈ ਅਤੇ ਮੈਂ ਕਰਦਾ ਕਾਲ ਜੀ ठाकुर साहब शायद मैं वट्सएप ते करा कॉल थानू ते फिर आपां लाउने आ गलबात ते जी एस चाल उन्हां ने भी खबर भेजी है कि क्वींसलैंड दे वी सिंगल यूज प्लास्टिक जिहड़ी है वह बंद कर दिती है ते डिस्पोजेबल जिहड़े कॉफी कप है वह भी बंद करन दी उन्होंने सिग्नल दिता है। न्यू साउथ वेल्स बंद हो गए ने और असी देख जो सिख गेम्स दे विच लीड कर रहे सी तो मैं उदों एक प्लैन बनाया सी मेलबर्न वास्ते वैसे उत्थे इंप्लीमेंट नहीं हो सकिया कि असी भी कुछ इस तरह का ही करना चाहते सी कि बहुत सारा जो पानी लगता है 50-60 हज़ार डालर का इन्निया बोतलां लगदियां भी इहनू किद्दां बंद किया जाए तो असी भी एक बहुत वधिया इनिशिएटिव लैण की कोशिश की सी रल के कई ने प्लैन बनाया सीगा पर वो नहीं होएगा नहीं हो नहीं पाएगा क्योंकि उहदे लई विल पावर बहुत चाहिए है तो कोई भी इन्ना काम करके राजी नहीं इसनू इंप्लीमेंट करन दा कि सिंगल यूज जिहड़ी बोतल है वह बंद करनी चाहिए है। वैसे सानू अपने वाटर बोटल सारिया को होंदियां घरे चार चार पईयां होणियां वह नाल लैके जानी चाहिए उन्हूं रीफिल कर लेना चाहिए है पानी दे जिहड़े स्टैंड लगने चाहिए ने उत्थे सब नूं तां मौका मिलना चाहिए कि अपनी बोतल भर लैण। प्रीत जी प्रोग्राम च जुड़े ने जी आ गए जी कहिंदे आ गए आ जाओ लंघे हो सुरजीत कौर गरेवाल जी प्रोग्राम दे विच शामिल होए ने कहिंदे खेतां विच कम करन लई तुहानूं किवें संपर्क कर सकदे आ जी हाँ जी कम अजे थोड़ा लेट शुरू होएगा अगस्त सितंबर दे विच इस इलाके दे विच पर एक ना वैबसाइट है harvesttrial.com तुसीं हारवेस्ट ट्रायल आस्ट्रेलिया सर्च कर लो तो उस दे विच सारे आस्ट्रेलिया दे विच कित्थे कित्थे कम है खेती दा फ्रूट पिकिंग दा उहदे ते प्रॉपर नक्शा बनिया होया लोकेशनस बनिया हुई फार्मर्स दे एड्रैस है इंप्लॉयमेंट एजेंसी दे एड्रैस है हारवेस्ट ट्रायल ये तुसी वैबसाइट जिहड़ा आस्ट्रेलिया दी गवर्नमेंट चलांदी है उस दे उत्तों ये जानकारियां लै सकदे हो ते मैं कोशिश करदा योगेश ठाकर नूं जापान तो गलबात करन दे लई संपर्क करन दी पर मैं थोनों एक गीत सुनाउणा आ ये गीत बड़ा मशहूर होया सी बलकार सिद्धू दा बहुत सोहणे रोमांटिक गीत गाए आ पल्ला जी देखो फिर पसंद है थोनों सुणिओ तां जरा ਜੀ ਦੋ ਗੱਲਾਂ ਕਰੀਏ ਬਹਿ ਜਾ ਅਤੇ ਗੱਲਾਂ ਕਰਨ ਦੇ ਲਈ ਤਾਂ ਆਪਾਂ ਹੋਕਾ ਦੇ ਰਹੇ ਹਾਂ ਕਿ ਸਾਨੂੰ ਸੰਪਰਕ ਕਰੋ, ਗੱਲਾਂ ਕਰੋ। ਅਤੇ ਅੱਜ ਗੱਲਾਂ ਕਰਨ ਦੇ ਲਈ ਸਾਡੇ ਨਾਲ ਜਪਾਨ ਤੋਂ ਸਾਡੇ ਬੜੇ ਮਿੱਤਰ ਪਿਆਰੇ ਯੋਗੇਸ਼ ਠਾਕੁਰ ਸ਼ਾਮਿਲ ਹੋ ਚੁੱਕੇ ਨੇ। ਠਾਕੁਰ ਸਾਹਿਬ ਜੀ ਆਇਆਂ ਨੂੰ ਕੀ ਹਾਲ ਚਾਲ ਹੈ ਪਿਆਰਿਓ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਵਧੀਆ ਜੀ।
ਹਾਂਜੀ, ਕੀ ਹਾਲ ਹੈ ਜਪਾਨ ਦਾ? ਠੀਕ ਠਾਕ ਹੈ
ਜਪਾਨ ਦਾ? ਠੀਕ ਠਾਕ ਹੈ, ਗਰਮੀ ਪੂਰੀ ਐਨ ਉੱਪਰ ਮਾਰ ਤੇ 40-40 ਟੈਂਪਰੇਚਰ ਚੱਲ ਰਿਹਾ ਇਸ ਵੇਲੇ।
ਇੱਥੇ ਵੀ ਇੰਨਾ ਹੋ ਜਾਂਦਾ? ਮੈਂ ਤਾਂ ਕਿਹਾ ਠੰਡਾ ਦੇਸ਼ ਹੈ ਜਪਾਨ।
ਨਹੀਂ ਪਰ ਗਰਮੀ ਹੈ, ਮਤਲਬ ਇਹ ਜਿਹੜਾ 30 ਪਲੱਸ ਤੋਂ ਰਹਿੰਦਾ ਨਾ, 35 ਤੋਂ ਪਲੱਸ ਉੱਪਰ ਰਹਿੰਦਾ, ਇਹ ਰਹਿੰਦਾ ਹੈਗਾ ਮਤਲਬ 20-25 ਦਿਨ, ਉਹ ਤੋਂ ਬਾਅਦ 30 ਤੋਂ ਥੱਲੇ ਥੱਲੇ ਰਹਿ ਜਾਂਦਾ।
ਠੀਕ ਠੀਕ ਠੀਕ, ਚਲੋ ਵਧੀਆ ਗੱਲ ਹੈ। ਅਤੇ ਗਰਮੀ ਵੀ ਵੈਸੇ ਆਉਣੀ ਚਾਹੀਦੀ ਹੈ, ਪਸੀਨਾ ਆਉਣਾ ਚਾਹੀਦਾ, ਪੋਰ ਖੁੱਲ ਜਾਂਦੇ ਨੇ, ਸਿਹਤ ਠੀਕ ਰਹਿੰਦੀ ਆ। ਅਤੇ ਵੈਸੇ ਤੁਸੀਂ ਕੈਨੇਡਾ ਵੀ ਜਾ ਕੇ ਆਏ ਹੋ, ਤੇ ਉਦੋਂ ਆਪਾਂ ਥੋੜ੍ਹੀ ਗੱਲ ਵੀ ਕੀਤੀ ਸੀ, ਉਦੋਂ ਬਹੁਤੀ ਲਾਈਨ ਕਲੀਅਰ ਨਹੀਂ ਸੀ, ਤਾਂ ਤੁਹਾਨੂੰ ਫਿਰ ਮੁੜ ਕੇ ਆ ਕੇ ਦਿਲ ਲੱਗ ਗਿਆ ਤੁਹਾਡਾ ਇੰਨੀ ਪੰਜਾਬੀਆਂ ਦੀ ਅਸਲ ਬਸਲ ਤੋਂ ਵਾਪਸ ਆ ਕੇ?
ਨਹੀਂ ਹੋਰ ਬਸ ਮਤਲਬ ਠੀਕ ਹੈ ਕੈਨੇਡਾ ਦਾ ਵੀ, ਪਰ ਉੱਥੇ ਇਹੀ ਹੈ ਕਿ ਮਤਲਬ ਜਾਂ ਤਾਂ ਕੋਈ ਬੰਦਾ ਚਾਹੁੰਦਾ ਕਿ ਮੈਨੂੰ ਪੰਜਾਬ ਵਰਗਾ ਮਾਹੌਲ ਮਿਲੇ, ਮੈਨੂੰ ਸਿਰਫ ਕਿਸੇ ਹੋਰ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਤਾਂ ਮੈਨੂੰ ਪੰਜਾਬੀ ਮਾਹੌਲ ਚਾਹੀਦਾ, ਫਿਰ ਤਾਂ ਬੈਸਟ ਹੈ ਕੈਨੇਡਾ।
ਅੱਛਾ,
ਪਰ ਉਹੀ ਅਗਰ ਸੇਫਟੀ ਪਰਪਸ ਤੋਂ ਸੋਚੇ ਕਿ ਮਤਲਬ ਮਤਲਬ ਪੰਜਾਬ ਔਰ ਕੈਨੇਡਾ ਦੇ ਵਿੱਚ ਮਤਲਬ ਸਿਰਫ 19-21 ਦਾ ਫਰਕ ਰਹਿ ਗਿਆ।
ਠੀਕ ਹੈ,
ਮਾਹੌਲ ਬੰਦਾ ਉਹੀ ਚੀਜ਼ ਹੋ ਗਿਆ, ਸਿਸਟਮ ਸਾਰਾ ਕੁਛ ਉਹੀ ਚੀਜ਼ ਆਪਣੇ ਨਾਲ, ਸਾਨੂੰ ਸਿਸਟਮ ਉਹੀ ਚੀਜ਼ ਹੈ, ਮਤਲਬ ਬੰਦਾ ਅੰਦਰ ਉਹੀ ਕੱਪੜੇ ਚੇਂਜ ਕਰਦੇ ਆ।
ਇੱਦਾਂ ਕਹੋ ਠਾਕੁਰ ਸਾਹਿਬ, 300 ਯੂਨਿਟ ਫ੍ਰੀ ਦਾ ਹੀ ਫਰਕ ਰਹਿ ਗਿਆ, ਬਾਕੀ ਠੀਕ ਪੰਜਾਬ ਹੀ ਇੱਦਾਂ ਹੀ ਕਹਿ ਸਕਦੇ ਹਾਂ।
ਹਾਂ ਇੱਦਾਂ ਹੀ ਕਹਿ ਸਕਦੇ ਕਿ ਭਾਈ ਇੱਥੇ ਹੈ ਨੀ ਆ ਕਿ ਉੱਥੇ ਵੀ ਲੋਕਾਂ ਨੂੰ ਅਗਰ ਚਾਹੇ ਚਿੱਟਾ ਚਾਹੀਦਾ, ਇਹ ਚਾਹੀਦਾ, ਉਹ ਵੀ ਸਾਰਾ ਕੁਛ ਸੇਮ ਉਸੇ ਤਰੀਕੇ ਨਾਲ ਹੀ ਹੈਗਾ ਉੱਥੇ ਵੀ। ਕੋਈ ਏਦਾਂ ਉਹ ਹੈ ਨੀ ਆ ਕਿ ਹਾਂ ਭਾਈ ਕਿ ਪੂਰੀ ਸਖਤਾਈ ਹੈਗੀ, ਕਿ ਮਤਲਬ ਉੱਥੇ ਬਿਲਕੁਲ ਹੀ
ਠੀਕ ਚੱਲ ਰਹੀ ਆ, ਕਿਉਂਕਿ ਇੱਕ ਟਾਈਮ ਤਾਂ ਸੁਪਰ ਪਾਵਰ ਸੀ ਤੇ ਹੁਣ ਵੀ ਵੈਸੇ ਬਹੁਤ ਵੱਡੀ ਇਕੋਨਮੀ ਆ, ਠੀਕ ਚੱਲ ਰਿਹਾ ਸਾਰਾ
ਜਪਾਨ ਦਾ? ਨਾ ਭਾਜੀ ਇਹ ਨਾ ਮੇਨ ਨਾ ਸਾਰਾ ਐਕਸਪੋਰਟ ਤੇ ਡਿਪੈਂਡ ਹੈ ਪੂਰਾ, ਕਿਉਂਕਿ ਜਪਾਨ ਦੀ ਇੰਨੀ ਪੋਪੂਲੇਸ਼ਨ ਹੈ ਨੀ ਕਿ ਸਾਰਾ ਮਾਲ ਇੱਥੇ ਯੂਜ਼ ਹੋ ਸਕੇ, ਇਹਨਾਂ ਦਾ ਐਕਸਪੋਰਟ ਤੇ ਪੂਰਾ ਉਹ ਹੈਗਾ ਇੱਥੇ ਨਾ, ਕਿ ਜਿਹੜਾ ਕਰੋਨਾ ਦੇ ਇਹ ਨੀ ਹੈ ਕਿ ਮੈਂ ਸੋਚਦੇ, ਕਈ ਲੋਕੀ ਗਲਤ ਫਹਿਮੀ ਚ ਹੁੰਦੇ ਕਿ ਕਿਤੇ ਕੋਈ ਫਰਕ ਨੀ ਪੈਂਦਾ ਹੈਗਾ, ਸਿਰਫ ਇੰਡੀਆ ਚ ਹੀ ਬਰਬਾਦ ਹੋ ਰਿਹਾ, ਲੋਕਾਂ ਨੂੰ ਨੌਕਰੀਆਂ ਨੀ ਮਿਲ ਰਹੀ, ਨੌਕਰੀਆਂ ਤਾਂ ਹੈਗੀਆਂ ਇੱਥੇ ਪਰ ਲੇਕਿਨ ਬਹੁਤ ਕੰਪਨੀਆਂ ਇੱਥੇ ਬੰਦ ਹੋ ਚੁੱਕੀਆਂ, ਬਹੁਤ ਸਟੋਰ ਬੜੇ ਤੋਂ ਬੜੇ ਸਟੋਰ ਹੈ ਨਾ, ਅਸੀਂ ਇੱਕ ਮੰਨ ਲਓ ਸ਼ੋਪਿੰਗ ਮਾਲ ਹੁੰਦਾ ਹੈਗਾ, ਉਹਦੇ ਅੰਦਰ ਅਗਰ 80 ਮਤਲਬ 70-80 ਦੁਕਾਨਾਂ ਹੁੰਦੀਆਂ ਸੀਗੀਆਂ ਤਾਂ ਉਹਦੇ ਵਿੱਚੋਂ 30 ਦੁਕਾਨਾਂ ਬੰਦ ਹੋ ਚੁੱਕੀਆਂ ਇਸ ਵੇਲੇ ਨਾ।
ਅੱਛਾ,
ਇੰਨਾ ਇੱਥੇ ਸਿਚੁਏਸ਼ਨ ਵੀ ਇੱਥੇ ਇਹ ਖਰਾਬ ਹੈਗੀ ਕਿ ਇੱਥੇ ਲੋਕੀ ਕੰਪਨੀਆਂ ਛੱਡ ਚੁੱਕੇ, ਜਿਹੜੇ ਛੋਟੇ ਮੋਟੇ ਕਾਰੋਬਾਰ, ਜਿਹੜੀ ਹੁਣ ਟੋਇਟਾ ਹੁੰਦਾ ਇਹ ਤਾਂ ਬੜੀ ਮਤਲਬ ਆਪਣੇ ਆਪ ਨੂੰ ਕਰ ਸਕਦੀਆਂ, ਐਕਸੈਪਟ ਕਰ ਸਕਦੀ, ਝੇਲ ਸਕਦੀ, ਕੋਈ ਦਿੱਕਤ ਨਹੀਂ, ਅਸੀਂ ਇੱਕ ਦੋ ਹੋਰ ਮਤਲਬ ਮਾਲ ਬੰਦ ਕਰ ਦੇਣਗੇ, ਇੱਕ ਆਊਟਲੈਟ ਬੰਦ ਕਰ ਦੇਣਗੇ, ਚੱਲ ਜਾਏਗਾ। ਪਰ ਲੇਕਿਨ ਛੋਟੇ ਮੋਟੇ ਜਿਹੜੇ ਕੰਪਨੀਆਂ ਹੈਗੀਆਂ ਉਹ ਬੰਦ ਕਰਕੇ ਛੱਡ ਚੁੱਕੀਆਂ ਹੈਗੀਆਂ ਇੱਥੇ ਵੀ, ਇੱਥੇ ਇਹ ਚੀਜ਼ ਹੋਈ ਹੈ। ਪਰ
ਠਾਕੁਰ ਸਾਹਿਬ ਇੱਥੇ ਵੀ ਆਪਾਂ ਦੇਖਦੇ ਹਾਂ ਸਾਡੇ ਕੌਫਸਾਰ ਪਰ ਜਾਂ ਹੋਰ ਵੀ ਇਲਾਕੇ ਨੇ ਜਿਹੜੇ ਸਿਟੀਜ਼ ਆ, CBD ਆ, ਦੁਕਾਨਾਂ ਬੰਦ ਹੋ ਰਹੀਆਂ ਨੇ, ਰੀਅਲ ਇਸਟੇਟ ਵਾਲੇ ਬੰਦ ਹੋ ਰਹੇ ਨੇ, ਕਿਉਂਕਿ ਸਾਰਾ ਬਿਜ਼ਨਸ ਔਨਲਾਈਨ ਚੱਲ ਰਿਹਾ ਆ ਤੇ ਘਰੇ ਡਿਲੀਵਰੀਆਂ ਹੋ ਰਹੀਆਂ ਤੇ CBD ਦੁਕਾਨਾਂ ਵਗੈਰਾ ਖਾਲੀ ਪਈਆਂ ਨੇ, ਤੁਹਾਡੇ ਵੀ ਇਹੀ ਹਾਲ ਹੈ?
ਨਹੀਂ ਹੈਗਾ, ਰੀਅਲ ਸਟੇਟ ਚ ਇੰਨਾ ਨੀ ਫਰਕ ਆਇਆ ਰੀਅਲ ਸਟੇਟ। ਅੱਛਾ ਇੱਕ ਨਾ ਜਪਾਨ ਦੀ ਨਾ ਮਤਲਬ ਪਤਾ ਨੀ ਹੁਣ ਸ਼ਾਇਦ ਕਿਤੇ ਹੋਰ ਵੀ ਕੰਟਰੀ ਹੋਗੀ, ਪਰ ਜਪਾਨ ਦੀ ਮੈਂ ਇੱਕ ਖਾਸੀਅਤ ਦੱਸਾਂਗਾ, ਮੈਨੂੰ 16 ਹੋ ਗਏ, 16 ਤੋਂ ਮਹਿੰਗਾਈ ਨੀ ਵਧੀ ਕਿਸੇ ਚੀਜ਼ ਚ।
ਅੱਛਾ
ਸਿੱਧੂ ਜੀ ਤੁਸੀਂ ਮੰਨੋਗੇ ਨੀ, ਜਿਹੜੀ ਚੀਜ਼ 100 ਯਨ ਦੀ ਮਿਲਦੀ ਸੀ ਨਾ, ਉਹ ਅੱਜ ਵੀ 100 ਦੀ ਆ 16 ਬਾਅਦ ਵੀ, 17 ਦੀ।
ਅੱਛਾ ਇਹ ਕਿਦਾਂ
ਹੈ? ਸਿਰਫ ਇਹ ਮੈਨੂੰ ਨੀ ਪਤਾ ਇਹਨਾਂ ਦਾ ਸਿਸਟਮ ਕੀ ਚੀਜ਼ ਦਾ। GST ਇਹਨਾਂ ਨੇ ਪਹਿਲੇ ਕਿਹਾ ਸੀਗਾ, ਜਿਸ ਵੇਲੇ 16-17 ਪਹਿਲੇ ਸੀਗਾ ਉਸ ਵੇਲੇ 3% GST ਸੀਗੀ, ਇਹਨਾਂ ਨੇ ਫਿਰ 5% GST ਕਰਤੀ, ਹੁਣ ਇਹਨਾਂ ਨੇ 10% GST ਕਰਤੀ ਹੈ। ਮਤਲਬ ਸਿਰਫ ਉਹ ਜਿਹੜੀ GST ਵਧੀ ਹੈ ਉਹਦੇ ਨਾਲ ਜਿਹੜੀ ਚੀਜ਼ 100 ਦੀ ਸੀ ਅੱਜ ਉਹ 110 ਦੀ ਹੋ ਗਈ ਹੈ।
ਓਕੇ ਠੀਕ ਹੈ, ਉਦਾਂ ਕੋਈ ਬੇਸ ਰੇਟ 'ਚ ਫਰਕ ਨਹੀਂ ਪਿਆ?
ਨਹੀਂ ਬੇਸ ਰੇਟ ਤੇ ਫਰਕ ਨੀ, ਬੇਸ ਰੇਟ ਤੇ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਕਿ ਸੀਜ਼ਨ ਦੇ ਹਿਸਾਬ ਨਾਲ ਨਾ, ਕਿ ਮੰਨ ਲਓ ਅੱਜ ਅੰਬ ਗਏ, ਅੰਬ ਇਹ ਸੀਜ਼ਨ ਹੈ ਨੀਗਾ ਅੰਬਾਂ ਦਾ, ਹੁਣ ਅੰਬ ਜਿਹੜੇ ਬਾਅਦ ਚ ਆਣਗੇ ਉਹ ਮਹਿੰਗੇ ਮਿਲਣਗੇ।
ਠੀਕ ਹੈ, ਪਰ ਜਿਹੜੀ ਰੋਜ਼ਮਰਾ ਦੀ ਲੋੜਾਂ ਨੇ ਜਿੱਦਾਂ ਬ੍ਰੈਡ, ਦੁੱਧ ਵਗੈਰਾ, ਜਿਹੜੇ ਬੇਸਿਕ ਗਰੋਸਰੀਜ਼ ਆ, ਉਹ ਤਕਰੀਬਨ ਬਰਾਬਰ ਹੀ ਰਹੇ ਹਨ?
ਬਰਾਬਰ ਹੀ ਹੈ ਬਿਲਕੁਲ। ਇਹਨਾਂ ਨੇ ਮੈਨੂੰ ਇੱਕ ਇਹਨਾਂ ਦਾ ਸਿਸਟਮ ਕਿਹਾ ਗਾ ਕਿ ਇਹਨਾਂ ਨੇ ਇੰਨਾ ਕੰਟਰੋਲ ਕਰਕੇ ਰੱਖਾ ਵਾ ਕਿ ਮਹਿੰਗਾਈ ਦਰ ਇੱਕ ਨਾ ਇੱਕ ਨਾ ਬੱਚਿਆਂ ਦੇ ਖਾਣ ਦੀ ਨਾ ਚੀਜ਼ ਆਉਂਦੀ ਹੈ ਨਾ, ਜਿੱਦਾਂ ਆਪਣੇ ਫੂਫੜੇ ਸੇ ਕਹਿੰਦੇ ਜਿਹਨੂੰ ਉਂਗਲੀ ਚ ਪਾ ਕੇ ਖਾਂਦੇ ਆ, ਏਦਾਂ ਨਾ ਉਹ ਇੱਕ ਖਾਂਦੀ ਹੈ ਇੱਥੇ ਬੱਚੇ ਦੇ ਖਾਣ ਲਈ, ਉਹ 25 ਸਾਲ ਬਾਅਦ ਉਹਦਾ ਹੁਣ ਰੇਟ ਵਧਿਆ ਕਿੰਨਾ? ਸਿਰਫ 10,000।
ਅੱਛਾ,
25 ਸਾਲ ਬਾਅਦ ਉਸ ਕੰਪਨੀ ਨੇ ਰੇਟ ਵਧਾਇਆ ਆਪਣਾ।
ਕਿਆ ਬਾਤ ਹੈ। ਤੇ ਇਹ ਵੈਸੇ ਦੇਖਣਾ ਚਾਹੀਦਾ, ਮੈਨੂੰ ਆਉਣਾ ਪੈਣਾ। ਵੈਸੇ ਤਾਂ ਲਾਰਾ ਤਾਂ ਅਸੀਂ ਬਹੁਤ ਦੇਰ ਦਾ ਲਾਇਆ ਹੋਇਆ ਤੁਹਾਨੂੰ, ਮੈਂ ਤਾਂ ਅਮਰੀਕ ਭਾਜੀ
ਦੇਖੋ ਟਿਕਟ ਹੁਣ ਤੁਹਾਨੂੰ ਅਗਰ ਟ੍ਰੇਨ ਦੀ ਟਿਕਟਾਂ ਤੋਂ ਫਰਕ ਪੈਂਦਾ ਕਿ ਸਰ, ਟ੍ਰੇਨ ਦੀ ਟਿਕਟਾਂ ਦਾ ਰੇਟ ਵੀ ਉਹੀ ਹੈ, ਸਿਰਫ GST ਬਦਲਣ ਨਾਲ ਉਹਦਾ ਫਰਕ ਪੈ ਗਿਆ। ਟਿਕਟਾਂ ਤਾਂ ਟ੍ਰੇਨ ਦੀ ਉਹੀ ਹੈ ਜਿਹੜੀ ਪਹਿਲੇ ਸੀਗੀ, ਉਹ ਅੱਜ ਵੀ ਉਹੀ ਹੈ।
ਅੱਛਾ,
ਕਿਸੇ ਚੀਜ਼ ਦਾ ਫਰਕ ਪੈਣਾ ਚਾਹੀਦਾ। ਟੈਕਸ ਸਿਸਟਮ ਇਹਨਾਂ ਦਾ, ਚਲੋ ਉਹ ਤਾਂ ਸੈਲਰੀ ਦੇ ਹਿਸਾਬ ਨਾਲ ਚੱਲਦਾ, ਤੁਹਾਡੀ ਕਿੰਨੀ ਸੈਲਰੀ ਆਉਂਦੀ ਹੈ, ਕਿਸ ਹਿਸਾਬ ਨਾਲ ਜਾਂਦੀ ਹੈ।
ਹਾਂ ਨਹੀਂ, ਉਹ ਤਾਂ ਠੀਕ ਹੈ। ਵੈਸੇ ਉਹਦਾ ਜੋਬਸ ਵਗੈਰਾ ਸਾਰੀਆਂ ਠੀਕ ਚੱਲ ਰਹੀਆਂ, ਮਤਲਬ ਮਿਲਦੀਆਂ ਨੇ ਆਪਣੇ ਭਾਈਚਾਰੇ ਨੂੰ, ਜਿੱਦਾਂ ਆਪਣੇ ਪੰਜਾਬੀਆਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ?
ਨਹੀਂ ਨਹੀਂ, ਇੱਥੇ ਉਹ ਹੈ ਨੀ ਕਿ ਜੋਬ ਦਾ ਸਿਸਟਮ ਚ ਇੱਥੇ ਕੋਈ ਪ੍ਰੋਬਲਮ ਨਹੀਂ। ਜੋਬ ਹੈ ਨਾ, ਤੁਹਾਨੂੰ ਨਾ ਸਿਰਫ ਹੈ ਨਾ ਬੇਸਿਕ ਹੈ ਨਾ ਲੈਂਗੁਏਜ ਆਣੀ ਚਾਹੀਦੀ, ਥੋੜੀ ਬਹੁਤ ਤੁਸੀਂ ਹੈ ਨਾ ਬੇਸਿਕ ਲੈਂਗੁਏਜ ਬੋਲ ਦੋ, ਕਿਉਂਕਿ ਮੇਨ ਹੈ ਨਾ ਇੱਥੇ ਜੈਪਨੀਜ਼ ਹੁੰਦਾ ਹੈ ਨਾ, ਹੁਣ ਉਹ ਜਿਹੜੇ ਪੈਸੇ ਦੇਣੇ ਹੁੰਦੇ ਕਿ ਇਹ ਨਹੀਂ ਕਿ ਉੱਥੇ ਤੋਂ ਭਾਈ ਚਾਹੇ ਹਥੋੜੀ ਦੇ ਦੇ ਤੂੰ ਛੈਨੀ ਫੜਾ ਦੇ, ਤੋ ਮੇਨ ਉਹੀ ਚੀਜ਼ ਹੁੰਦੀ ਹੈ ਕਿ ਉਹਨੂੰ ਥੋੜੀ ਬੇਸਿਕ। ਇਹ ਜਪਾਨੀ ਦੀ ਹੈਗੀ ਖਾਸੀਅਤ ਨਾ ਕਿ ਜਪਾਨੀ ਕਹਿੰਦਾ ਨੀ ਭਾਈ ਮੈਂ ਤੇਰੇ ਤੋਂ ਹਥੋੜੀ ਮੰਗੀ ਤੋ ਹਥੋੜੀ ਦੇ ਤੂੰ ਛੈਨੀ ਨਾ ਫੜਾ ਦੇ, ਮੇਨ ਉਹੀ ਹੈ ਕਿ ਪੈਸੇ ਦਿੰਦਾ ਗਾ ਤਾਂ ਅਗਲਾ ਥੋੜਾ ਕਹਿੰਦੇ ਥੋੜੀ ਜਪਾਨੀ ਆ ਜਾ। ਹਾਂ, ਜਿੱਥੇ ਅਗਰ ਆਪਣੇ ਬੰਦੇ 3-4 ਬੰਦੇ ਕੰਮ ਕਰ ਰਹੇ ਆ, ਉੱਥੇ 101% ਬੰਦੇ ਨੂੰ ਜੋਬ ਮਿਲਦੀ। ਮੈਂ ਪਿਛਲੇ ਪੰਜ ਮਤਲਬ 4-5 ਮਹੀਨੇ ਤੋਂ ਹੀ ਮੈਂ ਕਦੋਂ ਤੋਂ 20-25 ਬੰਦਿਆਂ ਨੂੰ ਕੰਮ ਤੇ ਲਾ ਰੱਖਿਆ, ਮੈਂ ਤੇ ਲਾਇਆ ਨਾ। ਕੰਮ ਦੀ ਇੱਥੇ ਕੋਈ ਪ੍ਰੋਬਲਮ ਨਹੀਂ ਹੈ, ਕੰਮ ਇੱਥੇ ਬੜੀ ਆਸਾਨ, ਔਰ ਬਲਕਿ ਇੱਥੇ ਹਜੇ ਵੀ 5% ਲੇਬਰ ਦੀ ਲੋੜ ਹੈਗੀ ਕਿ ਉਹ ਜਿਹੜੇ ਤੁਸੀਂ ਕਹਿ ਰਹੇ ਹੋ ਨਾ, ਜਿਹੜੀ ਹੁਣ ਮੰਗਾਰਨ ਲੱਗੇ ਸੀ ਜਪਾਨ ਨੇ, ਇੱਥੇ ਲੇਬਰ ਦੀ ਇੰਨੀ ਸ਼ੋਰਟੇਜ ਹੈ। ਇਹਨਾਂ ਨੇ ਨਿਊਜ਼ੀਲੈਂਡ, ਇੰਡੋਨੇਸ਼ੀਆ, ਫਿਲੀਪੀਨ, ਕੰਬੋਡੀਆ ਔਰ ਚਾਈਨਾ ਔਰ ਵੀਅਤਨਾਮ ਔਰ ਨੇਪਾਲ, 9 ਕੰਟਰੀਆਂ ਨੂੰ ਇਹਨਾਂ ਨੇ ਓਪਨ ਵੀਜ਼ਾ ਦਿੱਤਾ ਸੀਗਾ, ਤੁਸੀਂ ਆਓ ਇੱਥੇ, ਵਰਕਰ ਚਾਹੀਦੇ 5 ਸਾਲ ਦੀ ਟ੍ਰੇਨਿੰਗ ਵੀਜ਼ੇ ਤੇ, ਤਾਂ ਤੁਸੀਂ ਕਮਾਓ ਇੱਥੇ ਆ ਕੇ।
ਅੱਛਾ,
ਪਰ ਉਹ ਨਹੀਂ, ਕਿਉਂਕਿ ਲੋਕਾਂ ਦੀ ਸੋਚਿਆ ਕਿ ਅਸੀਂ ਪੱਕੇ ਆਈਏ ਕਿ ਉਹਦੇ 'ਚ ਪੱਕੇ ਨਹੀਂ ਹੋ ਸਕਦੇ ਸੀ ਨਾ,
ਪੱਕੇ ਨਹੀਂ ਹੋ ਸਕਦੇ। ਅੱਛਾ, ਇਹ ਇੱਕ ਫਰਮਾਇਸ਼ ਆਈ ਆ ਦਲਜੀਤ ਸਿੰਘ ਭਾਜੀ ਮਹਿਤਾ ਚੌਂਕ ਤੋਂ, ਕਹਿੰਦੇ ਠਾਕਰ ਸਾਹਿਬ ਸਾਨੂੰ ਥੋੜ੍ਹੀ ਜਿਹੀ ਜਪਾਨੀ ਬੋਲ ਕੇ ਵੀ ਸੁਣਾਓ ਜਰਾ, ਕਹਿੰਦਾ ਦਿਲ ਕਰਦਾ ਸੁਣਨ ਨੂੰ।
ਜਪਾਨੀ ਚ ਹੁਣ ਮੈਂ ਕਿੱਦਾਂ ਕਿ ਦੱਸਾਂ ਕਿ ਮੈਂ ਜਿੱਦਾਂ ਮੈਂ ਠੀਕ ਹਾਂ, ਵਾਤਾਸ਼ੀ ਗੈਂਕੀ ਦਿਸ ਨਾ ਕਿਉ ਕਿਉ ਵਾ ਤੈਂਚੀ ਕਾ ਚੁੱਤ ਅਸਕ ਨਾ ਤੇਰੂ ਕਰਾ ਦੇ ਦੇਮੋ ਈ ਤੈਂਚੀ ਕਰਾ ਦੇ ਅਤੋ ਆ ਕਿਉ ਅਸੁਸ਼ੀ ਕਰਾ ਖਾ ਦੇ ਹਵਾ। ਅਬ ਮੈਨੇ ਜੋ ਪੂਰੀ ਬਾਤ ਕਹੀ ਹੈ ਉਹ ਇਹ ਕਹੀ ਕਿ ਆਜ ਮੌਸਮ ਬਹੁਤ ਬੜੀਆ ਹੈ ਆਜ, ਪਰ ਲੇਕਿਨ ਥੋੜੀ ਸੀ ਗਰਮੀ ਹੈਗੀ ਤਾਂ ਬਾਕੀ ਹਵਾ ਵੀ ਹਲਕੀ ਹਲਕੀ ਚੱਲ ਰਹੀ ਹੈ।
ਮੈਂ ਤਾਂ ਸਮਝਿਆ ਤੁਸੀਂ ਵੇਦਾਂ ਚੋਂ ਕੋਈ ਸ਼ਲੋਕ ਪੜ੍ਹ ਰਹੇ ਹੋ, ਸੱਚੀ ਸੱਚੀ ਉਹ ਵੀ ਜਿੱਦਾਂ ਆਪਣੇ ਪੰਡਿਤ ਜੀ ਵੀ ਇੱਦਾਂ ਹੀ ਪੜ੍ਹਦੇ ਹੁੰਦੇ ਸੀਗੇ ਨਾ, ਬਸ ਇੱਕ ਸਵਾਹਾ ਹੀ ਨਹੀਂ ਕਿਹਾ ਐਂਡ ਦੇ ਵਿੱਚ, ਬਾਕੀ ਤਾਂ ਸਾਰਾ ਠੀਕ ਹੀ ਸੀਗਾ।
ਅੱਛੀ ਸਾਲ ਦੀ ਬੁੜੀ ਵੀ ਹੋਗੀ ਨਾ, ਉਹ ਵੀ ਏਦਾਂ ਹੀ ਪਿਆਰ ਨਾਲ ਹਾਏ, ਦੋਨਾਂ ਚ ਕੋਈ ਫਰਕ ਨਹੀਂ।
ਸਾਡੇ ਤਾਂ ਭਰਾਵਾ 18 ਸਾਲ ਦੀ ਚਿੱਤਰ ਲੈ ਕੇ ਪੈਂਦੀ,
ਕੋਈ ਫਰਕ ਨੀ ਗਾ। ਤੁਸੀਂ ਇਹਦਾ ਕਾਲ ਕਰ ਲੋਗੇ, ਕਿਸੇ ਨੂੰ ਇਹ ਨੀ ਦੱਸ ਸਕਦੇ ਕਿ ਉਹਦੀ ਫੋਨ ਕਰਕੇ ਕਿ ਕਿੰਨੇ ਸਾਲ ਦੀ ਹੈ, ਬੋਲਣ ਦਾ ਤਰੀਕਾ ਇਸ ਤਰੀਕੇ ਨਾਲ।
ਅੱਛਾ, ਕੀ ਬਾਤ ਹੈ। ਇਹ ਵੈਸੇ
ਸਾਡੇ ਰੇਸ਼ੀਜ਼, ਕਿਉਂਕਿ ਇਹਦੇ ਨਾਲ ਪਤਾ ਚੱਲਦਾ ਕਿ ਰੇਸ਼ੀਜ਼ਮ ਨਹੀਂ ਹੈ
ਇੱਥੇ। ਇਹ ਫਿਰ ਪੰਜਾਬਣਾਂ ਨੂੰ ਇੱਥੇ ਭੇਜਣਾ ਪੈਣਾ ਆਪਾਂ ਨੂੰ ਹਨਾ ਟ੍ਰੇਨਿੰਗ, ਜਾਂ ਜਪਾਨੀ ਲਿਆਈਏ ਇੱਧਰ ਹਨਾ ਟ੍ਰੇਨਿੰਗ ਦੇਣ ਵਾਸਤੇ। ਪਰ ਸਾਡੇ ਤਾਂ ਜਿਹੜੇ ਹੁਣ ਦੇਖੋ, ਮੈਂ ਰਾਤੀ ਇੱਕ ਫਿਲਮ ਦੇਖ ਰਿਹਾ ਸੀਗਾ, ਉਹਦੇ ਵਿੱਚ ਉਹ ਵਾਹ ਹਯਾਤ ਮਤਲਬ ਤੂੰ ਕੀ ਕਰਦੀ ਆ, ਤੇਰਾ ਫੱਫੇ ਕੁੱਟਣੀ ਹੈ, ਫਲਾਨੀ ਧਿਮਕੜੀ, ਮਤਲਬ ਇੱਦਾਂ ਦੀ ਫਾਊਲ ਲੈਂਗੁਏਜ ਜਿਹੜੀ ਪ੍ਰਮੋਟ ਕੀਤੀ ਜਾ ਰਹੀ ਮੀਡੀਆ ਰਾਹੀਂ। ਖੈਰ, ਸੋਸ਼ਲ ਫੈਬਰਿਕ ਦੀ ਗੱਲ ਕਰੀਏ, ਸਮਾਜਿਕ ਗੱਲਾਂ ਕਰੀਏ, ਤੇ ਜਿੱਦਾਂ ਤੁਸੀਂ ਮਿਲਦੇ ਰਹਿੰਦੇ ਹੋ ਇੱਥੇ ਲੋਕਲ ਜਿਹੜੇ ਜਪਾਨੀ ਹੈ, ਉਹ ਜਿਹੜੇ ਉਹ ਕੀ ਸੋਚਦੇ ਨੇ ਕਿ ਅਸੀਂ ਤਾਂ ਕਹਿੰਦੇ ਨਾ ਓਲਾ ਯਾਰ ਪੁਰਾਣੇ ਟਾਈਮ ਚੰਗੇ ਸੀਗੇ, ਵਧੀਆ ਸੀਗੇ, ਹੁਣ ਨਵੇਂ ਆਏ ਕਰਦੇ, ਇਹਨਾਂ 'ਚ ਵੀ ਇੱਦਾਂ ਦੀਆਂ ਗੱਲਾਂ ਹੈਗੀਆਂ? ਨਹੀਂ, ਮਤਲਬ ਇਹ ਵੀ ਕਹਿੰਦੇ ਨੇ ਕਿ ਚੇਂਜ ਹੋਈ ਹੈ ਉਹਨਾਂ ਦੇ ਸੋਸ਼ਲ ਸਟਰਕਚਰ ਦੇ ਵਿੱਚ।
ਨਹੀਂ, ਇਹ ਹੈ ਨਾ ਮਤਲਬ 101 ਬਹੁਤ ਚੇਂਜ ਹੋਇਆ ਇਹਨਾਂ ਦਾ ਸਟਰਕਚਰ ਬਹੁਤ ਪਹਿਲੇ ਦਾ ਸਿਸਟਮ ਦੇ ਹੋਰ ਹਿਸਾਬ ਨਾਲ ਬਹੁਤ ਚੇਂਜ ਹੋਇਆ ਪਰ ਲੇਕਿਨ ਇਹ ਐਡਜਸਟਮੈਂਟ ਕਰਦੇ ਆ ਇਹ ਐਡਜਸਟ ਕਰਨ ਨੂੰ ਤਿਆਰ ਹੈ ਕਿ ਜਿਹੜੇ ਪਹਿਲਾਂ ਸੀਗਾ ਹੁਣ ਅੱਜ ਵਕਤ ਚੇਂਜ ਹੋ ਗਿਆ ਤੇ ਤੂੰ ਤੂੰ ਮੈਂ ਨੀ ਕਰਦੇ ਉਸ ਚੀਜ਼ ਚ ਨਾ ਕਿ ਚਾਹੇ ਨਈ ਟੈਕਨੋਲੋਜੀ ਆ ਜਾਏ ਚਾਹੇ ਨਵਾਂ ਸਿਸਟਮ ਆ ਜਾਏ ਹੁਣ ਨਾ ਮੈਂ ਤੁਹਾਨੂੰ ਸਿੰਪਲ ਜਿਹੀ ਗੱਲ ਦੱਸਦਾ ਕਿਸੇ ਨੇ ਮੇਰੇ ਕੰਪਨੀ ਚ ਬੁੱਢਾ ਰਹਿੰਦਾ ਗਾ 75-70 ਸਾਲ ਦਾ ਨਾ ਤਾਂ ਪਹਿਲੇ ਨਾ ਪਹਿਲੇ ਕਹਿੰਦੇ ਕਿ ਨਾ ਜਿਸ ਵੇਲੇ ਨਾ ਪਹਿਲੇ ਹੁੰਦੇ ਸੀ ਮਤਲਬ ਸਾਲ ਲਾ ਲਓ 1960-65 ਦੀ ਗੱਲਾਂ ਹੀ ਲਾ ਲਓ 70 ਦੀਆਂ ਗੱਲਾਂ ਲਾ ਲਓ ਤੂੰ ਕਹਿੰਦੇ ਕਿ ਨਾ ਅਸੀਂ ਘਰ ਜਾਂਦੇ ਸੀ ਤਾਂ ਬੀਵੀ ਹੈ ਨਾ ਘਰ ਆ ਕੇ ਆਰਾਮ ਨਾਲ ਗਰਮ ਪਾਣੀ ਰੱਖਦੀ ਸੀਗੀ ਪੈਰ ਰੱਖਦੀ ਸੀਗੀ ਆਰਾਮ ਨਾਲ ਸੇਵਾ ਕਰਦੀ ਸੀਗੀ ਕਹਿੰਦਾ ਹੁਣ ਜਾਏ ਨਾ ਤਾਂ ਹੁਣ ਮੂੰਹ ਚ ਪਾਣੀ ਮਾਰਦੀ ਹੈ ਕਹਿੰਦੀ ਚੱਲ ਆਪਣਾ ਪਾਣੀ ਆਪਣੇ ਆਪ ਚੱਕ
ਇਹ ਤਾਂ ਵੀ ਆਪਣੇ ਵਾਲਾ ਕੰਮ ਹੋ ਗਿਆ
ਤਾਂ ਇਹ ਚੇਂਜ ਆਇਆ ਇੱਥੇ ਇੱਥੇ ਵੀ ਆਇਆ ਇਹ ਚੀਜ਼ ਇਹ ਚੀਜ਼ ਇੱਥੇ ਵੀ ਆਏਗਾ ਮਤਲਬ ਇਹ ਕਹਿ ਸਕਦਾ ਕਿ ਪਰ ਲੇਕਿਨ ਇਹਨਾਂ ਨੇ ਨਾ ਆਪਣੇ ਸਿਸਟਮ ਨਾਲ ਢਾਲ ਲਿਆ ਪਹਿਲੇ ਪਹਿਲੇ ਬੱਚੇ ਵਗੈਰਾ ਫੈਮਿਲੀ ਵਗੈਰਾ ਸਾਰੇ ਇਕੱਠੇ ਰਹਿੰਦੇ ਸੀਗੇ ਪਰ ਹੁਣ ਇਹ ਹੋ ਗਿਆ ਕਿ ਹੁਣ ਕਹਿੰਦੇ ਕਿ ਤੂੰ ਕਮਾਉਣ ਲੱਗਿਆ ਤੂੰ ਆਪਣਾ ਬਾਹਰ ਜਾ ਅਲੱਗ ਰਹਿ ਲਿਆ ਇਹਨਾਂ ਨੇ ਐਡਜਸਟ ਕਰ ਲਿਆ ਪਰ ਕੋਸਦੇ ਨੀ ਉਸ ਚੀਜ਼ ਨੂੰ
ਠੀਕ ਠੀਕ ਨਹੀਂ ਚਲੋ ਇੱਦਾਂ ਆ ਵੀ ਇਹ ਜਿਹੜੇ ਜਪਾਨੀ ਆ ਇਹਨਾਂ ਨੇ ਬੜਾ ਸਿੱਖਿਆ ਜੰਗ ਤੋਂ ਬਾਅਦ ਹੀਰੋਸ਼ੀਮਾ ਦੀ ਜਿਹੜੀ ਬਲਾਸਟ ਹੋਇਆ ਸੀ
ਹੁਣ ਜਿੱਦਾਂ ਸਿਸਟਮ ਇੱਕ ਤੁਹਾਨੂੰ ਪੁਆਇੰਟ ਹੋਰ ਦੱਸਦਾ ਇੱਕ ਪੁਆਇੰਟ ਕਿਆ ਗਿਆ ਕਿ ਨਾ ਇਹਨਾਂ ਨੇ ਨਾ ਜਿਹੜਾ ਨਾ ਬੱਚਿਆਂ ਦੀ ਉਮਰ ਹੈ ਨਾ ਸ਼ਾਦੀ ਦੀ 16 ਸਾਲ ਰੱਖੀ ਹੋਈ ਸੀਗੀ ਤਾਂ ਔਰ ਇੱਕ ਨਾ ਕਿਆ ਕਹਿੰਦੇ ਔਰ ਇੱਕ ਨਾ ਇਹ ਰੱਖਿਆ ਸੀਗਾ ਕਿ ਜਿਹੜਾ ਜਿੱਦਾਂ ਮੰਨ ਲਓ ਡਿਵੋਰਸ ਹੋ ਜਾਂਦਾ ਤਾਂ 1 ਸਾਲ ਤੱਕ ਨਾ ਉਹ ਕੁੜੀ ਸ਼ਾਦੀ ਨੀ ਕਰ ਸਕਦੀ ਇਹ ਕੁੜੀਆਂ ਲਈ ਬਹੁਤ ਪਹਿਲੇ ਇਹਨਾਂ ਦੇ ਮਤਲਬ ਨਜ਼ਰ ਨੀ ਆਉਂਦੀ ਸੋਚ ਪਰ ਅੰਦਰੂਨੀ ਕੁਛ ਚੀਜ਼ਾਂ ਹੈਗੀਆਂ ਇਹਨਾਂ ਦੀ ਕਮੀਆਂ ਹੈਗੀਆਂ ਲੜਕੀਆਂ ਲਈ ਨਾ ਤੋ ਇਹਨਾਂ ਨੇ ਫਿਰ ਨਾ UNO ਚ ਬਾਰ ਬਾਰ ਕੰਪਲੇਂਟਾਂ ਗਈਆਂ ਕਿ ਭਾਈ ਇਹਨਾਂ ਨੇ 16 ਸਾਲ ਕੀਤੀ ਇਹਨੂੰ 18 ਸਾਲ ਕਰੋ ਇੱਕ ਤਾਂ ਕੁੜੀ ਅਗਰ ਡਿਵੋਰਸ ਦੇ ਦਿੰਦੀ ਉਹ 1 ਸਾਲ ਤੱਕ ਸ਼ਾਦੀ ਨੀ ਕਰ ਸਕਦੀ ਨਾ 1 ਸਾਲ ਤੋਂ ਬਾਅਦ ਕਰੇਗੀ ਹੁਣ ਇਹਨਾਂ ਤੋਂ ਵੀ ਠੀਕ ਚੀਜ਼ ਸੀਗੀ ਪਰ ਉਹ ਆਪਣੇ ਹਿਸਾਬ ਨਾਲ ਵਰਲਡ ਦੇ ਹਿਸਾਬ ਨਾਲ ਉਹ ਗਲਤ ਵੀ ਸੀਗਾ ਹੁਣ ਕਿਆ ਸੀਗਾ 16 ਸਾਲ ਚ ਇਹ ਸੀਗਾ ਕਿ ਭਾਈ ਕਿਉਂਕਿ ਉਹ ਆਪਣੇ ਸਿਸਟਮ ਨਾਲ ਚਾਹੁੰਦੇ ਸੀ ਕਿ ਸਾਡੀ ਪੋਪੂਲੇਸ਼ਨ ਵੱਧਦੀ ਰਹੇ ਤਾਂ ਅਸੀਂ ਉਮਰ ਨੂੰ ਵਧਾ ਕੇ ਨਾ ਰੱਖੀਏ ਪਰ ਚਲੋ ਉਹਨਾਂ ਨੇ 18 ਕਰਤੀ ਔਰ 1 ਸਾਲ ਦਾ ਸਿਸਟਮ ਇਹਨਾਂ ਦਾ ਸ਼ਾਦੀ ਦਾ ਇਸ ਲਈ ਸੀਗਾ ਕਿ ਪਤਾ ਕਿਆ ਹੁੰਦਾ ਕਈ ਵਾਰੀ ਨਾ ਡਿਵੋਰਸ ਹੋ ਜਾਂਦਾ ਗਾ ਤਾਂ ਡਿਵੋਰਸ ਹੋਣ ਤੋਂ ਬਾਅਦ ਨਾ ਪਹਿਲੇ ਹੀ ਅਗਰ ਮੰਨ ਲਓ ਵਾਈਫ ਪ੍ਰੈਗਨੈਂਟ ਹੈ ਉਹ ਸ਼ਾਦੀ ਕਰ ਲਈ ਤਾਂ ਹੁਣ ਜਿਹੜਾ ਪਹਿਲਾ ਹਸਬੈਂਡ ਹੈ ਉਹਨੂੰ ਕਿੱਦਾਂ ਪਤਾ ਚੱਲੇਗਾ ਕਿ ਭਾਈ ਇਹ ਮੇਰਾ ਵੀ ਅਗਰ DNA ਕਰਾਏ ਜਾਂ ਇਹ ਕਰਾਏ ਤਾਂ 1 ਸਾਲ ਦੇ ਗੈਪ ਨਾਲ ਪਤਾ ਚੱਲ ਜਾਏਗਾ ਜਿਹੜਾ ਬੱਚਾ ਗਾ ਉਹ ਪਹਿਲੇ ਐਕਸ ਹਸਬੈਂਡ ਦਾ ਗਾ ਜਾਂ ਮਤਲਬ ਜਿਹਦਾ ਹੋਇਆ ਕਿ ਉਹ ਉਹਦੇ ਤੇ ਆਪਣਾ ਕਰ ਸਕੇ ਕਿ ਭਾਈ ਇਹ ਮੇਰਾ ਬੱਚਾ ਤਾਂ ਇਸ ਲਈ ਉਹਨਾਂ ਨੇ ਉਹ 1 ਸਾਲ ਰੱਖਿਆ ਸੀਗਾ ਪਰ ਲੇਕਿਨ ਹੁਣ ਇਹਨਾਂ ਨੇ ਉਹ ਚੇਂਜ ਕਰਤਾ ਸਿਸਟਮ ਨਹੀਂ ਹੁਣ ਡਿਵੋਰਸ ਹੋਗਾ ਤੁਸੀਂ ਅਗਲੇ ਦਿਨ ਸ਼ਾਦੀ ਕਰਾ ਲਓ
ਠੀਕ ਹੈ ਚਲੋ ਵੈਸੇ ਇਹ ਸਮਾਜਿਕ ਗੱਲਾਂ ਬਹੁਤ ਵਧੀਆ ਤੁਸੀਂ ਦੱਸ ਰਹੇ ਹੋ ਕਿ ਉਹਨਾਂ ਦਾ ਸਿਸਟਮ ਕਿਸ ਤਰ੍ਹਾਂ ਆ ਜਾਪਾਨ ਦਾ ਤੇ ਖੈਰ ਠਾਕੁਰ ਸਾਹਿਬ ਬੜੀ ਵਧੀਆ ਲੱਗਦੀਆਂ ਗੱਲਾਂ ਦਲਜੀਤ ਭਾਜੀ ਹੱਸ ਰਹੇ ਨੇ ਤੁਹਾਡੀਆਂ ਜੈਪਨੀਜ਼ ਦੇ ਕਿਉਂਕਿ ਸੁਣਨਾ ਚਾਹੁੰਦੇ ਸੀ ਬੋਲੀ ਤੇ ਇੱਕ ਨਾ ਹੋਰ ਸਵਾਲ ਆਇਆ ਸੁਰਿੰਦਰ ਕੌਰ ਗਿੱਲ ਜੀ ਲੀਟਨ ਤੋਂ ਕਰ ਰਹੇ ਨੇ ਸਵਾਲ ਗ੍ਰਿਫਿਥ ਦੇ ਲੱਗ ਗਈ ਆ ਉਹ ਕਹਿੰਦੇ ਵੀ ਪ੍ਰੋਗਰਾਮ ਵਧੀਆ ਚੱਲ ਰਿਹਾ ਮੇਰਾ ਕੁਐਸਚਨ ਮੇਰੇ ਕਹਿੰਦੇ ਮਾਇੰਡ 'ਚ ਆਇਆ ਕਿ ਜੇ ਪ੍ਰਾਈਸਿਸ ਜਿਹੜੀਆਂ ਨੇ ਮੁੱਢਲੀਆਂ ਚੀਜ਼ਾਂ ਦੀਆਂ ਜਪਾਨ ਦੇ ਵਿੱਚ ਉਹ ਨਹੀਂ ਵਧੀਆਂ ਤਾਂ ਸੈਲਰੀਜ਼ ਕਿੱਦਾਂ ਆ ਉਹ ਵਧੀਆਂ ਜਾਂ ਉਹ ਵੀ ਉਸੇ ਰੇਟ ਤੇ ਹੀ ਆ
ਨਹੀਂ ਸੈਲਰੀ ਵਧੀਆ ਹੁਣ ਹੈ ਨਾ ਪਹਿਲੇ ਨਾ ਜਿਸ ਵੇਲੇ ਹੁਣ ਮੈਂ ਤੁਹਾਨੂੰ 15 ਸਾਲ ਮੈਂ ਆਪਣੇ ਟਾਈਮ ਦੀ ਗੱਲ ਦੱਸਦਾ ਨਾ 15-16 ਸਾਲ ਪਹਿਲੇ ਬੇਸਿਕ ਸੈਲਰੀ ਸੀਗੀ ਉਹ ਸੀਗੀ 680
ਜੈਨ
ਨਾ 680 ਯੈਨ ਪਰ ਆਵਰ ਨਾ 1 ਘੰਟੇ ਦੇ
ਅੱਛਾ
ਹੁਣ ਅੱਜ ਦੀ ਬੇਸਿਕ ਸੈਲਰੀ ਇਹਨਾਂ ਨੇ ਕਰਤੀ ਹੈ 900-870 ਕਰਤੀ ਹੈ ਮਤਲਬ 900 ਲਾ ਲਓ 900 ਕਰਤੀ ਹੈ
ਇਹ ਰੁਪਈਆਂ ਚ ਦੱਸੋ ਸਾਨੂੰ ਫਿਰ ਇਹ ਕਿ ਰੁਪਈਏ ਕਿੰਨੇ ਹੋਏ
ਪਹਿਲੇ ਸੀਗੀ ਇਹ ਲਾ ਲੋ ਹੁਣ 300 ਰੁਪਏ ਸੀਗੀ ਤਾਂ ਹੁਣ ਹੁਣ ਇਹ ਹੋ ਗਈ ਹੈ 550-600 ਤੱਕ ਚੱਲ ਗਈ
ਘੰਟੇ ਦੀ ਅੱਛਾ ਉੱਥੇ ਦਿਹਾੜੀ ਹੈ ਇੰਨੀ ਇੰਨਾ ਹਾਲ ਦੇਖ ਲੋ
ਉੱਥੇ ਦਿਹਾੜੀ ਹੈ
ਤਾਂ ਤਾਂ ਫਿਰ ਜਪਾਨ ਨੂੰ ਆਉਂਦੇ ਬੰਦੇ
ਇੱਥੇ ਨਾ ਕਿਆ ਕਹਿੰਦੇ ਕਿ ਨਾ ਜਿਹੜਾ ਪੈਸਾ ਨਾ ਬਹੁਤ ਇੱਥੇ ਨਾ ਕਿਆ ਕੀ ਹੈ ਨਾ ਇੱਥੇ ਮਹਿੰਗਾਈ ਮਤਲਬ ਤੁਹਾਨੂੰ ਨਾ ਉਸ ਚੀਜ਼ ਦੀ ਉਹ ਨੀ ਹੈ ਕਿ ਤੁਹਾਨੂੰ ਮਹਿੰਗਾਈ ਪੈਸਾ ਨੀ ਬਚਦਾ ਗਾ ਤੁਹਾਨੂੰ ਰਹਿਣਾ ਸਹਿਣਾ ਨਾ ਸਸਤਾ ਗਾ ਇੱਥੇ ਘਰ ਦਾ ਮਕਾਨ ਦਾ ਕਿਰਾਇਆ ਵਗੈਰਾ ਤੁਸੀਂ ਨਾ ਸਿਰਫ ਨਾ 3-4 ਸਿਟੀਆਂ ਛੱਡ ਦੋ ਟੋਕੀਓ ਓਸਾਕਾ ਇਹ ਸਿਟੀਆਂ ਨੂੰ ਛੱਡ ਕੇ ਤੁਸੀਂ ਉਹ ਸਿਟੀਆਂ ਤੋਂ ਬਾਹਰ ਆ ਜਾਓ ਤਾਂ ਤੁਸੀਂ ਮਹੀਨੇ ਦਾ 1 ਲੱਖ ਰੁਪਇਆ ਨੋਰਮਲ ਬੰਦਾ ਬਚਾ ਸਕਦਾ ਗਾ ਇੱਥੇ ਇੰਡੀਆ ਦੇ ਹਿਸਾਬ
ਨਾਲ ਠਾਕੁਰ ਸਾਹਿਬ ਇਹ ਮੈਂ ਗੱਲ ਕਰਨੀ ਸੀ ਚਲੋ ਟੋਕੀਓ ਦਾ ਤਾਂ ਸੁਣਿਆ ਵੀ ਫਿਲਮਾਂ ਵੀ ਦੇਖੀਆਂ ਲਵ ਇਨ ਟੋਕੀਓ ਇੱਦਾਂ ਦੀਆਂ ਉਹ ਤੇ ਬੜੇ ਸੰਘਣੇ ਸ਼ਹਿਰ ਜੀ ਗੱਲਾਂ ਸੁਣਦੇ ਆ ਵੀ ਕਿਰਾਏ ਬਹੁਤ ਹੈ ਪਰ ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਕਿ 4-5 ਵੱਡੇ ਸ਼ਹਿਰ ਹੈ ਲੋਕ ਉੱਥੇ ਰਹਿਣਾ ਪਸੰਦ ਕਰਦੇ ਨੇ ਖਰਚੇ ਜ਼ਿਆਦਾ ਨੇ ਪਰ ਜਦੋਂ ਰੂਰਲ ਏਰੀਏ 'ਚ ਆਏ ਤਾਂ ਖਰਚੇ ਅੱਧੇ ਹੋ ਜਾਂਦੇ ਨੇ ਜਪਾਨ ਦੇ ਵਿੱਚ ਵੀ ਇਸ ਤਰ੍ਹਾਂ ਮਤਲਬ ਜੋਬਾਂ ਨੂੰ ਕੋਈ ਫਰਕ ਤਾਂ ਨਹੀਂ ਮਤਲਬ ਵੱਡੇ ਸ਼ਹਿਰਾਂ 'ਚ ਅਤੇ ਛੋਟੇ ਸ਼ਹਿਰਾਂ ਦੇ ਪੇਂਡੂ ਇਲਾਕਿਆਂ 'ਚ
ਨਹੀਂ ਜੋਬ 'ਚ ਕੋਈ ਫਰਕ ਨਹੀਂ ਗਾ ਕਿਉਂਕਿ 90 ਸਿਰਫ 101% ਜਿਹੜੀ ਫੈਕਟਰੀ, ਕਿਉਂਕਿ ਜਪਾਨ, ਹੁਣ ਤੁਹਾਨੂੰ ਇਸ ਚੀਜ਼ ਤੋਂ ਸੋਚ ਕੇ ਰੱਖੋ ਕਿ ਜਪਾਨ ਹੈ ਨਾ ਮੈਨੂਫੈਕਚਰਿੰਗ ਹੈ ਕੰਟਰੀ, ਹਰ ਚੀਜ਼ ਦੀ ਮੈਨੂਫੈਕਚਰਿੰਗ ਹੈ, ਤਾਂ ਮੈਨੂਫੈਕਚਰਿੰਗ ਹੈ ਨਾ ਬੜੀ ਸਿਟੀ ਚ ਨਹੀਂ ਹੋ ਸਕਦੀ, ਬੜੀ ਸਿਟੀਆਂ ਸਿਰਫ ਉਹਨਾਂ ਦੇ ਆਫਿਸ ਹੈ ਜਾਂ ਆਫਿਸ ਵਰਕ ਕਰ ਸਕਦੇ ਜਾਂ ਕੁਛ ਉਹ ਚੀਜ਼ ਕਰਦੇ, ਪਰ ਜਿਹੜੀ ਮੈਨੂਫੈਕਚਰਿੰਗ ਹੈ ਨਾ ਉਹ ਪੂਰੇ ਜਪਾਨ ਚ ਆਊਟ ਆਫ ਸਿਟੀਆਂ ਤੋਂ ਬਾਹਰ ਫੈਲੀ ਹੋਈ ਹੈ। ਇਸੀ ਲਈ ਇੱਥੇ ਹੁਣ ਮੇਰੇ ਇੱਥੇ ਹੀ ਹਿਟਾਚੀ ਹੈ, ਸੁਬਾਰੂ ਹੈ, ਕੰਪਨੀਆਂ ਟੋਇਟਾ ਹੈ, ਬੜੀ ਬੜੀ ਮੈਨੂਫੈਕਚਰਿੰਗ ਕੰਪਨੀਆਂ ਮੇਰੇ ਇੱਥੇ ਹੀ ਹੈ ਨੇੜੇ, ਔਰ ਹਰ ਸਿਟੀ ਚ ਹੈਗੀਆਂ, ਤਾਂ ਇਸ ਲਈ ਜੋਬ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ ਉਹਨਾਂ ਨੂੰ।
ਠੀਕ ਹੈ, ਉਹ ਇੱਥੇ ਆਸਟ੍ਰੇਲੀਆ 'ਚ ਵੀ ਇਹੀ ਵਰਤਾਰਾ ਆ ਕਿ ਜਿਹੜੇ ਰੂਰਲ ਰੀਜਨਲ ਇਲਾਕੇ ਆ, ਹੁਣ ਆਪਾਂ ਸਵੇਰ ਦੀ ਖਬਰ ਸੁਣੀ ਹੈ ਵੀ $2,000 ਜਿਹੜਾ ਆ ਉਹ ਵੀਕ ਦਾ, ਹਫ਼ਤੇ ਦਾ ਬਣਾ ਸਕਦੇ ਆ, $400 ਦਿਹਾੜੀ ਦਾ, ਹੈ ਨਾ, ਕਿਉਂਕਿ ਜਿਹੜੇ ਰੀਜਨਲ ਇਲਾਕੇ ਉਹਨਾਂ 'ਚ ਜੋਬ ਦੀ ਸ਼ੋਰਟੇਜ। ਮੈਂ ਤੁਹਾਨੂੰ ਚਲੋ ਗੱਲ ਸੁਣਾਉਣਾ, ਅੱਗੇ ਵੀ ਸੁਣਾਈ ਸੀਗੀ,
ਡਿਪਲੋਮੈਂਟ ਕਰਨੇ ਲਈ ਇਹਨਾਂ ਨੇ ਹਰ ਇੱਕ ਬੜੀ ਬੜੀ ਕੰਪਨੀਆਂ ਨੂੰ ਉੱਥੇ ਫੈਕਟਰੀ ਲਵਾ ਕੇ ਦਿੱਤੀ ਹੈ।
ਅੱਛਾ,
ਮੈਂ ਸਿਰਫ ਸਿੰਪਲ ਜਿਹਾ ਇੰਨਾ ਕਹਾਂਗਾ। ਹੁਣ ਇਹਦੇ ਨਾਲ ਤੁਸੀਂ ਵੀ ਮੰਨ ਸਕਦੇ ਹੋ ਕਿ ਕਿਸੇ ਵੀ ਏਰੀਆ ਦੇ ਵਿੱਚ ਅਗਰ ਇੱਕ ਫੈਕਟਰੀ ਲੱਗ ਜਾਏ, ਉੱਥੇ 1000 ਬੰਦੇ ਨੂੰ ਕੰਮ ਮਿਲ ਜਾਏ, ਤਾਂ ਉਹ ਸਟੇਟ ਜਾਂ ਉਹ ਸਿਟੀ ਆਪਣੇ ਆਪ ਹੀ ਡਿਵੈਲਪਮੈਂਟ ਕਰ ਜਾਏਗੀ।
ਹਾਂ, ਉਹ 5-7 ਹਜ਼ਾਰ ਬੰਦੇ ਨੂੰ ਉਹਦੇ ਸਪੋਰਟ ਕਰਨ ਲੱਗ ਜਾਂਦਾ ਨਾਲ, ਇੱਕੋ ਡਾਕਟਰ ਆ, ਇੱਕੋ ਨਾਈ ਹੁੰਦਾ, ਹਨਾ, ਇੱਕੋ ਏਦਾਂ ਹੁੰਦੇ ਸਾਰੇ ਨਾ, ਵਨ ਮੈਨ, ਇੱਕ ਬੁੱਚਰ ਹੁੰਦਾ, ਉਹਨਾਂ ਦਾ ਨਾਈ ਨਾ ਛੱਡ ਕੇ ਚਲੇ ਗਿਆ ਕਿਤੇ ਹੋਰ ਸ਼ਹਿਰ ਦੇ ਵਿੱਚ, ਤੇ ਉੱਥੇ 400-500 ਦੀ ਵਸੋਂ ਸੀ, ਤੇ ਉਹ ਵਿਚਾਰੇ ਨਾ ਐਡਾਂ ਪਾਈ ਜਾਣ ਵੀ ਸਾਨੂੰ ਨਾਈ ਦੀ ਲੋੜ ਹੈ, ਬਾਰਬਰ ਦੀ ਲੋੜ ਹੈ, ਵੀ ਆਓ ਜੀ ਆਓ, ਕੋਈ ਜਾਵੇ ਨਾ। ਉਹਨੇ ਫਿਰ ਇੱਕ ਐਡ ਪਾਈ ਵੀ ਅਸੀਂ ਘਰ ਵੀ ਫ੍ਰੀ ਦੇਵਾਂਗੇ, ਕਿਰਾਇਆ ਵੀ ਫ੍ਰੀ ਦੇਵਾਂਗੇ, ਬਿਜਲੀ ਦਾ ਬਿੱਲ ਜਿੱਦਾਂ ਹੁਣ ਪੰਜਾਬ ਸਰਕਾਰ ਕਰ ਰਹੀ ਉਹ ਵੀ ਫ੍ਰੀ ਦੇਵਾਂਗੇ, ਵੀ ਸਾਡੇ ਜੋਬ ਕਰੋ, ਪੈਸੇ ਵੀ ਕਾਫੀ ਉਹਨੇ ਐਡਵਰਟਾਈਜ਼ ਕੀਤੇ ਅਖਬਾਰ ਦੇ ਵਿੱਚ। ਤਾਂ ਉਹ ਵੀ ਇੱਕ ਲੜਕੀ ਨਾ ਉਹ ਸ਼ਹਿਰ ਤੋਂ ਦੁਖੀ ਸੀਗੀ, ਤੇ ਉਹ ਕਹਿੰਦੇ ਯਾਰ ਮਤਲਬ ਮੈਂ ਜਾਣੀ ਆ, ਤਰਸ ਵੀ ਉਹਨੂੰ ਆਇਆ ਵੀ ਮੈਂ ਸੇਵਾ ਕਰਦੀ ਜਾ ਕੇ ਨਾਲੇ ਉੱਥੇ। ਉਹ ਹੋਇਆ ਕੀ ਕਿ 6-7 ਮਹੀਨੇ ਦੇ ਵਿੱਚ ਨਾ ਉਹ ਲੋਕੀ ਇੰਨੇ ਦੁਖੀ ਹੋ ਗਏ, ਮੇਅਰ ਜਿਹੜਾ ਆ ਖੁਦ ਬੇਨਤੀਆਂ ਕਰੇ ਵੀ ਸਾਡੇ ਸ਼ਹਿਰ 'ਚ ਨਾਈ ਦੀ ਲੋੜ ਹੈ, ਛੇਤੀ ਛੇਤੀ ਆਓ, ਕਿਉਂਕਿ ਉਹ ਜਿਹਨਾਂ ਦੇ ਵਾਲ ਸੀਗੇ ਉਹਨੇ ਐਡੇ ਐਡੇ ਵਾਲ ਹੋ ਗਏ, ਹੈ ਨਾ, ਅਤੇ ਮੈਂ ਉਦੋਂ ਤਾਂ ਹੱਸਦੇ ਸੀਗੇ, ਕਹਿੰਦੇ ਜਨਾਨੀਆਂ ਦੇ ਵੀ ਮੁੱਛਾਂ ਆਉਣੀਆਂ ਸ਼ੁਰੂ ਹੋ ਗਈਆਂ, ਦਾੜੀਆਂ ਸ਼ੁਰੂ ਹੋ ਗਈਆਂ, ਹੈ ਨਾ, ਜਿਹੜੀਆਂ ਘੁੰਗਰਾਲੇ ਪਵਾਉਣੀਆਂ ਸੀ ਜਾ ਜਾ ਕੇ ਉਹਨਾਂ ਦੇ ਘੁੰਗਰਾਲੇ ਸਿੱਧੇ ਹੋ ਗਏ, ਪਤਾ ਲੱਗਣ ਲੱਗ ਪਿਆ ਵੀ ਇੱਦਾਂ ਦੀਆਂ, ਹੈ ਨਾ, ਜਿਹੜੇ ਬੰਦੇ ਸੀਗੇ ਉਹਨਾਂ ਦੀਆਂ ਦਾੜੀਆਂ ਐਡ ਐਡੀਆਂ ਵੱਧ ਗਈਆਂ, ਜਾਂ ਜਿਹੜੇ ਵਾਲ ਹੈ ਉਹ ਐਡ ਐਡੇ ਵੱਧ ਗਏ, ਕਿਉਂਕਿ ਚਲੋ ਦਾੜੀ ਤਾਂ ਬੰਦਾ ਆਪ ਸ਼ੇਵ ਕਰ ਲੈਂਦਾ, ਜਿਹੜੇ ਟ੍ਰਿਮਿੰਗ ਕਰਾਉਂਦੇ ਆ ਜਾਂ ਹੋਰ, ਉਹ ਫਿਰ ਨਾ ਉਹਨੇ ਜੋਬ ਲੈ ਲਈ, ਅਤੇ ਵੀ ਉੱਥੇ ਕਹਿੰਦੇ ਵੀ ਬੜਾ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਵੀ ਲੈ ਬਈ ਸਾਡੇ ਹੁਣ ਕੁੜੀ ਆ ਰਹੀ ਹੈ, ਹੈ ਨਾ, ਨਾਈ ਦੀ ਜੋਬ ਕਰਨ ਵਾਸਤੇ। ਅਤੇ ਉਹ ਟ੍ਰੇਨ ਦੀ ਟਿਕਟ ਵੀ ਮੇਅਰ ਨੇ ਫ੍ਰੀ ਦਿੱਤੀ, ਬ੍ਰਿਸਬਨ ਤੋਂ 5 ਘੰਟੇ ਦੀ ਡਰਾਈਵ ਸੀਗੀ, ਮਤਲਬ ਰਾਈਡ ਸੀਗੀ। ਅਤੇ ਕਹਿੰਦੇ ਜਦੋਂ ਉਹ ਟ੍ਰੇਨ ਸਟੇਸ਼ਨ 'ਤੇ ਉਤਰੀ ਨਾ, ਅਤੇ ਅੱਧਾ ਪਿੰਡ ਉਹਨੂੰ ਲੈਣ ਆਇਆ ਹੋਇਆ ਸੀਗਾ ਮੂਹਰੇ, ਮਤਲਬ ਹਾਰ ਲੈ ਕੇ ਪਾਉਣ ਉਹਨੂੰ, ਨਾ ਬੜਾ ਮਤਲਬ ਅਖਬਾਰ 'ਚ ਆਈ ਉਹਦੀ ਫੋਟੋ ਵੀ, ਲੈ ਵੀ ਜੀ ਆਇਆਂ ਨੂੰ ਇੱਦਾਂ ਵੈਲਕਮ, ਅਤੇ ਬੜਾ ਕਹਿੰਦੇ ਉਹਨੇ ਪਟਾਕੇ ਵੀ ਚਲਾਏ ਉੱਦਣ ਰਾਤ ਨੂੰ ਵੀ ਸਾਡੇ ਸ਼ਹਿਰ 'ਚ ਨਾਈ ਹੈ, ਮਤਲਬ ਜਿਹੜਾ ਸਕਿੱਲ ਹੈ ਉਹਦੀ ਤਾਂ ਹਰ ਤਾਂ ਕਦਰ ਹੈ ਠਾਕੁਰ ਸਾਹਿਬ।
ਨਹੀਂ ਪਰ ਇਹਦਾ ਥੋੜਾ ਜਿਹਾ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਜਾਂ ਕੁਛ ਹੋਰ ਕੰਟਰੀ, ਜਿਹੜੀ ਹੁਣ ਜਪਾਨ ਹੈ ਉਹ ਬਹੁਤ ਪੁਰਾਣਾ ਕਲਚਰ ਹੈ ਇਹਦਾ, ਨਾ ਬਹੁਤ ਪੁਰਾਣਾ, ਪਤਾ ਕਿੰਨੇ ਸਦੀਆਂ ਤੋਂ, 5,000-7,000 ਪੁਰਾਣਾ ਇਹਦੇ ਹੈਗਾ ਪਹਿਲੇ, ਤੇ ਉਹ ਸਿਸਟਮ ਨੂੰ ਹੌਲੀ ਹੌਲੀ ਉਸੇ ਨਾਲ ਚੱਲਦੇ ਚੱਲ ਗਏ ਨਾ।
ਨਹੀਂ ਇਹ ਤਾਂ
ਜਿਹੜਾ ਹੁਣ ਆਸਟ੍ਰੇਲੀਆ ਤਾਂ ਹੁਣ ਬਣਿਆ, ਪਹਿਲੇ ਹੁਣ ਬਣਿਆ ਤਾਂ ਉਹਨਾਂ ਨੂੰ ਹਜੇ ਟਾਈਮ ਲੱਗੇਗਾ।
ਇਹ ਤਾਂ ਬੱਚਾ ਹੈ, ਤੁਹਾਨੂੰ ਕਹਿੰਦੇ ਨੇ ਬੱਚਾ ਹੈ, ਭਾਰਤੀ ਸੱਭਿਅਤਾ, ਏਸ਼ੀਅਨ ਸੱਭਿਅਤਾ ਦੇ ਮੂਹਰੇ ਤਾਂ ਆਸਟ੍ਰੇਲੀਆ ਬੱਚਾ ਹੈ ਜੇ। ਅਤੇ ਠਾਕੁਰ ਸਾਹਿਬ ਦਲਜੀਤ ਸਿੰਘ ਹੁਣੀ ਕਹਿੰਦੇ ਨੇ, ਕਹਿੰਦੇ ਖੇਤੀ ਸੈਕਟਰ ਬਾਰੇ ਵੀ ਜਾਣਕਾਰੀ ਦਿਓ, ਖੇਤੀ ਕਿੰਨੀ ਹੈ ਤੁਹਾਡੇ ਇੱਥੇ, ਬਾਹਰ ਜਾਂਦੇ ਹੋ ਖੇਤਾਂ 'ਚ ਕੀ ਕੀ?
ਨਹੀਂ ਖੇਤੀ 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 ਹੈ ਨਾ, ਮਤਲਬ ਸਮਝ ਲਓ ਕਿ ਇਹ ਨਾ ਆਪਣੇ ਆਪਣੇ ਲਈ ਚੌਲ ਲਗਾ ਸਕਦੇ ਆ, ਨਾਲ ਇੱਕ ਬੰਦ ਗੋਭੀ ਹੁੰਦੀ ਹੈ ਜਾਂ ਮਤਲਬ ਆਪਣਾ ਕਹਿ ਦਿੰਦੇ ਆ ਉਹ ਰੇਤਾਸ ਕਹਿ ਦਿੰਦੇ ਆ, ਉਹ ਚੀਜ਼ਾਂ ਹੈਗੀਆਂ, ਪਰ ਲੇਕਿਨ ਨਹੀਂ ਖੇਤੀ ਲਈ ਉਹ ਇੰਨਾ ਹੈ ਨੀਗਾ ਕਿ ਫਰੂਟ ਵਗੈਰਾ ਜਾਂ ਆਪਣੇ ਲਈ ਸਾਰਾ ਕੁਛ ਕਰ ਸਕੇ। ਇਹਨਾਂ ਦੇ ਇੰਪੋਰਟ ਵੀ ਕਾਫੀ ਬਾਹਰ ਤੋਂ ਸਮਾਨ ਕਾਫੀ ਆਉਂਦਾ ਗਾ, ਹੁਣ ਅੰਬ ਹੈ ਉਹ ਜਿਹੜੇ ਫਿਲੀਪੀਨ ਤੋਂ ਆਉਂਦੇ ਆ, ਕੇਲੇ ਵੀ ਉਹ ਫਿਲੀਪੀਨ ਤੋਂ ਆਉਂਦੇ ਆ, ਉਹ ਸੰਤਰੇ ਵਗੈਰਾ ਉਹ ਜਾਂ ਤਾਂ ਆਸਟ੍ਰੇਲੀਆ ਤੋਂ ਆਉਂਦੇ ਆ ਜਾਂ ਫਿਰ ਇਧਰ ਤੋਂ ਆਉਂਦੇ ਆ, USA ਤੋਂ ਆਉਂਦੇ ਆ।
ਹਾਂ, ਕਾਫੀ ਜਿਹੜਾ ਖਾਣ ਵਾਲਾ ਪਦਾਰਥ ਆ ਬਾਹਰੋਂ ਆਉਂਦਾ ਹੈ ਜਾਂਦਾ।
ਹਾਂ, ਪਰ ਇਹ ਕਹਿ ਸਕਦੇ ਕਿ ਆਪਣੇ ਲਈ ਚੌਲ ਹੋ ਗਏ ਜਾਂ ਕੁਛ ਹਰੀ ਸਬਜ਼ੀਆਂ ਹੋ ਗਈ, ਉਹ ਆਪਣੇ ਲਈ ਇਹ ਕਰ ਲੈਂਦੇ ਆ, ਪਰ ਬਾਕੀ 100% ਇਹ ਚੀਜ਼ ਹੈ ਨੀ ਕਿ ਮਤਲਬ ਅਗਰ 100 ਅਗਰ 10 ਚੀਜ਼ਾਂ ਤਾਂ 10 ਤੋਂ ਇਹਨਾਂ ਦੀਆਂ ਪੰਜ ਮਤਲਬ ਐਕਸਪੋਰਟ ਹੀ ਆਉਂਦੀ ਹੈ, ਬਾਹਰ ਤੋਂ ਹੀ ਆਉਂਦੀ ਹੈ, ਮਤਲਬ ਚੀਜ਼ ਇੰਪੋਰਟ ਹੀ ਹੋਣੀ ਬਾਹਰ।
ਉਹ ਵੈਦਰ ਦੀ ਵੀ ਹੈ ਨਾ, ਵੈਦਰ 'ਚ ਜਿੱਦਾਂ ਬਰਫ਼ ਪੈ ਜਾਂਦੀ ਹੈ ਹੁਣ ਉੱਥੇ ਹਾਰਟੀਕਲਚਰ ਨਹੀਂ ਬਹੁਤਾ ਹੋ ਸਕਦਾ ਹਨਾ, ਤੇ ਜਿਹੜੀਆਂ ਸੀਜ਼ਨਲ
ਹੈ ਗਰਮੀ, ਗਰਮੀ ਦਾ ਨਾ ਗਰਮੀ ਦਾ ਇੱਥੇ ਡਿਸਟੈਂਸ ਲੰਬਾ ਨਹੀਂ ਹੈ, ਗਰਮੀ ਸਿਰਫ ਇੱਥੇ 2 ਕੁ ਮਹੀਨੇ ਦੀ ਹੈ ਗਰਮੀ।
ਨਹੀਂ ਇਹ ਇਹ ਤਾਂ ਠੀਕ ਹੈ, ਵੈਸੇ ਦਿਲ ਬਹੁਤ ਕਰਦਾ ਆ, ਮਾੜਾ ਜਿਹਾ ਤੱਕ ਸਿਹਤ ਨੇ ਖਰਾਬ ਕਰ ਲਿਆ ਸੀ, ਆਉਣਾ ਹੈ ਤੁਹਾਡੇ ਕੋਲ ਫਿਰ ਆਪਾਂ ਗੱਲਬਾਤ ਵੀ ਕਰਾਂਗੇ। ਤੇ ਤੁਸੀਂ ਵੀ ਬਣਾਇਓ ਇੱਧਰ ਆਸਟ੍ਰੇਲੀਆ ਦਾ, ਕਿਉਂਕਿ ਤੁਹਾਡੇ ਵੀ ਕਾਫੀ ਸੱਜਣ ਮਿੱਤਰ ਇੰਟਰਸਟਿਡ ਨੇ, ਗੱਲਾਂ ਬਾਤਾਂ ਸੁਣਦੇ ਆ।
ਨਹੀਂ ਹੁਣ ਤਾਂ ਹੁਣ ਤਾਂ ਹੁਣ ਤਾਂ ਹਜੇ ਤਾਂ ਹੁਣ ਤਾਂ ਇੰਡੀਆ ਚੱਲੇ ਇਸ ਮਹੀਨੇ, ਬੱਚੇ ਦਾ ਪਹਿਲਾ ਮੁੰਡਨ ਹੈ ਤਾਂ ਮੁੰਡਨ ਕਰਾਉਣਾ ਗਾ, ਫਿਰ ਬਾਬਾ ਨਾਥ ਤੇਰਾ ਚਿੰਤਪੁਰਨੀ ਜਾਣਾ ਗਾ ਤਾਂ ਕਿ ਮੱਥੇ ਟੇਕ ਲਈਏ ਪਹਿਲੇ
ਬੱਚੇ ਦਾ। ਰੂਹਾਨੀ ਸ਼ਕਤੀ ਆ ਉਹ ਕਾਇਮ ਰਹਿੰਦੀ ਆ। ਦੇਖੋ ਵਿਦੇਸ਼ਾਂ ਚ ਰਹਿੰਦੇ ਹੋ ਤੁਸੀਂ ਵੀ, ਆਪਣੇ ਜਾਪਾਨ ਚ ਰਹਿੰਦੇ ਹੋ, ਤੁਹਾਡਾ ਪਰਿਵਾਰ ਇੰਡੀਆ ਦੇ ਵਿੱਚ, ਆਂਦਕ ਜਾਂਦਕ ਬਣੀ ਰਹਿਣੀ ਚਾਹੀਦੀ ਆ। ਤੇ ਮੈਨੂੰ ਇਹ ਦੱਸੋ ਵੀ ਜਿੱਦਾਂ ਹੁਣ ਤੁਹਾਡੇ, ਚਲੋ ਬੇਟਾ ਤੁਸੀਂ ਵੀ ਹੁਣ ਕਬੀਲਦਾਰ ਹੋ ਗਏ ਹੋ, ਤੁਹਾਨੂੰ ਵੀ ਇੱਦਾਂ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਜਿੱਦਾਂ ਤੁਹਾਡਾ ਸੋਸ਼ਲ ਸਟਰਕਚਰ ਕੀ ਆ ਪੰਜਾਬੀਆਂ ਦਾ ਹੈ, ਅਤੇ ਵੀ ਤੁਹਾਡੀ ਤੁਹਾਨੂੰ ਇੱਦਾਂ ਡਰ ਲੱਗਦਾ ਰਹਿੰਦਾ ਮੇਰੀ ਪੰਜਾਬੀ ਬੋਲੀ ਕਾਇਮ ਰਹੂਗੀ, ਮੇਰਾ ਧਰਮ ਕਾਇਮ ਰਹੂਗਾ, ਮੇਰਾ ਕਲਚਰ ਕਾਇਮ ਰਹੂਗਾ, ਇਹਦੇ ਬਾਰੇ ਸੋਚਿਆ ਕਦੇ?
ਮੈਨੂੰ ਇਹ ਲੱਗਦਾ ਕਿ ਨਾ ਦੇਖੋ ਬੋਲੀ ਉਹ ਸਿਰਫ ਨਾ ਡਿਪੈਂਡ ਕਰਦਾ ਕਿ ਸਾਡੇ ਇੱਥੇ ਨਾ ਪੰਜਾਬੀ ਇੰਨੇ ਹੈ ਨੀ ਕਿ ਹੁਣ ਮੈਂ ਨਾ ਤੁਹਾਨੂੰ ਮੇਰੇ ਨਾ ਹੁਣ ਇਸੀ ਪਿਛਲੇ 4 ਮਹੀਨੇ ਦੇ ਅੰਦਰ ਨਾ ਮੈਂ 7-8 ਬੰਦੇ ਇੱਦਾਂ ਦੇਖ ਲਏ ਜਿਹਨਾਂ ਕੋਲ ਜਾਪਾਨ ਦੀ PR ਹੈਗੀ ਔਰ ਪੱਕੇ ਹੈਗੇ ਇੱਥੇ, ਉਹ ਛੱਡ ਕੇ ਕੈਨੇਡਾ ਚੱਲ ਗਏ।
ਅੱਛਾ,
ਕਿਉਂ? ਕਿਉਂਕਿ ਸਿਰਫ ਇਸ ਲਈ ਕਿ ਉਹਨਾਂ ਨੂੰ ਜਾਪਾਨੀ ਮਤਲਬ ਉਹ ਜੋ ਪੰਜਾਬੀ ਸਟਰਕਚਰ ਹੈ ਨਾ ਉਹ ਨਹੀਂ ਸੀਗਾ ਇੱਥੇ, ਮਤਲਬ ਪੰਜਾਬੀ ਮਾਹੌਲ ਚਾਹੀਦਾ ਸੀਗਾ, ਬਸ ਸਾਡੇ ਬੱਚੇ ਪੰਜਾਬੀ 'ਚ ਰਹਿਣ, ਉਹ ਸੋਚ ਕੇ ਚੱਲੋਗੇ ਫਿਰ ਤਾਂ ਨਥਿੰਗ ਹੈ ਇੱਥੇ, ਫਿਰ ਨਹੀਂ ਹੈ ਕਿਉਂਕਿ ਇੱਥੇ ਉਹ ਕਹਿ ਨਹੀਂ ਸਕਦੇ ਕਿ ਇਹਦੇ ਗੜ ਨਹੀਂ ਹੈ ਕਿ ਹਾਂ ਬਈ ਕਿ ਸਾਡੇ ਬੱਚੇ ਆਉਣ ਵਾਲੇ ਪੰਜਾਬੀ ਟੱਚ 'ਚ ਰਹਿ ਜਾਣਗੇ। ਪਰ ਹਾਂ ਇਹ ਹੈ ਕਿ ਤੁਸੀਂ ਆਪਣੇ ਵੀ, ਤੁਹਾਡੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਉਹਨਾਂ ਨੂੰ ਕਿੰਨਾ ਸਿਖਾ ਸਕਦੇ ਹੋ।
ਨਹੀਂ ਠੀਕ ਹੈ,
ਗੁਰਦੁਆਰੇ ਵੀ, ਅਗਰ ਗੁਰਦੁਆਰੇ ਜਾਂ ਮੰਦਿਰ ਵੀ ਹੈਗੇ ਉਹ 100-150 ਕਿਲੋਮੀਟਰ ਦੂਰ ਹੈਗੇ, ਉਹ ਵੀ ਕੁਛ ਉੱਥੇ 200-300 ਬੰਦਾ ਇਕੱਠਾ ਹੋ ਸਕਦਾ ਹੈਗਾ, ਇਹ ਤੋਂ ਵੱਧ ਨਹੀਂ ਆਉਂਦਾ ਹੈਗਾ ਕੋਈ ਬੰਦਾ, 300-400 ਬੰਦਾ ਹੋਏਗਾ। ਕੁਛ ਟੋਕੀਓ ਹੈਗੇ ਗੁਰਦੁਆਰੇ ਵਗੈਰਾ, ਪਰ ਇਹ ਨਹੀਂ ਕਹਿ ਸਕਦੇ ਕਿ ਅਸੀਂ ਕੀ ਆਉਣ ਵਾਲੇ, ਹਾਂ ਪਰ ਅਸੀਂ ਇਹ ਚੀਜ਼ ਕਹਿ ਸਕਦੇ ਕਿ ਸੇਫ ਲਾਈਫ ਹੈਗੀ ਇੱਥੇ, ਸੇਫ ਲਾਈਫ ਹੈਗੀ ਔਰ ਅੱਛੀ ਸੋਚ ਲੈ ਕੇ ਚੱਲੇਗਾ ਬੰਦਾ ਇੱਥੇ।
ਠੀਕ,
ਬੱਚਾ ਕਿ ਅਗਰ ਅਗਰ ਅਸੀਂ ਉਹਨੂੰ ਆਪਣੇ ਹਿਸਾਬ ਨਾਲ ਹੈਂਡਲ ਕਰ ਰੱਖੀਏ।
ਠੀਕ, ਆਪਣੇ ਸਾਡੇ ਨਾਲ ਨਾ ਸਾਡੇ ਰਾਜਨਦੀਪ ਸਿੰਘ ਕੈਨਬਰਾ ਤੋਂ ਜੁੜਦੇ ਨੇ, ਤੇ ਉਹ ਵੀ ਆਪਣੇ ਬੱਚਿਆਂ ਦਾ ਨਾ ਰਿਪੋਰਟ ਕਾਰਡ ਭੇਜਿਆ ਦੋਨਾਂ ਬੱਚਿਆਂ ਦੇ, ਤੇ ਉਹ ਦੋਨਾਂ ਦੇ ਬੱਚਿਆਂ ਦੇ ਵਿੱਚ ਜਿੱਦਾਂ ਬ੍ਰਹਮਵੀਰ ਸਿੰਘ ਨੇ, ਉਹਨਾਂ ਨੇ ਜੈਪਨੀਜ਼ ਦੇ ਵਿੱਚ ਗ੍ਰੇਡ B ਲਈ ਆ, ਤੇ ਬ੍ਰਹਮਦੀਪ ਕੌਰ ਨੇ, ਉਹਨਾਂ ਦੀ ਬੇਟੀ, ਉਹਨਾਂ ਨੇ ਗ੍ਰੇਡ A ਲਈ ਹੈ ਜੈਪਨੀਜ਼ ਦੇ ਵਿੱਚ, ਤੇ ਉਹ ਕਹਿੰਦੇ ਵੀ ਮੇਰੇ ਬੱਚੇ ਜਾਪਾਨ ਨੂੰ ਜਾ ਰਹੇ ਨੇ ਛੇਤੀ ਐਜੂਕੇਸ਼ਨ ਵਾਸਤੇ, ਸੋ ਆਸਟ੍ਰੇਲੀਆ ਤੋਂ ਐਜੂਕੇਸ਼ਨ ਪ੍ਰਾਪਤ ਕਰਨ ਆਏ ਤੇ ਮਿਲਣਗੇ ਵੀ ਤੁਹਾਨੂੰ, ਆਪਾਂ ਲਵਾਂਗੇ ਨੰਬਰ ਤੁਹਾਡੇ ਐਕਸਚੇਂਜ ਕਰਾਵਾਂਗੇ। ਤੇ ਦੇਖੋ ਚਾਲ ਸਾਹਿਬ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਅਸੀਂ ਤਾਂ ਖਾਂਦੇ ਛੋਟੀਆਂ ਮੱਛੀਆਂ, ਇਹ ਖਾਂਦੇ ਬੇਲ ਮੱਛੀ, ਉਹਦਾ ਵੀ ਦੱਸੋ ਸਾਨੂੰ ਕਿਉਂ ਖਾਂਦੇ ਆ ਵੱਡੀ ਮੱਛੀ ਕਹਿੰਦੇ ਖਾਂਦੇ ਆ।
ਨਹੀਂ ਵੇਲ, ਵੇਲ ਤਾਂ ਫਿਰ ਇਹਨਾਂ ਦੇ ਆਪਣਾ ਸਿਸਟਮ ਹੈ, ਖਾਂਦੇ ਆ ਪਹਿਲੇ ਵੇਲ, ਵੇਲ ਜਿਹੜੇ ਹੁਣ ਖਾਂਦੇ ਆ ਆਪਣੇ, ਪਤਾ ਨੀ ਹੁਣ ਇਹਨਾਂ ਦੇ ਸੂਸ਼ੀ ਵੀ ਖਾਂਦੇ ਆ।
ਆਹੋ,
ਤੇ ਇਹ ਇਹ ਨਾ ਇੱਕ ਤਾਂ ਫਿਸ਼ ਜ਼ਿਆਦਾ ਸਮੁੰਦਰੀ ਚੀਜ਼ ਹੈ ਨਾ, ਜਿਹਦੇ ਵਿੱਚ ਮਿਲਾਵਟ ਨਾ ਹੋ, ਜਾਂ ਕੁਛ ਚੀਜ਼ਾਂ ਕਹਿੰਦੇ ਕਿ ਜਿਹਦੇ ਵਿੱਚ ਮਿਲਾਵਟ ਨਾ ਹੋ, ਜਿਹੜੇ ਨੈਚੁਰਲ ਚੀਜ਼ਾਂ ਹੋ ਉਹ ਉਹਨੂੰ ਜ਼ਿਆਦਾ ਪਸੰਦ ਕਰਦੇ ਇਹ ਚੀਜ਼।
ਗਰਮ ਹੁੰਦੀ ਹੈ ਨਾ ਵੇਲ ਮੱਛੀ ਦਾ ਜਿਹੜਾ ਮੀਟ ਹੁੰਦਾ ਨਾ, ਕਾਫੀ ਗਰਮ ਹੁੰਦਾ ਕਿਉਂਕਿ ਠੰਡੇ ਦੇਸ਼ ਹੈ ਤੇ ਇਹਨਾਂ ਨੂੰ ਖਾਣੀ ਪੈਂਦੀ, ਅਲਾਸਕਾ 'ਚ ਵੀ ਬਹੁਤ ਖਾਂਦੇ ਨੇ। ਤੇ ਖੈਰ
ਫਿਸ਼ ਨਾ, ਜਿਹੜਾ ਫਿਸ਼ ਵਗੈਰਾ ਖਾਂਦੇ ਨਾ, ਸਕਿਨ ਵਗੈਰਾ 'ਚ ਇਹਨਾਂ ਦੇ ਨਾ ਪ੍ਰੋਬਲਮ ਨਹੀਂ ਆਉਂਦੀ, ਸਕਿਨ ਵਗੈਰਾ ਮਤਲਬ ਇਹਨਾਂ ਦੇ ਜ਼ਿਆਦਾ ਨਾ, ਤੁਸੀਂ ਅਗਰ ਹੈ ਨਾ ਹੁਣ ਕਿਸੇ ਅਗਰ ਜਦੋਂ ਜਦ ਤੁਸੀਂ ਜਾਪਾਨ ਆਓਗੇ ਨਾ ਤੁਹਾਨੂੰ ਮਿਲਾਵਾਂਗਾ ਜਾਪਾਨ ਨਾਲ, ਤੁਸੀਂ ਏਜ ਦੱਸਣਾ ਹੋਗਾ ਦੀ, ਉਹ 50 ਸਾਲ ਦੀ ਹੋਗੀ, ਤੁਸੀਂ ਉਹਨਾਂ ਨੂੰ 30-25 ਸਾਲ ਦੀ ਕਹੋਗੇ।
ਅੱਛਾ,
ਤੁਸੀਂ ਦੱਸ ਨਹੀਂ ਸਕਦੇ ਕਿ ਉਹਦੀ ਉਮਰ ਦੇਖ ਕੇ। ਹਾਂਜੀ, ਔਰ 80-80 ਸਾਲ ਦੇ ਬੰਦੇ, ਮੇਰੀ ਕੰਪਨੀ ਤੋਂ ਹੁਣ ਤਾਂ ਚਲੋ ਚੱਲ ਗਿਆ, ਛੱਡ ਗਿਆ, 2-3 ਲੱਗੇ ਹੋਏ ਸੀਗੇ ਇੱਥੇ, ਉਹ ਰੋਜ਼ ਦਾ 25-25 ਕਿਲੋ ਦੀ ਡਾਈ ਚੱਕ ਚੱਕ ਕੇ ਰੱਖਦੇ ਸੀਗਾ, 80 ਸਾਲ ਦਾ ਬੰਦਾ।
ਇਹ ਮੱਛੀ ਖਾਣ ਕਰਕੇ ਇੱਦਾਂ ਹੁੰਦਾ ਫਿਰ? ਬੇਲ ਮੱਛੀ
ਨਹੀਂ, ਮੱਛੀ ਖਾਣ ਕਰਕੇ ਇਹਨਾਂ ਦੇ ਮਤਲਬ ਜੋ ਫੂਡ ਹੈ ਨਾ ਉਹ ਸਿਸਟਮ ਇਸ ਤਰੀਕੇ ਨਾਲ ਹੈ ਕਿ ਨਾ ਤਾਂ ਇਹ ਜ਼ਿਆਦਾ ਹੈਵੀ ਖਾਂਦੇ ਗੇ ਔਰ ਨਾ ਕੁਛ ਮਿਕਸ ਚੀਜ਼ ਖਾਂਦੇ ਗੇ, ਨੋਰਮਲੀ ਮਤਲਬ ਜਿਹੜੇ ਕਹਿੰਦੇ ਨਾ ਤੇ ਨੋਰਮਲ ਚੀਜ਼ਾਂ ਬਣਾਉਟ ਹੀ ਨਾ ਹੋਵੇ, ਉਹ ਚੀਜ਼ਾਂ ਜ਼ਿਆਦਾ ਪ੍ਰੈਫਰੈਂਸ ਕਰਦੇ ਆ।
ਸਾਡਾ ਇੱਧਰ ਕੰਮ ਹੋ ਗਏ, ਸਾਡਾ ਕੰਮ ਇੱਧਰ ਉਲਟ ਹੋਇਆ ਪਿਆ ਆ। ਮੈਨੂੰ ਕਹਿ ਦੂਗੇ ਬਾਬਾ ਜੀ ਕੀ ਹਾਲ ਆ, ਮੈਂ ਕਿਹਾ ਭਰਾਵਾ ਮੈਂ ਬਾਬਾ ਕਿੱਥੋਂ, ਮੈਂ ਤਾਂ ਹਜੇ 48 ਹਾਂ। ਕਹਿੰਦੇ ਨਹੀਂ ਲੱਗਦੇ ਤੁਸੀਂ 60 ਆ। ਮੈਂ ਕਿਹਾ ਬਸ ਇਹੀ ਗੱਲ
ਆਓ ਤੁਸੀਂ ਵੀ ਆਓ, ਤੁਹਾਨੂੰ ਵੀ ਸੁਸ਼ੀ ਖਿਲਾਵਾਂਗੇ।
ਹਾਂ ਮੈਨੂੰ ਸੁਸ਼ੀ ਦਾ ਜੀ ਖਿਲਾਓ, ਬੇਲ ਮੱਛੀ ਖਿਲਾਓ, ਮੈਂ ਵੀ ਲੱਗਾ। ਹੁਣ ਗੱਲ ਇਹ ਆ ਵੀ ਮੈਂ ਕਿਹਾ ਤੁਸੀਂ ਮੇਰੀ ਚਿੱਟੀ ਦਾੜੀ 'ਤੇ ਨਾ ਜਾਓ, ਮੈਂ ਐਡਾ ਵੀ ਸਿਆਣਾ ਨਹੀਂ ਹੈਗਾ ਜਿੰਨਾ ਤੁਸੀਂ ਸਮਝ ਜਾਂਦੇ ਹੋ, ਹੈ ਨਾ। ਵੀ ਆਹੋ ਇਹ ਸਾਡੇ ਉਲਟ ਹੋਇਆ ਸਾਡਾ, ਮੇਰਾ ਕੱਲ੍ਹ ਕੰਮ ਮਹਾਂ ਨੇ ਕੰਮ ਖਰਾਬ ਕੀਤਾ ਮਹਾਂ ਦੀ ਦਾਲ ਖਾ ਕੇ। ਤੇ ਖੈਰ ਚਲੋ ਠਾਕੁਰ ਸਾਹਿਬ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ। ਔਰ
ਇਹਨਾਂ ਦਾ ਜਿਹੜਾ ਹੁਣ ਇੱਕ ਥੋੜਾ ਜਾਂਦੇ ਇਹ ਚੀਜ਼ ਕਹੂੰਗਾ ਕਿ ਜਪਾਨੀ ਹੈ ਨਾ, ਤੁਸੀਂ ਕਿਤੇ ਵੀ ਚਲ ਜਾਓਗੇ ਤੁਹਾਨੂੰ ਹੈਲਪਫੁਲ ਬਹੁਤ ਹੈ, ਤੁਹਾਨੂੰ ਕਦੇ ਵੀ ਕਿਸੇ ਚੀਜ਼ ਤੋਂ ਨਾ ਨਹੀਂ ਮਿਲੇਗੀ। ਚਾਹੇ ਗਵਰਨਮੈਂਟ ਆਫਿਸ ਵੀ ਤੁਸੀਂ ਚਲ ਜਾਓਗੇ, ਜਦ ਤੱਕ ਤੁਹਾਡੀ ਚੀਜ਼, ਜਦ ਤੱਕ ਉਹ ਤੁਹਾਨੂੰ ਇਹ ਨਹੀਂ ਪੁੱਛ ਲੈ ਤੂੰ ਸੈਟਿਸਫਾਈ ਹੈਗਾ, ਤਦ ਤੱਕ ਉਹ ਤੁਹਾਨੂੰ ਛੱਡਣਗੇ ਨਹੀਂ। ਹੁਣ ਜਿਹੜੀ ਇਹ ਚੀਜ਼ ਹੈ ਨਾ, ਇਹ ਨਾ ਛੋਟੇ ਸਕੂਲ, ਹੁਣ ਬੱਚਾ ਛੋਟੇ ਸਕੂਲਾਂ ਤੋਂ ਜਾਂਦਾ ਜਾਂਦਾ ਉੱਥੇ ਦੀ ਇਹ ਚੀਜ਼ਾਂ ਸਿਖਾਉਣ ਲੱਗ ਜਾਂਦੇ ਸਕੂਲ 'ਚ। ਇਹ ਇਹ ਪੜ੍ਹਾਈ 'ਚ ਨਾ, ਮਤਲਬ ਕਹਿੰਦੇ ਨੀ ਇਹ, ਉਹ ਕਹਿੰਦੇ ਸਾਡੇ 'ਚ ਓਰਲ 'ਚ ਜਿਹਦੇ ਕਹਿੰਦੇ ਅਸੀਂ ਬੇਸਿਕ ਚੀਜ਼ ਤੋਂ ਅਸੀਂ ਰਿਐਲਿਟੀ 'ਚ ਪੜ੍ਹਾਉਂਦੇ ਨਾ ਕਿ ਬੁੱਕ ਵਾਲੀ ਚੀਜ਼ਾਂ ਪੜ੍ਹਾਉਂਦੇ ਹਾਂ। ਕਹਿੰਦੇ ਕਿਤਾਬੀ ਕਿਤੇ ਕੀੜਾ ਨਾ ਬਣਾ ਕੇ ਤੁਹਾਨੂੰ ਦੂਸਰੀ ਚੀਜ਼ਾਂ 'ਚੋਂ ਦੱਸਿਆ ਜਾਏ ਕਿ ਸਮਾਜ ਵਿੱਚ ਰਹਿਣਾ ਕਿੱਦਾਂ ਗਾ,
ਰਿਐਲਿਟੀ ਸਿਖਾਲਦੇ ਨੇ ਬਿਲਕੁਲ। ਤੇ ਕੋਈ ਨੀ, ਆ ਕੇ ਦੇਖਾਂਗੇ ਜੀ ਫਿਰ। ਬਹੁਤ ਬਹੁਤ ਧੰਨਵਾਦ ਤੁਹਾਡਾ ਠਾਕੁਰ ਸਾਹਿਬ।
ਚਲ ਥੈਂਕ ਯੂ ਸਰ, ਫਿਰ ਕੋਈ ਨੀ, ਜਦ ਮਰਜ਼ੀ ਲੱਗਿਆ ਕਰੇਗਾ ਟਾਈਮ ਕਰ ਲੈ।
ਓਕੇ ਪਿਆਰੇ, ਥੈਂਕ ਯੂ,
ਓਕੇ ਜੀ,
ਸਤਿ ਸ੍ਰੀ ਅਕਾਲ। ਸੋ ਠਾਕੁਰ ਸਾਹਿਬ ਜਾਪਾਨ ਤੋਂ ਸਾਡੇ ਨਾਲ ਜੁੜਦੇ ਨੇ, ਤੇ ਤੇਜਿੰਦਰ ਸਿੱਧੂ ਟੋਰਾਂਟੋ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋ ਨੇ। ਕੀ ਹਾਲ ਚਾਲ ਹੈ ਪਿਆਰੋ, ਠੀਕ ਠਾਕ ਹੋ? ਬੜੀ ਦੇਰ ਬਾਅਦ ਪ੍ਰੋਗਰਾਮ 'ਚ ਆਏ ਹੋ ਜੀ ਆਇਆਂ ਨੂੰ। ਤਾਂ ਕੁਲਵੀਰ ਸੰਧੂ ਵੀ ਕਹਿੰਦੇ ਨੇ ਕਿ ਬਹੁਤ ਸੋਹਣੀ ਇੰਟਰਸਟਿੰਗ ਗੱਲਬਾਤ ਚੱਲੀ ਹੈ, ਅਤੇ ਜ਼ਰੂਰ 20 ਮਿੰਟ ਵਾਸਤੇ ਕਾਲ ਲਾਇਆ ਕਰੋ। ਹਾਂਜੀ, ਹੁਣ ਇੱਦਾਂ ਹੈ ਕਿ ਆਪਣੇ ਵਰਜੀਨੀਆ ਵਾਲੇ ਜਿਹੜੇ ਮਿੱਤਰ ਨੇ ਨਾ, ਉਹਨਾਂ ਨੇ ਮੇਰੇ ਵੈਸਪਾ ਦੀ ਫੋਟੋ ਭੇਜਤੀ ਹੈ, ਮੰਜੇ ਖੜੇ ਕੀਤੇ ਹੋਏ ਨੇ, ਅਤੇ ਮੈਂ ਨਾ ਅਸਲ 'ਚ ਅਗਲੀ ਵਾਰੀ ਇਹਨਾਂ ਨੂੰ ਲਾਵਾਂਗੇ ਫੋਨ, ਹੁਣ ਨੰਬਰ ਮੇਰੇ ਕੋਲ ਹੈਗਾ ਆ, ਅਤੇ ਇਹਨਾਂ ਤੋਂ ਵੀ ਹਾਲ ਚਾਲ ਪੁੱਛਾਂਗੇ। ਰਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਾਣੀ ਕੌਰ ਜੀ ਮੈਲਬਨ ਤੋਂ ਜੁੜੇ ਸਨ ਅੱਧਾ ਘੰਟਾ ਪਹਿਲਾਂ, ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਇਟਸ ਸਨੀ ਇਨ ਮੈਲਬਨ। ਦੇਖੋ ਜੀ, ਠੰਡੂ ਰਾਮ ਬੱਦਲ ਕਹਿ ਰਿਹਾ ਸੀ, ਅਤੇ ਦੇਖੋ ਠੰਡੂ ਰਾਮ ਵੀ ਹੁੰਦਾ, ਪਰ ਜਿਹੜੀ ਗਰਾਊਂਡ ਰਿਪੋਰਟ ਤੁਸੀਂ ਦਿੱਤੀ ਹੈ, ਬਹੁਤ ਬਹੁਤ ਧੰਨਵਾਦ ਜੀ। ਤਾਂ ਤੇਜਿੰਦਰ ਸਿੱਧੂ ਬ੍ਰੈਂਪਟਨ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹ ਵੀ ਕਹਿੰਦੇ ਨੇ ਕਿ ਵੀ ਆਰ ਸੈਲੀਬ੍ਰੇਟਿੰਗ ਕਨੇਡਾ ਡੇ ਟਮਾਰੋ। ਅੱਛਾ, ਕੱਲ੍ਹ ਨੂੰ ਕਨੇਡਾ ਡੇ, 4 ਤਰੀਕ, ਅੱਛਾ ਨਹੀਂ ਤੁਹਾਡੇ 2 ਤਰੀਕ ਹੋਣੀ ਆ। ਅਤੇ ਭੁਪਿੰਦਰ ਜੰਡੂ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਕੁਇਕਰ ਜ਼ਿਲ ਵਾਲੇ ਬਰਨਾਲੇ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਨੂੰ। ਅਤੇ ਗੁਰਿੰਦਰ ਜੀ ਤੁਹਾਡਾ ਨੰਬਰ ਮੈਂ ਨੋਟ ਕਰ ਲਿਆ, ਆਉਣ ਵਾਲੇ ਹਫ਼ਤੇ ਜ਼ਰੂਰ ਆਪਾਂ ਗੱਲਬਾਤ ਕਰਾਂਗੇ। ਅਤੇ ਦੂਸਰੇ ਪਾਸੇ ਵਟਸਐਪ ਨੰਬਰ ਮੰਗ ਰਹੇ ਨੇ ਠਾਕੁਰ ਸਾਹਿਬ ਦਾ, ਹਾਂਜੀ ਮੈਂ ਭੇਜਦਾ ਜੀ। ਅਤੇ ਅਜਮੇਰ ਸਿੰਘ ਜੀ ਸਾਡੇ ਸਤਿਕਾਰਤ ਕੈਨਬਰਾ ਤੋਂ ਜੁੜਦੇ ਨੇ, ਕਹਿੰਦੇ ਅਸੀਂ ਪਦਾਰਥਕ ਤਰੱਕੀ ਬਹੁਤ ਕਰ ਲਈ ਹੈ, ਪਰ ਸੱਭਿਆਚਾਰ 'ਤੇ ਉੱਚ ਉਚਾਰਨ ਵਾਲੀ ਪਹਿਲਾਂ ਵਾਲੀਓਂ ਉੱਚਤਾ ਗਵਾ ਲਈ ਹੈ। ਹੁਣ ਸਾਡਾ ਜ਼ੋਰ ਸੁੰਦਰ ਪੱਕੇ ਗੁਰੂ ਘਰ ਮੰਦਰ ਧਰਮਸਾਲ ਬਣਾਉਣ 'ਤੇ ਹੈ। ਕਿਰਦਾਰ ਦੀ ਉੱਚਤਾ ਦੀ ਮਿਸਾਲ ਦਿੰਦਾ, ਜਦੋਂ ਕਿਸੇ ਵਿਅਕਤੀ ਨੂੰ ਦੋਸ਼ ਮੁਕਤ ਕਰਨਾ ਹੁੰਦਾ ਸੀ ਤਾਂ ਉਸ ਨੂੰ ਕਿਹਾ ਜਾਂਦਾ ਸੀ ਕਿ ਧਰਮਸਾਲ ਜਾ, ਗੁਰ ਘਰ ਦਾ ਕੁੰਡਾ ਖੋਲ੍ਹ। ਕੁੰਡਾ ਖੋਲ੍ਹ ਦਾ ਮਤਲਬ ਕੁੰਡਾ ਖੋਲ੍ਹ ਕੇ ਧਰਮਸਾਲ ਜਾਂ ਗੁਰੂ ਘਰ ਦੇ ਵਿੱਚ ਦਾਖਲ ਹੋਣਾ ਸੀ। ਝੂਠੇ ਲੋਕ ਅੰਦਰ ਦਾਖਲ ਨਹੀਂ ਸੀ ਹੁੰਦੇ। ਹੁਣ ਤਾਂ ਸਾਡੇ ਹੀਰੋ ਵੀ ਦਾਰੂ ਪੀ ਕੇ ਦੀਵਾਨਾ ਪਾਰਲੀਮੈਂਟਾਂ ਦੇ ਵਿੱਚ ਜਾ ਬਹਿੰਦੇ ਹਨ ਜੀ। ਬਿਲਕੁਲ ਸਹੀ ਗੱਲ ਹੈ, ਆਪਣਾ ਜਿਹੜਾ ਅਸੀਂ ਨਿਘਾਰ ਆਪ ਹੀ ਕਰ ਲਿਆ। ਖੈਰ, ਆਪਾਂ ਹੁੱਕਾ ਦਿੰਦੇ ਰਹਾਂਗੇ, ਗੱਲਬਾਤ ਕਰਦੇ ਰਹਾਂਗੇ। ਅਤੇ ਸਾਡੇ ਨਾਲ ਰਮਨਦੀਪ ਅਟਵਾਲ ਜੀ ਰਿਵਰਲੈਂਡ ਤੋਂ ਜੁੜਦੇ ਨੇ, ਸਾਰਾ ਪਰਿਵਾਰ ਸੁਣਦਾ ਸਾਨੂੰ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ। ਸਤਨਾਮ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਤੇ ਕੀ ਹਾਲ ਚਾਲ ਹੈ ਪਿਆਰੇ ਹੋ? ਕਹਿੰਦੇ ਸਟਿਲ ਇਨ ਹੋਸਪਿਟਲ ਬਟ ਰਿਕਵਰਿੰਗ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਸੀਂ ਠੀਕ ਠਾਕ ਹੋ, ਚੜ੍ਹਦੀ ਕਲਾ 'ਚ ਰਹੋ, ਬਸ ਫਿਰ ਆਪਣੇ ਆਪ ਹੀ ਜਿਹੜੀ ਹੈ ਹੀਲਿੰਗ ਹੋਣ ਲੱਗ ਪੈਂਦੀ ਹੈ। ਅਤੇ ਮੱਖਣ ਕੱਢਣ ਦੀ ਫੋਟੋ ਵੀਡੀਓ ਭੇਜ ਦਿੱਤਾ, ਮੱਖਣ ਨਿਕਲ ਰਿਹਾ ਹੈ ਜੀ। ਗੁਰਿੰਦਰ ਸਿੰਘ ਹੁਣੀ ਪੂਰਾ ਪੰਜਾਬ ਬਣਾਇਆ ਪਿਆ, ਅਤੇ ਤੇਜਿੰਦਰ ਸਿੱਧੂ ਟੋਰੋਂਟੋ ਵਾਲੇ ਕਹਿੰਦੇ ਨੇ, ਕਹਿੰਦੇ ਹਾਂਜੀ 1 ਜੁਲਾਈ ਨੂੰ, ਹਾਂਜੀ ਵੀ ਆਰ ਸੈਲੀਬ੍ਰੇਟਿੰਗ ਐਟ July 1। ਅੱਛਾ ਅੱਜ, ਠੀਕ ਹੈ, ਤੁਹਾਡੇ 1 ਜੁਲਾਈ ਹੈ ਨਾ, ਅਤੇ ਸਾਡੇ 2 ਹੈ। ਖੈਰ, ਥੋੜ੍ਹੀ ਜਿਹੀ ਗੱਲ ਪੰਜਾਬੀ ਅੰਕੜਿਆਂ 'ਤੇ ਕਰਨੀ ਹੈ, ਪਰ ਉਸ ਤੋਂ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦਾ, ਕਿਉਂਕਿ 10 ਮਿੰਟ ਬਾਕੀ ਹੈ ਜੀ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਸ ਦੇ ਵਿੱਚ ਨਾ ਜਿਹੜੇ ਮੱਖੀ ਪਾਲਣ ਦਾ ਕੰਮ ਬਹੁਤ ਜ਼ਿਆਦਾ, ਸਾਰੇ ਬਹੁਤ ਜ਼ਿਆਦਾ ਹੈ, ਕਿਉਂਕਿ ਇਹਦੇ ਨਾਲ ਜਿਹੜੀ ਪੋਲੀਨੇਸ਼ਨ ਹੁੰਦੀ ਆ ਬਦਾਮਾਂ ਦੀ, ਹੋਰ ਫਸਲਾਂ ਦੀ, ਕਨੋਲਾ ਦੀ, ਸਾਡੇ ਬੇਰੀਆਂ ਦੀ, ਅਸੀਂ ਵੀ ਮਤਲਬ 100 ਦੇ ਕਰੀਬ ਡੱਬੇ ਰੱਖੇ ਹੋਏ ਨੇ ਅਤੇ ਇੱਕ ਨਾ ਇੱਥੇ ਕੀੜਾ ਆਇਆ ਜਿਸ ਦਾ ਨਾਮ ਹੈਗਾ ਆ ਵੈਰੋਆ ਮਾਈਟ। ਇਹ ਨਿਊਜ਼ੀਲੈਂਡ ਦੇ ਵਿੱਚ ਵੀ ਆਇਆ ਸੀ 15 ਸਾਲ ਪਹਿਲਾਂ, ਪਰ ਹੁਣ ਇਹ ਨਿਊ ਸਾਊਥ ਵੇਲ 'ਚ ਆਇਆ ਅਤੇ ਕੁਆਰੰਟੀਨ ਕੀਤਾ ਜਾ ਰਿਹਾ, ਇਸ ਨੂੰ ਰੈਡੀਕੇਟ ਕੀਤਾ ਜਾ ਰਿਹਾ ਅਤੇ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ। ਤਕਰੀਬਨ 6 ਮਿਲੀਅਨ ਮੱਖੀਆਂ ਜਿਹੜੀਆਂ ਮਾਰੀਆਂ ਜਾ ਚੁੱਕੀਆਂ ਨੇ ਨਿਊ ਕਾਸਲ ਦੇ ਲਾਗੇ ਛਾਗੇ ਅਤੇ 10-15 ਕਿਲੋਮੀਟਰ ਦੇ ਵਿੱਚ ਵਿੱਚ ਹੀ, ਔਰ ਇਸ ਨੂੰ ਨਾ ਫੈਲਣ ਦੇ ਲਈ ਕਾਫੀ ਪ੍ਰਬੰਧ ਕੀਤੇ ਜਾ ਰਹੇ ਨੇ। ਪਰ ਜਿਹੜੇ ਕਿਸਾਨ ਨੇ ਜਿਹੜੇ ਮੱਖੀਆਂ ਰੱਖਦੇ ਨੇ 1200-1500 ਡੱਬਾ ਰੱਖਦੇ ਨੇ, ਉਹਨਾਂ ਲਈ ਖਰਚਾ ਬਹੁਤ ਵੱਧ ਗਿਆ। ਨਿਊਜ਼ੀਲੈਂਡ ਦੇ ਵਿੱਚ ਇਹ ਮੱਖੀ ਆਈ ਸੀਗੀ, ਇਹ ਮਾਈਟ ਆਇਆ ਸੀਗਾ, ਅਤੇ ਉੱਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਲਈ ਇਹ ਕਾਫੀ ਮਹਿੰਗਾ ਪੈਂਦਾ ਆ, ਕਿਉਂਕਿ ਤਕਰੀਬਨ ਸਾਲ 'ਚ 3 ਵਾਰੀ $18,000-$20,000 ਲੱਗਦਾ ਆ ਇਸ ਦੀ ਰੋਕਥਾਮ ਦੇ ਲਈ। ਸੋ ਇੱਕ ਬਹੁਤ ਵੱਡੀ ਨਿਊਜ਼ ਆ ਖੇਤੀਬਾੜੀ ਸੈਕਟਰ ਦੇ ਵਿੱਚ ਕਿ ਜਿਹੜੀ ਇਹ ਵਰੋਆ ਮਾਈਟ ਹੈ ਜਾਂ ਕੀੜਾ ਆ, ਇਹ ਜਿਹੜੇ ਹਨੀ ਇੰਡਸਟਰੀ ਆ, ਹਨੀ ਬੀ ਇੰਡਸਟਰੀ ਆ, ਉਸ ਨੂੰ ਕਾਫੀ ਪ੍ਰਭਾਵਿਤ ਕਰੇਗਾ। ਹੁਣ ਰਹੀ ਗੱਲ ਅੰਕੜਿਆਂ ਦੀ, ਅੰਕੜੇ ਦਿੱਤੇ ਸੀ ਮੈਂ ਆਪਣੇ ਵੈਬਸਾਈਟ 'ਤੇ ਪਾਏ ਸੀ, ਸਾਰੇ ਆਸਟ੍ਰੇਲੀਆ ਨੇ ਪਾਏ ਆ, ਬਹੁਤ ਵਧੀਆ ਗੱਲ ਹੈ। ਅਤੇ ਉਹਨਾਂ ਅੰਕੜਿਆਂ ਦੇ ਵਿੱਚ ਦੋ ਜਿਹੜੀਆਂ ਚੀਜ਼ਾਂ ਨੇ ਜਿਹੜੇ ਪੰਜਾਬੀਆਂ ਨੂੰ ਪ੍ਰਭਾਵਿਤ ਕਰਦੀਆਂ ਨੇ, ਖੈਰ ਪ੍ਰਭਾਵਿਤ ਬਹੁਤ ਕਰਦੀਆਂ ਨੇ, ਪਰ ਧਰਮ ਅਤੇ ਬੋਲੀ ਇਹਨਾਂ ਦੇ ਬੇਸ ਦੇ ਉੱਤੇ ਬਹੁਤ ਸਾਰੀਆਂ ਪੋਲਿਸੀਆਂ ਬਣਦੀਆਂ ਨੇ ਸਰਕਾਰ ਦੀਆਂ, ਬੜੇ ਰਿਸੋਰਸਿਸ ਉਪਲਬਧ ਹੁੰਦੇ ਨੇ, ਬਜਟ ਦੇ ਵਿੱਚ ਆਉਂਦੇ ਨੇ। ਤਾਂ ਪਹਿਲਾਂ ਆਪਾਂ ਕਰਦੇ ਹਾਂ ਗੱਲ ਬੋਲੀ ਦੀ। ਪੰਜਾਬੀ ਬੋਲੀ ਜਿਹੜੀ ਆ, ਭਾਸ਼ਾ ਆ, ਉਹ 5ਵੇਂ ਨੰਬਰ 'ਤੇ ਆਈ ਆ ਆਸਟ੍ਰੇਲੀਆ ਦੇ ਵਿੱਚੋਂ, ਅੰਗਰੇਜ਼ੀ ਤੋਂ ਬਾਅਦ ਜਾਣੀ ਕਿ ਫਿਰ 5ਵੇਂ ਨੰਬਰ 'ਤੇ ਪੰਜਾਬੀ ਬੋਲੀ ਜਾਂਦੀ ਆ। 2,39,000 ਅਤੇ 33 ਜਾਣੀ ਕਿ ਤਕਰੀਬਨ 1% ਆਸਟ੍ਰੇਲੀਆ ਦਾ ਪੰਜਾਬੀ ਬੋਲਦਾ ਹੈ। ਨਿਊ ਸਾਊਥ ਵੇਲਸ ਦੇ ਵਿੱਚ 53,460 ਨੇ ਅਤੇ 1,00,000 ਤੋਂ ਉੱਤੇ ਮੈਲਬਨ ਦੇ ਵਿੱਚ ਨੇ। ਸੋ 2,40,000 ਤਕਰੀਬਨ ਪੰਜਾਬੀ ਬੋਲੀ ਬੋਲਦੇ ਨੇ, ਇਹ ਬਹੁਤ ਚੰਗੀ ਗੱਲ ਹੈ। ਹੁਣ ਕਈ ਵਿੱਚ ਬੋਲਦੇ ਨਹੀਂ ਵੀ ਹੋਣਗੇ, ਕਈਆਂ ਨੇ ਹੋਰ ਭਾਸ਼ਾਵਾਂ ਵੀ ਲਿਖੀਆਂ ਹੋਣੀਆਂ ਨੇ, ਹੈ ਨਾ, ਅਤੇ ਇਸ ਤੋਂ ਵੀ ਵੱਧ ਹੋ ਸਕਦਾ ਵੀ ਸਾਡੇ, ਮੇਰੇ ਹਿਸਾਬ ਨਾਲ 3,00,000 ਤੋਂ ਉੱਤੇ ਹੋਣੇ ਚਾਹੀਦੇ ਆ। ਖੈਰ ਇੱਕ ਗੱਲ ਦਾ ਬੜੇ ਚਲੋ ਸੈਟਿਸਫੈਕਸ਼ਨ ਹੈ ਕਿ ਸਾਡੇ ਜਿੰਨੀਆਂ ਵੀ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬ ਨੇ, ਸਾਰਿਆਂ ਨੇ ਬੜਾ ਹੋਕਾ ਦਿੱਤਾ, ਸਾਰਿਆਂ ਨੇ ਬੜਾ ਕਿਹਾ, ਮੀਡੀਆ ਨੇ ਵੀ, ਵੀ ਆਪਣੀ ਬੋਲੀ ਚੰਗੀ ਤਰ੍ਹਾਂ ਭਰੋ। ਅਤੇ ਇਹ ਅਸਲ 'ਚ ਸ਼ੁਰੂ ਹੋਇਆ ਸੀਗਾ ਪਹਿਲਾਂ ਜਿਹੜਾ ਮਰਦਮਸ਼ੁਮਾਰੀ ਦਾ ਪੋਸਟਰ ਜਾਰੀ ਕੀਤਾ ਸੀ ਗੁਰਦੁਆਰਾ ਪਰਥ ਨੇ, ਅਤੇ ਉਹਨਾਂ ਤੋਂ ਫਿਰ ਮੈਂ ਮੰਗਾਇਆ ਉਹਨਾਂ ਦਾ PDF ਪ੍ਰਭਜੋਤ ਹੋਣਾ ਤੋਂ, ਅਤੇ ਉਹ ਤੋਂ ਬਾਅਦ ਅਸੀਂ ਦਰਜ ਕੀਤਾ ਅਤੇ 18 ਗੁਰੂ ਘਰਾਂ ਨੇ ਫਿਰ ਉਹ ਪੋਸਟਰ ਬਣਵਾਏ। ਉਸ ਤੋਂ ਬਾਅਦ ਹੋਰ ਵੀ ਜਿਹੜੇ ਮੀਡੀਆ ਨੇ, ਹੋਰ ਵੀ ਜਥੇਬੰਦੀਆਂ ਨੇ ਜਿਹੜੇ ਪੋਸਟਰ ਬਣਾ ਬਣਾ ਕੇ ਪਾਏ। ਸੋ ਇੱਕ ਬੜਾ ਹੋਕਾ ਦਿੱਤਾ ਸੀ ਸਾਰਿਆਂ ਨੇ, ਵੀਡੀਓ ਵੀ ਪਾਏ ਵੱਖ ਵੱਖ, ਅਤੇ ਇਸ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਕਿ ਟਰੂ ਜੋ ਵੀ ਬੋਲਦੇ ਹੋ, ਪੰਜਾਬੀ ਬੋਲਦੇ ਹੋ, ਤੁਸੀਂ ਹਿੰਦੀ ਬੋਲਦੇ ਹੋ, ਕੋਈ ਵੀ ਆ, ਆਪਣੀ ਭਾਸ਼ਾ ਜ਼ਰੂਰ ਲਿਖੋ, ਅਤੇ ਲਿਖੀ ਵੀ ਆ। ਅਤੇ ਭਾਰਤੀਆਂ ਦਾ ਜਿਹੜਾ ਸਭ ਤੋਂ ਪਹਿਲੇ ਨੰਬਰ 'ਤੇ ਆਉਣਾ, ਮਤਲਬ ਅੰਗਰੇਜ਼ੀ ਦੇ ਵੱਲ ਦੂਜੇ ਨੰਬਰ 'ਤੇ ਆਉਣਾ, ਉਹ ਵੀ ਇੱਕ ਵੱਡੀ ਉਪਲਬਧੀ ਆ। ਅਤੇ ਹੁਣ ਕਰਦੇ ਹਾਂ ਗੱਲ ਧਰਮ ਦੀ। ਧਰਮ ਦੇ ਵਿੱਚ ਜਿਹੜੇ ਸਿੱਖ ਨੇ ਉਹ ਨਿਊ ਸਾਊਥ ਵੇਲਸ ਦੇ 0.5% ਨੇ, ਅਤੇ ਨੈਸ਼ਨਲ ਜਿਹੜੇ ਨੇ 2,10,000 ਸਿੱਖ ਨੇ। ਹੁਣ ਇੱਥੇ ਪੰਜਾਬੀ ਜ਼ਰੂਰੀ ਨਹੀਂ ਵੀ ਸਿੱਖ ਹੀ ਹੋਣ, ਪੰਜਾਬੀ ਪਾਕਿਸਤਾਨ ਦੇ ਪੰਜਾਬੀ ਵੀ ਹੋ ਸਕਦੇ ਨੇ, ਹਰਿਆਣੇ ਦੇ ਵੀ ਹੋ ਸਕਦੇ ਨੇ, ਹਿਮਾਚਲ ਦੇ ਵੀ ਹੋ ਸਕਦੇ, ਇਹ ਸਾਰੇ ਮਹਾਂ ਪੰਜਾਬ ਨੇ। ਅਤੇ ਇਹਨਾਂ ਦੇ ਵਿੱਚ 2,10,400 ਆਸਟ੍ਰੇਲੀਆ ਦੇ ਵਿੱਚ ਸਿੱਖ ਨੇ, ਔਰ 47,000 ਨਿਊ ਸਾਊਥ ਵੇਲਸ ਦੇ ਵਿੱਚ ਆ, ਅਤੇ ਕਾਫੀ ਜ਼ਿਆਦਾ ਜਿਹੜੇ ਆ ਉਹ ਮੈਲਬਨ ਦੇ ਵਿੱਚ ਆ। ਜੇ ਹੁਣ ਆਪਾਂ ਗੱਲ ਵਲਗੁਲਗੇ ਦੀ ਕਰੀਏ, ਜਿਹੜਾ ਕਿ ਸਿੱਖੀ ਦਾ ਧੁਰਾ ਅਸੀਂ ਮੰਨਦੇ ਹਾਂ, ਤਾਂ ਇੱਥੇ 17.2% ਪੰਜਾਬੀ ਬੋਲਦੇ ਨੇ ਅਤੇ 17.2% ਹੀ ਸਿੱਖ ਨੇ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਵਲਗੁਲਗੇ ਦੇ ਵਿੱਚ ਸਾਰਿਆਂ ਨੂੰ ਵੱਧ ਜਿਹੜਾ ਵੱਡਾ ਧਰਮ ਹੈ ਉਹ ਸਿੱਖੀਜ਼ਮ ਹੈ, ਦੂਜੇ ਨੰਬਰ 'ਤੇ ਐਂਗਲਿਕਨ ਹੈ, ਤੀਜੇ ਨੰਬਰ 'ਤੇ ਕੈਥੋਲਿਕ ਹੈ। ਸੋ ਕ੍ਰਿਸਚਨ ਵਾਲਿਆਂ ਨੂੰ ਵੀ ਜ਼ਿਆਦਾ ਜਿਹੜੇ ਸਿੱਖ ਨੇ। ਉਹ ਕਾਰਨ ਕੀ ਹੈ ਕਿ 34% ਜਿਹੜੇ ਲੋਕ ਨੇ ਉਹ ਧਰਮ ਤੋਂ ਮੁਨਕਰ ਹੋ ਚੁੱਕੇ ਨੇ, ਛੱਡ ਚੁੱਕੇ ਨੇ ਧਰਮ 34%। ਅਤੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ 38% ਜਿਹੜੇ ਲੋਕ ਨੇ ਉਹ ਧਰਮ ਤੋਂ ਮੁਨਕਰ ਹੋ ਚੁੱਕੇ ਨੇ, ਉਹ ਕਹਿੰਦੇ ਨੋ ਰਿਲੀਜਨ, ਅਤੇ 6-7% ਜਿਹੜੇ ਉਹਨਾਂ ਨੇ ਕੁਛ ਲਿਖਿਆ ਹੀ ਨਹੀਂ। ਇਹ ਇੱਕ ਚਿੰਤਾ ਦਾ ਵਿਸ਼ਾ ਹੈ ਕ੍ਰਿਸਚੈਨਿਟੀ ਵਾਸਤੇ। ਹੁਣ ਇੱਧਰ ਲੋਕ ਛੱਡ ਰਹੇ ਨੇ, ਪੰਜਾਬ ਦੇ ਵਿੱਚ ਕ੍ਰਿਸਚੈਨਿਟੀ ਫੜ ਰਹੇ ਨੇ। ਵਿਡੰਬਣਾ ਦੇਖੋ, ਫਰਕ ਦੇਖੋ ਕਿ ਹੁਣ ਜਿਹੜਾ ਧਰਮ ਹੈ ਉਹਦੀ ਆਪਾਂ ਗੱਲ ਕਰਦੇ ਹਾਂ। ਅਸੀਂ ਸਾਡੇ ਵੀ ਇਸ ਹਰੇਕ ਧਰਮ 'ਚ ਹੈ, ਹਿੰਦੂਇਜ਼ਮ 'ਚ ਵੀ ਹੈ, ਸਾਰਿਆਂ 'ਚ ਹੈ, ਬੁੱਧੀਜ਼ਮ, ਸਾਰਿਆਂ 'ਚ ਇਹੀ ਪ੍ਰੋਬਲਮ ਹੈ ਕਿ ਜਦੋਂ ਤੱਕ ਕੋਠੀ ਆਪਣੇ ਦਾਣੇ ਹੋ ਜਾਂਦੇ ਨੇ ਫਿਰ ਆਪਾਂ ਧਰਮ ਵਗੈਰਾ ਛੱਡ ਦਈਦਾ, ਰੱਬ ਨੂੰ ਛੱਡ ਦਈਦਾ। ਜਦੋਂ ਸਾਡੇ 'ਚ ਕੋਈ ਦੁੱਖ ਪੀੜ ਆਉਂਦੀ ਹੈ ਫਿਰ ਅਸੀਂ ਝੱਟ ਠਾਕਰ ਦੁਆਰੇ ਜਾਂ ਗੁਰਦੁਆਰਾ ਸਾਹਿਬ ਜਾ ਕੇ ਬਹਿ ਜਾਈਦਾ, ਫਿਰ ਆਪਾਂ ਧਰਮ ਹੀ ਬਣ ਜਾਈਦਾ। ਅਸੀਂ ਬਹੁਤ ਸਾਰੇ ਫਲੈਕਚੁਏਟ ਵੀ ਕਰਦੇ ਹਾਂ, ਕਹਿਣ ਨੂੰ ਅਸੀਂ ਕਹਿ ਦਿੰਦੇ ਹਾਂ ਉਹ ਅਸੀਂ ਨਹੀਂ ਧਰਮ ਨੂੰ ਮੰਨਦੇ, ਅਸੀਂ ਤਾਂ ਨਾਸਤਿਕ ਹੋ ਗਏ, ਪਰ ਵਿਆਹ ਸ਼ਾਦੀ ਗੁਰਦੁਆਰੇ ਕਰਨਾ ਹੈ, ਲਾਵਾਂ ਜਿਹੜੀਆਂ ਗੁਰੂ ਸਾਹਿਬ ਦੇ ਮੂਹਰੇ ਕਰਨੀਆਂ, ਮਰਗ ਦੇ ਉੱਤੇ ਭੋਗ ਪਾਉਣੇ ਨੇ, ਠੀਕ ਹੈ, ਉਹ ਸਾਰਾ ਕੰਮ ਅਸੀਂ ਧਾਰਮਿਕ ਹੀ ਕਰਨਾ, ਬਸ ਅਸੀਂ ਕਹਿਣਾ ਹੀ ਨਹੀਂ ਹੈਗਾ, ਜਾਂ ਉੱਤੇ ਫਾਰਮ 'ਤੇ ਨਹੀਂ ਭਰਨਾ ਪਿਆ ਅਸੀਂ ਧਰਮ, ਮੰਨਣਾ ਨਹੀਂ, ਮੈਂ ਨਾ ਮੰਨੂੰ, ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਵਿੱਚ ਟਰੋਫੀ ਵੀ ਕਿਹੜੀ ਮਿਲਣੀ ਆ, ਵੈਸੇ ਹਾਂ ਕਰਕੇ ਵੀ ਕਿਹੜੀ ਮਿਲਣੀ ਅਤੇ ਨਾ ਕਰਕੇ ਵੀ ਕਿਹੜੀ ਮਿਲ ਜਾਣੀ ਆ। ਜਦੋਂ ਜਾਂ ਤਾਂ ਟੋਟਲੀ ਕਰੋ ਵੀ ਅਸੀਂ ਤਾਂ ਜੀ ਛੱਡੇ ਦਿੱਤਾ ਸਾਰਾ ਕੁਛ, ਕੰਮ ਵੀ ਸਾਰੇ ਧਰਮ ਵਾਲੇ ਕਰਨੇ ਨੇ, ਬੈਨੀਫਿਟ ਵੀ ਸਾਰੇ ਧਰਮ ਵਾਲੇ ਲੈਣੇ ਨੇ, ਖੜਨਾ ਵੀ ਸਮਾਜ ਦੇ ਵਿੱਚ ਧਰਮ ਦੇ ਬੇਸ 'ਤੇ ਆ ਅਤੇ ਮੰਨਣਾ ਵੀ ਹੈ ਨਹੀਂ। ਸੋ ਇਹ ਜਿਹੜੀ ਆ ਸਾਡੇ ਜਿਹੜੇ ਲੋਕ ਨੇ ਉਹ ਉਹਨਾਂ 'ਚ ਇਹ ਪ੍ਰੋਬਲਮ ਹੈ, ਪਰ ਜਿਹੜੇ ਹੁਣ ਗੋਰੇ ਆ ਉਹ ਜਮਾਂ ਹੀ ਛੱਡ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਦਾਂ ਲੱਗਦਾ ਵੀ ਬਸ ਹੁਣ ਆਨੰਦਮਈ ਆ, ਪੀਸ ਟਾਈਮ ਹੈ, ਨਜ਼ਾਰੇ ਆ, ਜੋਬ ਮਿਲ ਰਹੀ ਆ, ਕਲੱਬੀ ਪੱਬੀ ਜਾਓ, ਨਜ਼ਾਰੇ ਲਓ। ਚਰਚ ਦੀ ਜਿਹੜੀ ਓਬਲੀਗੇਸ਼ਨ ਸੰਡੇ ਨੂੰ ਜਾਣ ਦੀ, ਉੱਤੋਂ ਇਹਨਾਂ ਨੂੰ ਹੁਣ ਬੋ ਆਉਂਦੀ ਆ। ਉਹ ਬੋ ਕਿਉਂ ਆਉਂਦੀ ਆ, ਉਹ ਕਿਉਂ ਭਾਰਾ ਲੱਗਦਾ ਸੰਡੇ ਨੂੰ ਚਰਚ ਜਾਣਾ, ਕਿਉਂਕਿ ਸੈਟਰਡੇ ਨਾਈਟ ਜਿਹੜੀ ਆ ਲੇਟ ਕਲੱਬਾਂ ਪੱਬਾਂ 'ਚ ਦਾਰੂ ਪੀਤੀ ਹੁੰਦੀ ਆ, ਤਾਂ ਕਰਕੇ ਸੰਡੇ ਨੂੰ ਉਹ ਫਿਰ ਜਾਣਾ ਜਿਹੜਾ ਚਰਚ ਨੂੰ ਉਹ ਚੰਗਾ ਨਹੀਂ ਲੱਗਦਾ ਜਾਂ ਨਹੀਂ ਜਾ ਹੁੰਦਾ। ਸੋ ਇਹ ਜਿਹੜੀਆਂ ਮੂਲ ਜਿਹੜੀ ਸਾਡਾ ਜਿਹੜਾ ਕੰਜ਼ਿਊਮਰਿਜ਼ਮ ਰੱਖ ਲਓ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਉਹ ਆੜੇ ਬਣਿਆ ਹੋਇਆ ਕਿ ਸਾਨੂੰ ਜਿਹੜੀ ਮੈਂਟਲ ਸਟੇਬਿਲਿਟੀ ਚਾਹੀਦੀ ਹੁੰਦੀ ਆ ਧਰਮ ਦੀ, ਵੀ ਇਹ ਵੀ ਇੱਕ ਬਹੁਤ ਇੰਪੋਰਟੈਂਟ ਕੰਪੋਨੈਂਟ ਹੈ। ਉਹ ਤੋਂ ਆਪਾਂ ਮੁਨਕਰ ਕਿਉਂ ਹੋ ਰਹੇ ਹਾਂ, ਕਿਉਂਕਿ ਸਾਨੂੰ ਚਾਹੀਦਾ ਆ ਕਿ ਅਸੀਂ ਫਿਰ ਇਹ ਜਿਹੜਾ ਧਰਮ ਹੈ ਸਾਨੂੰ ਫਿਰ ਇਹਨਾਂ ਚੀਜ਼ਾਂ ਤੋਂ ਰੋਕਦਾ ਆ ਜਿਹੜੀਆਂ ਅਸੀਂ ਅਲਾਮਤਾਂ ਆਪਣੇ ਲਾ ਕੇ ਬੈਠੇ ਹੋਏ ਹਾਂ। ਸੋ ਅਸੀਂ ਵੀ ਜੇ ਆਪਣਾ ਸਟਰਕਚਰ ਸਟਰੋਂਗ ਕਰਨਾ ਆ ਵਿਦੇਸ਼ਾਂ ਦੇ ਵਿੱਚ, ਇੰਡੀਆ ਦੇ ਵਿੱਚ ਵੀ, ਤਾਂ ਸਾਨੂੰ ਇਹਨਾਂ ਨਸ਼ਿਆਂ ਤੋਂ, ਇਹ ਲੈਵਿਸ਼ ਲਾਈਫ ਸਟਾਈਲ ਤੋਂ, ਫੁਕਰਾਪੰਥੀ ਤੋਂ ਪਿੱਛੇ ਹਟਣ ਦੀ ਲੋੜ ਹੈ, ਸੇਵਾ ਕਰਨ ਦੀ ਲੋੜ ਹੈ। ਮਨੁੱਖਤਾ ਦੀ ਸੇਵਾ ਕਿੱਥੇ ਜਾ ਕੇ ਕਰਨੀ ਆ, ਪੱਬਾਂ ਕਲੱਬਾਂ 'ਚ ਨਹੀਂ ਜਾ ਕੇ ਹੋਣੀ, ਉਹ ਹੋਣੀ ਆ ਜਿਹੜੇ ਸਾਡੇ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਜਾ ਕੇ। ਚਲੋ ਸਿੱਖੀਜ਼ਮ ਦੇ ਵਿੱਚ ਸੇਵਾ ਦਾ ਬਹੁਤ ਵੱਡਾ ਸੰਕਲਪ ਹੈ ਅਤੇ ਆਪਾਂ ਨੂੰ ਇਹਨੂੰ ਫੋਲੋ ਕਰਨਾ ਚਾਹੀਦਾ, ਗੁਰਦੁਆਰਾ ਸਾਹਿਬ ਜਾ ਕੇ ਉੱਥੇ ਖੜ ਕੇ ਨੁਕਤਾ ਚੀਨੀਆਂ ਕਰਨਾ ਆਪਣਾ ਧਰਮ ਨਹੀਂ ਹੈਗਾ। ਉੱਥੇ ਜੇ ਸਾਨੂੰ ਲੱਗਦਾ ਵੀ ਆਹ ਚੀਜ਼ ਇੱਦਾਂ ਨਹੀਂ ਤਾਂ ਆਪ ਕਰ ਲਓ, ਆਪਾਂ ਆਪ ਕਰੀਏ। ਖੈਰ ਜਾਂਦੇ ਜਾਂਦੇ ਆਪਾਂ ਸੁਨੇਹੇ ਦੋ ਲੈਣੇ ਆ। ਜਗਤਾਰ ਭਾਅ ਜੀ ਦਾ ਮੈਸੇਜ ਆ ਗਿਆ ਅਤੇ ਉਹ ਵੀ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਫੋਟੋ ਦੇ ਉੱਤੇ ਮੈਸੇਜ ਦੇ ਰਹੇ ਨੇ ਕਿ ਜ਼ਿੰਦਗੀ 'ਚ ਕੁਛ ਇਸ ਤਰ੍ਹਾਂ ਦਾ ਕਰਦੇ ਰਹੋ ਕਿ ਕੰਮ ਦੋਨਾਂ ਦਾ ਚੱਲਦਾ ਰਹੇ, ਹਨੇਰੀ ਵੀ ਆਉਂਦੀ ਰਹੇ ਅਤੇ ਦੀਵਾ ਵੀ ਬਲਦਾ ਰਹੇ। ਕਿਆ ਬਾਤ ਹੈ, ਬਹੁਤ ਸੋਹਣਾ ਮੈਸੇਜ ਜੀ, ਬਹੁਤ ਬਹੁਤ ਧੰਨਵਾਦ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਅਤੇ ਪ੍ਰੋਗਰਾਮ ਬੜੀ ਛੇਤੀ ਪੋਡਕਾਸਟ 'ਤੇ ਪੈ ਜਾਏਗਾ। ਬੜਾ ਚੰਗਾ ਲੱਗਿਆ ਜੀ ਅੱਜ ਗੱਲਾਂ ਬਾਤਾਂ ਸਰੋਤਿਆਂ ਨੇ ਸੁਣ ਕੇ, ਅਤੇ ਮਿਲਦੇ ਹਾਂ ਜੀ ਫਿਰ। ਅਤੇ ਆਪਣਾ ਰੱਖਿਓ ਖਿਆਲ, ਪੋਡਕਾਸਟ 'ਤੇ ਪ੍ਰੋਗਰਾਮ ਛੇਤੀ ਚੜ ਜਾਵੇਗਾ, ਅਤੇ ਰੱਬ ਰੱਖਾ ਜੀ, ਅਤੇ ਚੜ੍ਹਦੀ ਕਲਾ।